Thank you. मंता अर्जुन तृष्णा बुझाई सहजे माता हर को गाई बिन गुरु पूरे कोई न जानी माया मोह तुझे लुभानी गुरमुख नाम विजय नरवाणी
संगत बोलना सतनाम नेत्रां दे नाल गुरु स्वरूप दे दर्शन करो रसना दे नाल गुरु शब्द दे अंदर बोलो गज वज के बुद्धि दे नाल विचार करो हिरदे विच विश्वास लिया के गुरु दी बाणी नूं मनन दा चतन करो कमाउण दा चतन करो ਜਦੋਂ ਅਸੀਂ ਇਸ ਤਰ੍ਹਾਂ ਬਾਣੀ ਪੜਾਂਗੇ ਸੁਣਾਂਗੇ ਵਿਚਾਰਾਂਗੇ ਮੰਨਾਂਗੇ ਤੇ ਕਮਾਵਾਂਗੇ ਫਲ ਹੋਏਗਾ ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ ਦਾ ਇਹ ਆਵਾਜ਼ ਠੀਕ ਕਰੋ ਡਬਲਿੰਗ ਹੁੰਦੀ ਆ ਇਧਰ ਕਰੋ ਥੋੜ੍ਹਾ ਜਿਹਾ ਆਪੇ ਹੀ ਦੇਖ ਲਿਆ ਕਰੋ ਇਧਰ ਆਪੇ ਦੇਖਿਆ ਕਰੋ ਬੈਠਿਆ ਨਾ ਕਰੋ ਅੱਖਾਂ ਵਿੱਚ ਚੈੱਕ ਕਰੋ ਆਵਾਜ਼ ਡਬਲਿੰਗ ਹੋ ਰਹੀ ਹੈ ਇਸ ਤਰ੍ਹਾਂ ਦੇ ਨਾਲ ਆਪ ਇੱਕ ਸਹਿਜ ਤਪ ਦੇ ਵਿੱਚ ਸ਼ਾਮਲ ਹੋਏ ਹੋ ਜੇ ਕੋਈ ਬੰਦਾ ਗਰਮੀ ਵਿੱਚ ਬੈਠਾ ਹੈ ਦੇਖਣ ਵਾਲੇ ਉਸ ਨੂੰ ਆਉਂਦੇ ਨੇ ਬਹੁਤ ਗਰਮੀ ਹੈ ਹਵਾ ਕੋਈ ਨਹੀਂ ਤੇ ਤਪ ਕਰ ਰਿਹਾ ਉਹਦੀ ਮਹਿਮਾ ਇੰਨੀ ਵੱਡੀ ਨਹੀਂ ਹੈ ਜਿੰਨੀ ਅਸੀਂ ਸਮਝਦੇ ਹਾਂ ਪਰ ਸਤਸੰਗ ਦੇ ਵਿੱਚ ਹਰੀ ਜਸ ਵਿੱਚ ਬੈਠਣ ਵਾਲੀ ਦੀ ਮਹਿਮਾ ਦੇ ਬਾਰੇ ਕੋਈ ਜਾਣ ਨਹੀਂ ਸਕਦਾ ਕਿਉਂ ਸਤਸੰਗ ਦੇ ਵਿੱਚ ਆ ਕੇ ਪਰਮੇਸ਼ਰ ਦੇ ਨਾਲ ਜੁੜਨ ਦਾ ਉਸਦੇ ਗਿਆਨ ਦਾ ਸਾਨੂੰ ਅਵਸਰ ਪ੍ਰਾਪਤ ਹੁੰਦਾ ਹੈ ਸੋ ਜਿਸ ਵਾਸਤੇ ਆਪ ਖੇਚਲ ਕਰਕੇ ਦੂਰ ਦਰਾਜ ਤੋਂ ਇਸ ਬੜੇ ਯੱਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਪ ਆਉਂਦੇ ਜਦੋਂ ਗੁਰੂ ਮਹਾਰਾਜ ਦੇ ਨਾਲ ਜੁੜਾਂਗੇ ਬਾਣੀ ਦੀ ਵਿਚਾਰ ਕਰਾਂਗੇ ਉਸ ਵੇਲੇ ਸਾਨੂੰ ਵੀ ਉਹੀ ਰਸਤਾ ਮਿਲ ਜਾਂਦਾ ਹੈ ਜਿਨ੍ਹਾਂ ਤੇ ਚੱਲ ਕੇ ਜਿਹੜੀ ਪੌੜੀ ਤੇ ਚੜ੍ਹ ਕੇ ਪਹਿਲੇ ਗੁਰਸਿੱਖ ਉੱਪਰ ਚੜ੍ਹੇ ਨੇ ਇਹ ਹੋ ਨਹੀਂ ਸਕਦਾ ਵੀ ਹੁਣ ਉਹ ਪੌੜੀ ਬੰਦ ਹੋ ਗਈ ਇਹ ਜੁਗਾਂ ਜੁਗਾਂਤਰਾਂ ਤੱਕ ਪੌੜੀ ਰਹਿਣੀ ਹੈ ਡੰਡੇ ਫੜੋ ਚੜ੍ਹਦੇ ਚਲੋ ਆਹਿਸਤਾ ਆਹਿਸਤਾ ਮੰਜ਼ਿਲ ਆ ਜਾਏਗੀ ਜਿੱਥੇ ਅਸੀਂ ਪਹੁੰਚਣਾ ਸੋ ਉਹਦੇ ਬਾਰੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਜਦੋਂ ਅਸੀਂ ਆਪਣੇ ਪੂਰਨ ਮਹਾਂਪੁਰਖਾਂ ਦੀਆਂ ਗੁਰਮੁਖਾਂ ਦੀਆਂ ਕਥਾਵਾਂ ਸਰਵਣ ਕਰਦੇ ਹਾਂ ਤੇ ਇਹ ਜਾਣਨ ਦਾ ਯਤਨ ਕਰਦੇ ਹਾਂ ਵੀ ਉਹਨਾਂ ਨੇ ਕਿਹੜਾ ਕੰਮ ਕਰਿਆ ਸੀ ਕਿਹੜੇ ਸਾਧਨ ਕਰੇ ਸੀ ਜਿਹੜੇ ਕਰਕੇ ਉਹ ਪ੍ਰਵਾਨ ਹੋ ਗਏ ਤੇ ਸਦਾ ਵਾਸਤੇ ਅਮਰ ਅਵਸਥਾ ਨੂੰ ਪ੍ਰਾਪਤ ਹੋ ਗਏ ਸੋ ਸ਼ੌਕ ਵਾਲੇ ਬੰਦੇ ਜਿਨ੍ਹਾਂ ਦੇ ਅੰਦਰ ਚਾਉ ਹੈ ਜਿਨ੍ਹਾਂ ਦੇ ਅੰਦਰ ਜਗਿਆਸਾ ਹੈ ਉਹ ਉਸੇ ਵੇਲੇ ਤੁਰਨਾ ਸ਼ੁਰੂ ਕਰ ਦਿੰਦੇ ਇੱਕ ਸਧਾਰਨ ਅਵਸਥਾ ਦੇ ਤਿੰਨ ਚਾਰ ਸਿੱਖ ਭਾਈ ਲਾਲੂ ਹੈ ਇੱਕ ਦਾ ਨਾਂ ਦੂਜੇ ਦਾ ਨਾਂ ਭਾਈ ਦੁਰਗਾ ਹੈ ਤੀਸਰੇ ਦਾ ਭਾਈ ਜਵੰਦ ਹੈ ਕਾਰੋਬਾਰੀ ਗੁਰਸਿੱਖ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਤਿੰਨੇ ਸਾਧੂਆਂ ਦੀ ਸੰਗਤ ਕਰਦੇ ਨੇ ਪਹਿਲਾਂ ਤਾਂ ਹੀ ਸੰਗਤ ਕਰਦੇ ਨੇ ਸਾਧੂਆਂ ਦੀਆਂ ਕਥਾਵਾਂ ਸੁਣਦੀਆਂ ਪਹਿਲੇ ਜ਼ਮਾਨਿਆਂ ਦੇ ਅੰਦਰ ਜੋ ਸਾਧੂ ਹੋਇਆ ਕਰਦੇ ਸੀ ਉਹਨਾਂ ਦੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਸੀ ਪੈਦਲ ਚੱਲਦੇ ਸੀ ਵਸਤਰ ਦੀ ਉਹਨਾਂ ਨੂੰ ਲੋੜ ਹੀ ਨਹੀਂ ਸੀ ਹੁੰਦੀ ਇੱਕ ਅੱਧਾ ਉੱਪਰ ਕਪੀਨ ਪਾ ਕੇ ਬੁੱਕਲ ਮਾਰ ਲੈਣੀ ਤਕੀਏ ਬਹੁਤ ਹੁੰਦੇ ਕਿਸੇ ਆਰਾਮ ਵਾਲੀ ਜਗ੍ਹਾ ਦੀ ਲੋੜ ਹੀ ਨਹੀਂ ਸੀ ਜਿੱਥੇ ਥਾਂ ਮਿਲ ਗਿਆ ਉੱਥੇ ਹੀ ਪੈ ਸਕਦੇ ਸੀ ਖਾਣ ਪੀਣ ਤੇ ਕੰਟਰੋਲ ਕਰਿਆ ਹੋਇਆ ਸੀ ਸਾਧਨਾ ਸਾਧੀ ਹੋਈ ਸੀ ਨੀਂਦ ਨੂੰ ਸਾਧਿਆ ਹੋਇਆ ਸੀ ਸੋ ਸਹਿਜ ਤਪ ਦੇ ਅੰਦਰ ਜੰਗਲ ਤੀਰਥ ਬਣੇ ਥਾਂ ਥਾਂ ਤੇ ਜਾ ਕੇ ਜਗਿਆਸੇ ਨੂੰ ਸੰਵਾਰਦੇ ਸੀ ਉਪਦੇਸ਼ ਦਿੰਦੇ ਸੀ ਉਸੇ ਉਪਦੇਸ਼ ਦਾ ਸਦਕਾ ਹੈ ਕਿ ਧੰਨੇ ਵਰਗਾ ਡੰਗਰ ਚਾਰਨ ਵਾਲਾ ਖੇਤੀ ਕਰਨ ਵਾਲਾ ਬੰਦਾ ਕਿਸ ਪਦਵੀ ਤੇ ਪਹੁੰਚਿਆ ਮਿਲੇ ਪ੍ਰਤੱਖ ਗਸਾਈਆਂ ਧੰਨਾ ਵਡਪਾਗਾ ਇੱਕ ਸਧਾਰਨ ਬੱਚਾ ਨਾਮਦੇਵ ਵਰਗਾ ਕਿਰਤੀ ਬੰਦਾ ਕਿਸ ਅਵਸਥਾ ਤੇ ਪਹੁੰਚਦਾ ਹੈ ਰਵਿਦਾਸ ਜੀ ਵਰਗਾ ਚਮੜਾ ਕੱਟ ਕੇ ਕਹਿੰਦੇ ਅਸੀਂ ਸਾਡੀ ਜਿਹੜੀ ਕੁੱਲ ਸੀ ਮਰੇ ਹੋਏ ਡੰਗਰਾਂ ਨੂੰ ਚੱਕ ਕੇ ਬਾਹਰ ਸਿੱਟ ਕੇ ਆਉਂਦੀ ਹੁੰਦੀ ਉਹਦਾ ਚਮੜਾ ਲਾ ਲੈਣਾ ਤੇ ਫਿਰ ਅਸੀਂ ਜੋੜੇ ਕੱਢਦੇ ਸੀ ਤੇ ਨਵੇਂ ਜੋੜੇ ਬਣਾਉਂਦੇ। ਕਿਸੇ ਯੂਨੀਵਰਸਿਟੀ 'ਚ ਨਹੀਂ ਗਏ, ਕੋਈ ਵਿਦਿਆ ਗ੍ਰਹਿਣ ਕਰਨ ਵਾਸਤੇ ਬੜੇ ਕਿਸੇ ਪੰਡਤਾਂ ਦੇ ਪਾਸ ਨਹੀਂ ਗਏ, ਕੇਵਲ ਸਤਸੰਗ ਸੁਣੇ। ਸਤਸੰਗ ਸੁਣ ਕੇ ਜੋ ਅਸਲੀ ਵਿਦਿਆ, ਜਿਹਨੂੰ ਬ੍ਰਹਮ ਵਿਦਿਆ ਕਹਿੰਦੇ ਨੇ, ਜੋ ਸਾਰੀਆਂ ਵਿਦਿਆਵਾਂ ਤੋਂ ਸ੍ਰੇਸ਼ਟ ਵਿਦਿਆ, ਉਹਦੀ ਜਿਗਿਆਸਾ ਜਾਗੀ, ਭਜਨ ਕੀਤਾ, ਕਿੱਡੀ ਬੜੀ ਪਦਵੀ। ਅੱਜ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਿਗੁਰੂ ਦਾ ਰੂਪ ਧਾਰ ਕੇ ਬੈਠੇ ਨੇ ਸਾਰੇ। ਅਸੀਂ ਸੀਸ ਨਵਾਉਂਦੇ ਹਾਂ ਉਹਨਾਂ ਦੇ ਬਚਨਾਂ ਨੂੰ, ਸ਼ਬਦ ਗੁਰੂ ਨੂੰ ਸੀਸ ਨਵਾਉਂਦੇ ਹਾਂ। ਇਸੇ ਤਰ੍ਹਾਂ ਇਹ ਵੀ ਤਿੰਨੇ ਹੀ ਗ੍ਰਿਸ਼ਤੀ ਇਕੱਠੇ ਹੁੰਦੇ ਸੀ ਕਾਰੋਬਾਰ ਤੋਂ ਵਿਹਲੇ ਹੋਣ ਤੋਂ ਬਾਅਦ। ਕੁਛ ਵਿਚਾਰ ਮਨ ਚ ਆਉਂਦੀ ਸੀ, ਸੁਣਦੇ ਸੀ ਵੀ ਫਲਾਣੇ ਪਿੰਡ ਸਤਸੰਗ ਹੈ, ਫਲਾਣੇ ਨਗਰ ਚ ਸਤਸੰਗ ਹੈ, ਚੱਲ ਕੇ ਵੀ ਜਾਂਦੇ ਸੀ। ਕੁਛ ਨਿਸ਼ਾ ਵੀ ਹੁੰਦੀ ਸੀ, ਕੁਛ ਮਨ ਵੀ ਟਿਕਦਾ ਸੀ, ਕੁਛ ਸੇਵਾ ਭਾਵਨਾ ਵੀ ਜਾਗਦੀ ਸੀ, ਕੁਛ ਦਾਨ ਕਰਨ ਦਾ ਉਤਸ਼ਾਹ ਵੀ ਆਉਂਦਾ ਸੀ। ਲੇਕਿਨ ਅਜੇ ਤੱਕ ਉਹ ਚੀਜ਼ ਪ੍ਰਾਪਤ ਨਹੀਂ ਸੀ ਹੋਈ ਜਿਹਦੇ ਨਾਲ ਮਨ ਸ਼ਾਂਤ ਹੋ ਜਾਵੇ। ਉਸ ਦੀ ਤਲਾਸ਼ ਦੇ ਅੰਦਰ ਫਿਰਦੇ ਫਿਰਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੋ ਸੁਣੀ ਕੰਨਾਂ ਚ, ਤੇ ਆਪ ਤਿੰਨੇ ਜਣੇ ਇਕੱਠੇ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਚ ਪਹੁੰਚਦੇ ਹਾਂ ਤੇ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਅਸੀਂ ਕਿਰਤੀ ਬੰਦੇ ਹਾਂ, ਸਧਾਰਨ ਬੰਦੇ, ਪੜ੍ਹੇ ਲਿਖੇ ਅਸੀਂ ਨਹੀਂ ਹੈਗੇ, ਕੋਈ ਵੇਦ ਸ਼ਾਸਤਰ ਅਸੀਂ ਨਹੀਂ ਜਾਣਦੇ, ਕੋਈ ਕਰਮ ਧਰਮ ਦੀ ਸਾਨੂੰ ਸੋਝੀ ਨਹੀਂ, ਜੇ ਸੋਝੀ ਹੈ ਤਾਂ ਕੇਵਲ ਇਹ ਹੈ ਕਿ ਮਾੜੇ ਕੰਮ ਨਾ ਕਰੋ, ਐਸਾ ਕੰਮ ਮੂਲੇ ਨਾ ਕੀ ਚਾਹੀ ਜਿਤੰਤ ਪੁੱਛੋ ਤਾਈਏ। ਜਿਹੜਾ ਕੰਮ ਕਰਨ ਤੋਂ ਬਾਅਦ ਪਛਤਾਵਾ ਪੈਦਾ ਕਰੇ ਕੰਮ, ਉਹ ਕੰਮ ਨਹੀਂ ਕਰਨਾ ਚਾਹੀਦਾ। ਇੱਥੇ ਵੀ ਪਛਤਾਵਾ ਹੁੰਦਾ ਹੈ ਤੇ ਦਰਗਾਹ ਵਿੱਚ ਜਾ ਕੇ ਵੀ ਪਛਤਾਉਣਾ ਪੈਂਦਾ ਹੈ। ਉੱਥੇ ਵੀ ਜਦੋਂ ਜਵਾਬ ਤਲਬੀ ਹੁੰਦੀ ਹੈ ਫਿਰ ਆਦਮੀ ਨੂੰ ਪਛਤਾਉਣਾ ਪੈਂਦਾ, ਰੋਣਾ ਪੈਂਦਾ। ਫਿਰ ਮਹਾਰਾਜ ਕਹਿੰਦੇ ਫਿਰ ਤਾਂ ਕੁਛ ਵੀ ਨਹੀਂ ਬਣਦਾ। ਕਰਮਾ ਹੁਕਮ ਸੁਣਿਆ ਕਿ ਉਹ ਪਰਿਓ ਲੋਭ ਕੈ ਫੰਦ, ਨਾਨਕ ਸਮੇਂ ਰੰਗ ਗਏ ਅਬ ਕਿਉਂ ਲੋਭ ਤਨ। ਸਮਾਂ ਲੰਘ ਗਿਆ ਤੇ ਹੁਣ ਕਾਹਨੂੰ ਪਛਤਾਉਣਾ, ਸਮਾਂ ਤਾਂ ਲੰਘ ਗਿਆ ਸਾਰਾ। ਜਮਦੂਤਾਂ ਨੇ ਆ ਕੇ ਬਾਂਹ ਫੜ ਲਈ, ਕਿਲਰ ਡਿਜ਼ੀਜ਼ ਲੱਗ ਗਈ, ਕੋਈ ਬਿਮਾਰੀ ਲੱਗ ਗਈ, ਮਾਰੂ। ਡਾਕਟਰਾਂ ਨੇ ਕਹਿਤਾ ਤੂੰ ਨਹੀਂ ਹੁਣ ਬਚਦਾ। ਉਸ ਵੇਲੇ ਤਾਂ ਕੋਈ ਜਪ ਤਪ ਨਹੀਂ ਹੋ ਸਕਦਾ, ਫਿਰ ਆਦਮੀ ਪਛਤਾਉਂਦਾ ਵੀ ਮੈਂ ਐਵੇਂ ਜ਼ਿੰਦਗੀ ਬਰਬਾਦ ਕਰ ਲਈ, ਕੁਛ ਕਰਿਆ ਨਾ ਮੈਂ। ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ, ਅਸੀਂ ਐਸਾ ਕੋਈ ਕੰਮ ਨਹੀਂ ਕਰਦੇ ਜਿਹੜੇ ਕਰਨ ਦੇ ਨਾਲ ਸਾਨੂੰ ਇੱਥੇ ਵੀ ਪਛਤਾਉਣਾ ਪਵੇ ਤੇ ਦਰਗਾਹ ਵਿੱਚ ਜਾ ਕੇ ਪਛਤਾਉਣਾ ਪਵੇ। ਸੰਤਾਂ ਦੀ ਸੰਗਤ ਕਰਕੇ ਸਾਨੂੰ ਦ੍ਰਿੜ ਹੋ ਚੁੱਕਿਆ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਈਰਖਾ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਕੱਟ ਨਹੀਂ ਕਰਨਾ, ਛਲ ਨਹੀਂ ਕਰਨਾ, ਮਾੜੇ ਕੰਮ ਨਹੀਂ ਕਰਨੇ, ਮਰਿਆਦਾ ਸਮਾਜ ਦੀ ਤੇ ਉਲੰਘਣ ਨਹੀਂ ਕਰਨੀ ਧਾਰਮਿਕ ਮਰਿਆਦਾ। ਅਸੀਂ ਯਤਨ ਕਰਦੇ ਹਾਂ ਕਿ ਜੋ ਅੰਦਰਲੇ ਪੰਜ ਚੋਰ ਨੇ ਇਹ ਤੋਂ ਵੀ ਬਚਿਆ ਜਾਵੇ, ਪਰ ਫੇਰ ਵੀ ਸੱਚੇ ਪਾਤਸ਼ਾਹ ਕੋਈ ਰਾਹ ਨਹੀਂ ਲੱਭ ਰਿਹਾ ਸਾਨੂੰ। ਤੇ ਆਪਦੇ ਚਰਨ ਸ਼ਰਨ ਅਸੀਂ ਆਏ ਹਾਂ, ਆਪ ਕਿਰਪਾ ਕਰਕੇ ਕੋਈ ਐਸਾ ਸੁਖਾਲਾ ਜਿਹਾ ਤਰੀਕਾ ਦੱਸੋ, ਇੰਨਾ ਕੋਈ ਸਹਿਜ ਜਿਹਾ ਰਸਤਾ ਦੱਸੋ ਕਿ ਅਸੀਂ ਗ੍ਰਿਸ਼ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਲਈਏ ਤੇ ਨਾਲ ਸਾਡਾ ਛੁਟਕਾਰਾ ਵੀ ਹੋ ਜਾਵੇ। ਕਿਰਪਾ ਕਰਕੇ ਆਪ ਸਾਨੂੰ ਸਮਝਾਉਣਾ ਕਰੋ। ਮਹਾਰਾਜ ਜੀ ਦਿਆ ਦੇ ਘਰ ਚ ਆਏ, ਕਹਿਣ ਲੱਗੇ ਗੁਰਮੁਖੋ, ਕੋਈ ਕੋਈ ਭਾਗਾਂ ਵਾਲਾ ਬੰਦਾ ਹੁੰਦਾ ਜਿਹਦੇ ਮਨ ਵਿੱਚ ਇਹ ਜਿਗਿਆਸਾ ਉੱਠਿਆ ਕਰਦੀ। ਸਾਰੇ ਸੰਤਾਂ ਨੂੰ, ਗੁਰੂਆਂ ਨੂੰ ਸਾਰੇ ਬੰਦੇ ਨਹੀਂ ਮਿਲਦੇ ਜਿਗਿਆਸਾ ਵਾਲੇ, ਭੀੜਾਂ ਬੇਅੰਤ ਹੋਣਗੀਆਂ ਉਹਨਾਂ ਦੇ ਦੁਆਲੇ, ਦੁਨੀਆਂ ਦੇ ਇਕੱਠ ਬਹੁਤ ਹੋਣਗੇ। ਕੋਈ ਦੁਨੀਆਂ ਦੇ ਵਾਸਤੇ ਉੱਥੇ ਆਉਂਦੇ ਨੇ, ਕੋਈ ਸੁਖਨਾ ਵਾਸਤੇ ਆਉਂਦੇ ਨੇ, ਕੋਈ ਹੋਰ ਕਿਸੇ ਵਾਸਤੇ ਆਉਂਦੇ, ਜਿਗਾਸਾ ਲੈ ਕੇ ਕੋਈ ਬਿਰਲਾ ਪੁਰਸ਼ ਆਉਂਦਾ। ਲੱਖਾਂ ਬੰਦਿਆਂ ਚੋਂ ਇੱਕ ਬੰਦਾ ਹੋਣਾ ਹੈ ਜਿਹੜਾ ਜਿਗਿਆਸਾ ਲੈਂਦਾ। ਇਸੇ ਕਰਕੇ ਮਹਾਰਾਜ ਕਹਿੰਦੇ ਨੇ, ਕੋਈ ਆਏ ਮਿਲੇ ਗੋ ਗਾਹਕੋ, ਲੈ ਗੋ ਮਹਿੰਗੋ ਮੋ। ਕੋਈ ਨਾ ਵੇਟ ਕਰੋ, ਵੇਟ ਕਰੋ, ਕਦੇ ਤਾਂ ਕੋਈ ਗਾਹਕ ਆ ਕੇ ਮਿਲੇਗਾ, ਪਰ ਉਹ ਫਿਰ ਲਏਗਾ ਕਿ ਮਹਿੰਗੇ ਤੋਂ ਮਹਿੰਗਾ ਮਿਲਦੇ। ਪਹਿਲਾ ਸੌਦਾ ਜੋ ਮਹਾਰਾਜ ਕਰਦੇ ਨੇ ਉਹ ਇਹ ਕਹਿੰਦੇ ਨੇ ਵੀ ਜੇ ਇਹ ਚੀਜ਼ ਲੈਣੀ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹੋ, ਸਵਨ ਕੀ ਰੇਣਕਾ ਤਾਂ ਉਹ ਹਮਾਰੇ ਪਾਸ। ਪਹਿਲਾਂ ਮਰਨਾ ਕਬੂਲ, ਮਹਾਰਾਜ ਜੀ ਮੈਂ ਮਰਨਾ ਕਬੂਲ ਕਰ ਲਿਆ, ਮਰ ਗਿਆ, ਫਿਰ ਮੈਂ ਪ੍ਰਾਪਤੀ ਕਿਵੇਂ ਕਰਾਂਗਾ? ਮਹਾਰਾਜ ਕਹੇ ਸਰੀਰ ਤੋਂ ਨੀ ਅਸੀਂ ਮਾਰਦੇ, ਇਹ ਜੋ ਤੇਰੇ ਅੰਦਰ ਜੀਵਤ ਭਾਵ ਹੈ ਹੰਗਤਾ ਤੇ ਮਮਤਾ ਦਾ, ਮੈਂ ਬਣਿਆ ਹੋਇਆ ਤੂੰ, ਇਹਨੂੰ ਮਾਰਨਾ ਮਨਜ਼ੂਰ ਕਰ ਲੈ, ਕਬੂਲ ਕਰ ਲੈ, ਕਿਉਂਕਿ ਮੈਂ ਰਹਿਣੀ ਨੀ। ਜੇ ਮੇਰੇ ਨਾਲ ਰਹਿਣਾ ਤੇ ਤੂੰ ਇਹ ਤੂੰ ਹੁੰਦੀ ਹੈ, ਮੈਂ ਨੀ ਉੱਥੇ ਹੁੰਦੀ, ਜਾਂ ਮੈਂ ਹੁੰਦੀ ਹੈ ਤੂੰ ਨੀ ਹੁੰਦੀ, ਪਛਾਣ ਹਟ ਜਾਂਦੀ ਹੈ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕਿਆ ਪਛਾਣੀ। ਸੋ ਗਾਹਕ ਮਹਿੰਗਾ ਮੁੱਲ ਦਿੰਦਾ, ਜਿਨ੍ਹਾਂ ਨੂੰ ਵੀ ਦਿੱਤਾ ਪਰਖ ਪਰਖ ਕੇ ਪੂਰਾ ਭਾ ਲਿਆ, ਕਿਉਂਕਿ ਚੀਜ਼ ਪੂਰੇ ਭਾ ਦੀ ਹੈ, ਘੱਟ ਨਹੀਂ ਹੈ। ਮਹਾਰਾਜ ਕਹਿੰਦੇ ਚੰਗਾ, ਬਹੁਤ ਚੰਗਾ, ਤੁਹਾਡੇ ਅੰਦਰ ਪਰਮੇਸ਼ਰ ਨੇ ਜਿਗਿਆਸਾ ਪੈਦਾ ਕੀਤੀ ਹੈ। ਸੋ ਹੁਣ ਤੁਸੀਂ ਧਿਆਨ ਦੇ ਨਾਲ ਸੁਣਿਓ, ਰਸਤਾ ਬੜਾ ਸੁਖਾਲਾ, ਬਹੁਤਾ ਔਖਾ ਨਹੀਂ ਹੈਗਾ। ਇਹਨੂੰ ਉਲਝਣਬਾਜ਼ੀ ਚ ਜਿੰਨਾ ਜੀ ਕਰਦਾ ਪਾ ਲਓ, ਜਿੰਨਾ ਉਲਝਾਉਣਾ ਉਲਝਾ ਲਓ, ਪਰ ਰਸਤਾ ਬਿਲਕੁਲ ਹੀ ਸਿੱਧਾ, ਇਹਦੇ ਤੇ ਸਾਰੇ ਹੀ ਲੰਘ ਸਕਦੇ ਨੇ, ਸਾਰੇ ਧਰਮਾਂ ਦੇ ਲੋਕ ਲੰਘ ਸਕਦੇ ਨੇ। ਪਰ ਜੇ ਸਰਲ ਰਸਤਾ ਤਿਆਰ ਕੀਤਾ ਜਾਏ, ਆਪਣੇ ਆਪ ਹੀ ਆਪਣੇ ਆਪ ਨੂੰ ਬੰਦਾ ਬੰਨ ਲੈਂਦਾ, ਵਹਿਮ ਪ੍ਰਸਤੀ ਚ ਵਹਿਮ ਪਾ ਪਾ ਕੇ ਆਪੇ ਹੀ ਆਪਣੇ ਦੁਆਲੇ ਕੁੰਡਲ ਪਾਉਣੇ ਸ਼ੁਰੂ ਕਰ ਦਿੰਦੇ, ਸ਼ਕਲਾਂ ਬਣਾ ਲੈਂਦੇ ਨੇ, ਭੇਖ ਬਣਾ ਲੈਂਦੇ ਨੇ, ਕਿਰਿਆ ਕਰਮ ਬੇਅੰਤ ਕੱਢ ਲੈਂਦੇ ਨੇ, ਫੋਕਟ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਗੁਰਮੁਖੋ ਬਹੁਤ ਸਧਾਰਨ ਸਿੱਧਾ ਰਸਤਾ ਹੈ। ਸੋ ਆਪ ਪਹਿਲਾਂ ਸੰਗਤ ਦੇ ਵਿੱਚ ਆ ਕੇ ਸੇਵਾ ਨੂੰ ਸਮਝੋ, ਕਿ ਪਹਿਲਾ ਜਿਹੜਾ ਡੰਡਾ ਹੈ ਉਹ ਸੇਵਾ ਹੈ, ਸੇਵਾ ਤੋਂ ਗਾਹਾਂ ਅੱਗੇ ਸ਼ੁਰੂ ਹੋਣਾ। ਸੋ ਸੇਵਾ ਕਰੋ, ਸੇਵਾ ਸ੍ਰੇਸ਼ਟ ਸਭ ਤੋਂ ਗੁਰੂ ਦੀ ਹੁੰਦੀ ਹੈ, ਸੰਗਤ ਦੀ ਸੇਵਾ ਹੁੰਦੀ ਹੈ, ਜਨਤਾ ਦੀ ਸੇਵਾ ਹੁੰਦੀ ਹੈ, ਦੇਸ਼ ਦੀ ਸੇਵਾ ਹੁੰਦੀ ਹੈ, ਕਮਿਊਨਿਟੀ ਦੀ ਸੇਵਾ ਹੁੰਦੀ ਹੈ। ਇਹ ਸੇਵਾ ਦਾ ਯਤਨ ਕਰੋ, ਜੋ ਸੇਵਾ ਕਰਦਾ ਹੈ ਉਹਦੇ ਨਾਲ ਪ੍ਰਾਪਤੀ ਹੁੰਦੀ ਹੈ, ਪਰ ਜੋ ਸਤਿਗੁਰੂ ਦੀ ਸੇਵਾ ਕਰਦਾ ਹੈ ਉਹ ਸਫਲ ਹੁੰਦੀ ਹੈ। ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਐਵੇਂ ਹਵੜਾ ਦਵੜੀ ਚ ਨਹੀਂ, ਮਨ ਦੇ ਅੰਦਰ ਸ਼ੌਕ ਜਾਗਿਆ ਹੋਵੇ ਕਿ ਮੈਂ ਸੇਵਾ ਕਰਨੀ। ਜਿਹੜਾ ਆਪਣੀ ਈਗੋ ਨੂੰ ਗਵਾ ਕੇ ਸੇਵਾ ਕਰਦਾ ਹੈ, ਮਹਾਰਾਜ ਕਹਿੰਦੇ ਉਹਨੂੰ ਸਾਰੀਆਂ ਚੀਜ਼ਾਂ ਮਨ ਇੱਛਿਤ ਮਿਲ ਜਾਂਦੀਆਂ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ, ਉਸ ਵੇਲੇ ਸਾਡੇ ਮੂਹਰੇ ਦੁਨੀਆ ਫੇਰ ਆ ਜਾਂਦੀ ਹੈ ਵੀ ਮੈਨੂੰ ਆਹ ਚੀਜ਼ ਮਿਲ ਜੇ, ਮੈਂ ਸੇਵਾ ਕਰ ਲਾਂ, ਮਿਲਦੀ ਹੈ ਸਭ ਕੁਛ, ਕਿੰਨੀਆਂ ਮਸਾਲਾ ਨੇ ਆਪਦੇ ਪਾਸ, ਬਿਮਾਰ ਜਾਂਦੇ ਨੇ ਉੱਥੇ ਰਤਵਾੜਾ ਸਾਹਿਬ ਸੇਵਾ ਕਰਦੇ ਨੇ, ਥੋੜੇ ਦਿਨਾਂ ਦੇ ਬਾਅਦ ਕਹਿੰਦੇ ਜੀ ਮੈਂ ਰਾਜੀ ਹੋ ਗਿਆ, ਕਿਉਂਕਿ ਮੰਗਦੇ ਇਹੀ ਚੀਜ਼ ਨੇ, ਉਹ ਮਿਲ ਜਾਂਦੀ ਹੈ। ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇ, ਕੋਈ ਕਹਿੰਦਾ ਮੈਨੂੰ ਨੌਕਰੀ ਮਿਲ ਜੇ ਜੀ, ਜਾ ਕੇ ਸੇਵਾ ਕਰਦਾ, ਥੋੜੇ ਦਿਨਾਂ ਬਾਅਦ ਕਹਿੰਦਾ ਜੀ ਮੈਨੂੰ ਮਿਲ ਗਈ ਨੌਕਰੀ। ਮੈਂ ਤਾਂ ਹੈਰਾਨ ਹੁੰਦਾ ਕਿ ਮਹਾਰਾਜ ਕਿੰਨੇ ਪ੍ਰਸੰਨ ਹੋ ਜਾਂਦੇ ਨੇ, ਕਿੰਨੀ ਛੇਤੀ ਮੰਨ ਜਾਂਦੇ ਨੇ। ਉਹ ਮੰਨਦੇ ਤਾਂ ਨੇ ਜੇ ਅੰਦਰ ਸੇਵਾ ਦਾ ਸ਼ੌਕ ਹੋਵੇ। ਜੇ ਬਾਬਾ ਜੀ ਕਹੇ ਹਾਕ ਮਾਰ ਕੇ ਭਾਈ ਤੂੰ ਇੱਧਰ ਤੁਰਿਆ ਫਿਰਦਾ ਸੇਵਾ ਨਾ ਕਰ, ਸੇਵਾ ਕਿਉਂ ਨਹੀਂ ਕਰਦਾ, ਫੇਰ ਨਹੀਂ ਹੁੰਦਾ ਕੁਛ ਵੀ, ਫਿਰ ਚਾਹੇ ਸਾਲ ਦੋ ਸਾਲ ਪੰਜ ਸਾਲ ਕਰੀਏ, ਕਿਉਂਕਿ ਅੰਦਰ ਰੁਚੀ ਨਹੀਂ ਹੈ, ਅੰਦਰੋਂ ਕਨੈਕਸ਼ਨ ਨਹੀਂ ਜੁੜਦਾ, ਨਾ ਜੁੜਨ ਕਰਕੇ ਗੱਲ ਐਨਰਜੀ ਆਉਂਦੀ ਨਹੀਂ ਉਹਦੇ ਵਿੱਚ। ਜਿਹੜਾ ਆਪ ਇਹ ਚੌ ਦੇ ਨਾਲ ਦੌੜ ਦੌੜ ਕੇ ਸੇਵਾ ਕਰਦਾ ਉਹਦੇ ਤੇ ਗੁਰੂ ਪ੍ਰਸੰਨ ਹੁੰਦਾ, ਤੇ ਗੁਰੂ ਦੀ ਪ੍ਰਸੰਨਤਾ ਦੇ ਨਾਲ ਕੀ ਹੁੰਦਾ, ਉਹਦੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਸੇਵਾ ਕਰੋ। ਕਲਿਆਣ ਵਾਸਤੇ ਗਿਆਨ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਦੀ ਜੋ ਸੇਵਾ ਹੈ ਸਭ ਤੋਂ ਸ੍ਰੇਸ਼ਟ ਸੇਵਾ ਹੈ। ਇਹਦੇ ਨਾਲ ਆਪ ਵੀ ਤਰਦਾ ਤੇ ਸੰਸਾਰ ਨੂੰ ਵੀ ਤਾਰਦਾ ਤੇ ਤਿੰਨਾਂ ਲੋਕਾਂ ਦੀ ਉਸ ਨੂੰ ਭੂਤ ਦੀ ਭਵਿੱਖ ਦੀ ਵਰਤਮਾਨ ਦੀ ਤਿੰਨਾਂ ਕਾਲਾਂ ਦੀ ਤਿੰਨਾਂ ਲੋਕਾਂ ਦੀ ਸੋਚੀ ਹੋ ਜਾਇਆ ਕਰਦੀ। ਗੁਰਸੇਵਾ ਤਪਾ ਸਿਰ ਤਪ ਸਾ, ਸਾਰੇ ਤਪਾਂ ਦਾ ਸ਼੍ਰੋਮਣੀ ਤਪ ਗੁਰੂ ਦੀ ਸੇਵਾ। ਹਰ ਜੀ ਉਹ ਮਨ ਵਸੈ ਸਭ ਦੁੱਖ ਵਿਸਾਰਨ ਹੈ। ਹੁਣ ਫਲ ਦੱਸਦੇ ਨੇ ਇਹਦੇ ਕੀ ਨੇ, ਉਹ ਇਹ ਹੈ ਕਿ ਵਾਹਿਗੁਰੂ ਜੀ ਮਨ ਵਿੱਚ ਵਸ ਜਾਂਦੇ ਤੇ ਇਹ ਸੇਵਾ ਸਾਰੇ ਦੁੱਖਾਂ ਨੂੰ ਭੁਲਾ ਦਿੰਦੀ ਹੈ, ਕੋਈ ਦੁੱਖ ਰਹਿੰਦਾ ਹੀ ਨਹੀਂ। ਤੇ ਦਰਗਾਹ ਵਿੱਚ ਜਾ ਕੇ ਦਰ ਸੱਚ ਹੈ ਸਚਿਆਰ ਦਿਸਾ ਸਚਿਆਰ, ਦਰਗਾਹ ਦੇ ਵਿੱਚ ਜਾਂਦਾ ਤੇ ਸਚਿਆਰ ਦੇ ਦਰਸ਼ਨ ਕਰਦੇ। ਗੁਰਸੇਵਾ ਤੇ ਧਿਰ ਪਵਨ ਸੋਝੀ ਹੋਏ ਤਿੰਨਾਂ ਪਵਨਾਂ ਦੀ ਸੋਝੀ ਹੋ ਜਾਂਦੀ ਹੈ, ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਆਪ ਵਿਸ਼ਾਨ ਹਰ ਪਾਵੈ ਸੋਏ, ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਤੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ। ਸਾਚੀ ਬਾਣੀ ਮਹਿਲ ਪ੍ਰਾਪਤ ਹੋਏ, ਦਰਗਾਹ ਦੇ ਵਿੱਚ ਜੋ ਸੱਚਾ ਸ਼ਬਦ ਵਰਤ ਰਿਹਾ ਹੈ ਉਹਦੀ ਪ੍ਰਾਪਤੀ ਹੋ ਜਾਇਆ ਕਰਦੀ। ਸੋ ਇਸ ਕਰਕੇ ਸੇਵਾ ਦਾ ਮਹਾਤਮ ਮਹਾਰਾਜ ਕਹਿਣ ਲੱਗੇ ਬਹੁਤ ਵੱਡਾ ਹੈ। ਇਹ ਸੇਵਾ ਕਰਨ ਵਾਲਾ ਜਿਹੜਾ ਗੁਰਸੇਵਾ ਤੇ ਸਭ ਕੁਲ ਉਤਰੇ, ਸਾਰੀਆਂ ਕੁਲਾਂ ਦਾ ਆਧਾਰ ਗੁਰੂ ਦੀ ਸੇਵਾ ਕਰਨ ਵਾਲਾ ਕਰ ਦਿੰਦਾ। ਨਿਰਮਲ ਨਾਮ ਰੱਖਾ ਹੈ ਉਰਤਾਰ, ਹਿਰਦੇ ਵਿੱਚ ਧਾਰਨ ਕਰਕੇ ਨਿਰਮਲ ਨਾਮ ਰੱਖਦਾ। ਸਾਚੀ ਸੋਭਾ ਸਾਚ ਦੁਆਰੇ, ਦੁਆਰ ਸੱਚੇ ਦੁਆਰੇ ਜਾ ਕੇ ਫਿਰ ਉਹਦੀ ਸੋਭਾ ਹੁੰਦੀ ਹੈ। ਉਹਨੂੰ ਕੋਈ ਨੀ ਕਹਿੰਦਾ ਰੇਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸ਼ਬਦ। ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ, ਭਾਈ ਦਿਆਲ ਸਿੰਘ ਜੀ ਪੰਜ ਪਿਆਰਿਆਂ ਦੇ ਸ਼੍ਰੋਮਣੀ ਜਥੇਦਾਰ, ਤੇ ਉਹਨਾਂ ਦੇ ਬਾਅਦ ਬਾਬਾ ਸ਼ੋਭਾ ਸਿੰਘ ਜੀ, ਤੇ ਉਹੀ ਗਿਆਨ ਜੋ ਗੁਰੂ ਦਸ਼ਮੇਸ਼ ਪਿਤਾ ਤੋਂ ਭਾਈ ਦਿਆਲ ਸਿੰਘ ਜੀ ਨੇ ਪ੍ਰਾਪਤ ਕਰਿਆ ਸੀ ਬਾਬਾ ਸ਼ੋਭਾ ਸਿੰਘ ਜੀ ਦੀ ਰਾਹੀਂ, ਉਹ ਜੋ ਗਿਆਨ ਇੱਥੇ ਬਾਬਾ ਜੀ ਦੇ ਪਾਸ ਬਾਬਾ ਸਾਹਿਬ ਸਿੰਘ ਜੀ ਦੇ ਰਾਹੀਂ ਪ੍ਰਾਪਤ ਹੋ ਗਏ, ਸੰਸਾਰ ਦਾ ਆਧਾਰ ਹੋ ਰਿਹਾ। ਤੇ ਉਹਨੇ ਸੇਵਾ ਦੇ ਅੰਦਰ ਭਾਗ ਸਿੰਘ ਨਾਮ ਕਰਕੇ ਇੱਕ ਲਾਂਗੜੀ ਸੀ, ਉਹਦੀ ਮਾਤਾ ਜੀ ਚੜਾਈ ਕਰ ਗਈ। ਬਾਬਾ ਜੀ ਨੂੰ ਖਬਰ ਦਿੱਤੀ ਕਿ ਲਾਂਗੜੀ ਦੀ ਮਾਤਾ ਜੀ ਸ਼੍ਰੀਮਾਨ ਦੀ ਮਾਤਾ ਚੜਾਈ ਕਰ ਗਈ। ਸੇਵਾ ਕਰਿਆ ਕਰਦੀ ਸੀ ਆ ਕੇ ਗੁਰੂ ਘਰ ਦੇ ਅੰਦਰ, ਜਲ ਭਰਨਾ, ਝਾੜੂ ਦੇਣਾ, ਬਰਤਨ ਮਾਂਜਣੇ, ਹੋਰ ਅਨੇਕਾਂ ਤਾਜ ਵਸਤਰ ਧੋਣੇ। ਐਸੀ ਸੇਵਾ ਕਰਕੇ ਜਦੋਂ ਸੰਸਾਰ ਦੀ ਯਾਤਰਾ ਖਤਮ ਕਰਕੇ ਗਈ, ਬਾਬਾ ਜੀ ਕਹਿਣ ਲੱਗੇ ਕੋਈ ਨਾ ਪਾਏ, ਕਿਉਂਕਿ ਤਿੰਨਾਂ ਭਵਨਾਂ ਦੀ ਸੋਝੀ ਸੀ। ਅਨਭਵ ਨਾਲ ਦੇਖਿਆ, ਕਹਿੰਦੇ ਕੋਈ ਨਾ, ਉਹਨੇ ਆ ਜਾਣਾ, ਕਿਤੇ ਨਹੀਂ ਜਾਂਦੀ। ਸੰਸਕਾਰ ਨਾ ਕਰੇ ਉਸ ਸਰੀਰ, ਮ੍ਰਿਤਕ ਸਰੀਰ ਰੱਖ ਛੱਡਿਆ। ਕੁਝ ਸਮਾਂ ਬੀਤਿਆ ਤੇ ਉਹਦੇ ਬਾਅਦ ਮਾਤਾ ਸਰੀਰ ਵਿੱਚ ਪ੍ਰਵੇਸ਼ ਕਰ ਗਈ ਤੇ ਸਰੀਰ ਦੁਬਾਰਾ ਜਿੰਦਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਕਰਦੀ ਉੱਠ ਕੇ ਬੈਠ ਗਈ, ਕਹਿੰਦੀ ਬਾਬਾ ਜੀ ਦੇ ਦਰਸ਼ਨ ਕਰਨੇ ਆ। ਬਹੁਤ ਸਾਰਾ ਇਕੱਠ ਹੋ ਗਿਆ ਤੇ ਬਾਬਾ ਜੀ ਦੇ ਚਰਨਾਂ ਚ ਹਾਜ਼ਰ ਹੋਏ। ਕਹਿਣ ਲੱਗੇ ਸੁਣਾ ਬੀਬੀ ਕਿਵੇਂ ਆਈ? ਕਹਿੰਦੀ ਬਾਬਾ ਜੀ ਚੜ੍ਹਾਈ ਕਰ ਗਈ ਸੀ। ਫਿਰ ਕਹਿੰਦੇ ਕੀ ਹੋਇਆ? ਕਹਿੰਦੀ ਮਹਾਰਾਜ ਜੀ ਮੈਨੂੰ ਧਰਮਰਾਜ ਦੇ ਦੂਤ ਲੈਣ ਵਾਸਤੇ ਆ ਗਏ। ਇੱਕ ਤਾਂ ਜਮਦੂਤ ਹੁੰਦੇ ਨੇ, ਇੱਕ ਦੂਤ ਹੁੰਦੇ ਨੇ। ਜਮਦੂਤ ਉਹਦੇ ਵਾਸਤੇ ਆਉਂਦੇ ਆ ਜਿਹੜੇ ਇੱਥੇ ਆ ਕੇ ਪਾਪ ਕਰਦੇ ਨੇ, ਮਾੜੇ ਕੰਮ ਕਰਦੇ ਆ, ਉਹਨਾਂ ਨੂੰ ਮਾਰਦੇ ਕੁੱਟਦੇ ਲੈ ਜਾਂਦੇ ਨੇ। ਬਾਲ ਬਲਾਨੇ ਹੁਮਸ ਤੁਮਸ ਕੂਕਾਂ ਪਈਆਂ ਰਾ, ਮਨਮੁਖ ਜਮਦਾਰ ਵੱਧੇ ਮਾਰੀਆਂ, ਉੱਥੇ ਬੰਨ ਕੇ ਉਹਨਾਂ ਨੂੰ ਮਾਰਿਆ ਜਾਂਦਾ। ਉੱਥੇ ਹੱਥ ਨਾ ਉਪੜਾ, ਕੂਕ ਨਾ ਸੁਣੀਆਂ ਪੁਕਾਰ, ਉੱਥੇ ਸਤਗੁਰ ਵੇਲੀ ਹੋਏ ਕੱਢ ਲੈ ਜਾਂਦੀ ਵਾ। ਕਹਿੰਦੇ ਫੇਰ ਬਾਬਾ ਜੀ ਮੈਨੂੰ ਧਰਮਰਾਜ ਦੇ ਪੇਸ਼ ਕਰਦਾ। ਚਿਤ੍ਰਗੁਪਤਾ ਨੂੰ ਹੁਕਮ ਹੋਇਆ ਕਿ ਇਹਦਾ ਹਿਸਾਬ ਕਿਤਾਬ ਦੱਸੋ। ਹੈਰਾਨ ਹੋ ਗਏ ਤੇ ਧਰਮਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ ਇਸ ਬੀਬੀ ਦਾ ਤਾਂ ਨਾਂ ਹੀ ਨਹੀਂ ਸਾਡੇ ਰਜਿਸਟਰ ਚ, ਕਿਉਂਕਿ ਧਰਮਰਾਜ ਦੇ ਪਾਸ ਸਾਰੇ ਨਹੀਂ ਜਾਂਦੇ। ਸਾਧ ਸਿੰਘ ਜੀ ਇਹ ਖਿਆਲ ਕੱਢ ਲਓ ਕਿਤੇ ਸਾਰੇ ਹੀ ਕਰੀ ਜਾਣ। ਧਰਮਰਾਜ ਦੇ ਕੋਲ ਸਿਰਫ ਉਹ ਜਾਂਦੇ ਨੇ, ਧਰਮਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਕਿਉਂਕਿ ਧਰਮਰਾਜ ਕੋਲ ਦੋ ਚੀਜ਼ਾਂ ਨੇ, ਇੱਕ ਸਵਰਗ ਹੈ ਇੱਕ ਨਰਕ ਹੈ। ਸਵਰਗ ਦੀ ਲੋਚਾ ਵਾਲੇ ਬੰਦੇ ਧਰਮਰਾਜ ਕੋਲ ਜਾਂਦੇ ਨੇ, ਪੁੰਨਦਾਨ ਜੋ ਬੀਜ ਦੇ ਸਭ ਧਰਮਰਾਜ ਕੇ ਜਾਏ। ਮਹਾਰਾਜ ਕਹਿੰਦੇ ਜਿਹੜੇ ਪੁੰਨਦਾਨ ਬੀਜ ਕੇ ਉਹਦਾ ਬਦਲਾ ਚਾਹੁੰਦੇ ਨੇ ਨਾ, ਵੀ ਸਾਨੂੰ ਦਰਗਾਹ ਜਾ ਕੇ ਮਿਲੇ, ਆਹ ਸਾਨੂੰ ਮਿਲੇ, ਆਹ ਵੀ ਬੀਜਦੇ ਆ ਮਿਲੇ, ਕਹਿੰਦੇ ਉਹ ਫਿਰ ਸੈਂਕੜੇ ਗੁਣਾ ਹਜ਼ਾਰਾਂ ਗੁਣਾ ਹੋਇਆ ਹੋਇਆ ਭੋਗਣ ਵਾਸਤੇ ਦਰਗਾਹ ਚ ਜਾਂਦੇ ਨੇ, ਉਹਨਾਂ ਨੂੰ ਜਾਣਾ ਪਏਗਾ। ਧਰਮਰਾਜ ਦਾ ਅਖਤਿਆਰ ਜਿਹੜਾ ਹੈ 84 ਨਰਕਾਂ ਦੇ ਉੱਤੇ ਜਾਂ 18 ਨਰਕਾਂ ਦੇ ਉੱਤੇ, ਭੂਤ ਲੋਕ ਜਿਹੜੇ ਨੇ ਹੈਗੇ ਇੱਥੇ ਹੀ ਧਰਤੀ ਦੇ ਉੱਤੇ ਦੁੱਖ ਭੋਗਦੀਆਂ ਰੂਹਾਂ ਫਿਰਦੀਆਂ ਉਹਨਾਂ ਉੱਤੇ, ਤੀਸਰਾ ਹੈ ਸਵਰਗ ਲੋਕਾਂ ਦੇ ਉੱਤੇ, ਗੰਧਰਵ ਲੋਕ ਹੈ, ਦੇਵ ਗੰਧਰਵ ਲੋਕ ਹੈ, ਪਿੱਤਰ ਲੋਕ ਹੈ, ਸਵਰਗ ਲੋਕ, ਇੰਦਰ ਲੋਕ, ਪ੍ਰਜਾਪਤ ਲੋਕ, ਕਰਮਦੇਵ ਲੋਕ, ਅਜਾਮਦੇਵ ਲੋਕ, ਬ੍ਰਹਮ ਲੋਕ, ਸ਼ਿਵ ਲੋਕ ਤੇ ਵੈਕੁੰਠ ਧਾਮ। ਇੱਥੇ ਥਾਈ ਉਹ ਜਿਹੜਾ ਕੈਂਪ ਹੈ ਧਰਮਰਾਜ ਦਾ, ਉਹ ਰੂਹਾਂ ਉੱਪਰ ਨੂੰ ਵੀ ਭੇਜਦਾ, ਹੇੜਾਂ ਨੂੰ ਵੀ ਭੇਜਦਾ ਤੇ ਇਹ ਧਰਤੀ ਤੇ ਵੀ ਸੁੱਟਦਾ। ਤੇ ਬਹੁਤਿਆਂ ਨੂੰ ਜਿਨ੍ਹਾਂ ਨੇ ਪਾਪ ਕਰੇ ਹੁੰਦੇ ਨੇ ਤੇ ਉਹਨਾਂ ਦੇ ਫਲ ਲੈਣ ਵਾਲੇ ਛੇਤੀ ਛੇਤੀ ਆ ਰਹੇ ਹੁੰਦੇ ਨੇ, ਉਹਨਾਂ ਨੂੰ ਇੱਥੇ ਹੀ ਭੇਜ ਦਿੰਦਾ। ਕਿਸੇ ਨੂੰ ਮੁਰਗਾ ਬਣਾਤਾ, ਕਿਸੇ ਨੂੰ ਕੁੱਤਾ ਬਣਾਤਾ, ਕਿਸੇ ਨੂੰ ਬਲਦ ਬਣਾਤਾ, ਕਿਸੇ ਨੂੰ ਸੱਪ ਬਣਾਤਾ, ਉਹ ਜਲਦੀ ਭੇਜ ਦਿੰਦਾ। ਉਹ ਸਾਰੀ ਜਿਹੜੀ ਐਸੀ ਦੁਨੀਆ ਹੈ, ਤਮੋ ਗੁਣੀ ਤੇ ਰਜੋ ਗੁਣੀ ਦੁਨੀਆ, ਇਹ ਧਰਮਰਾਜ ਕੋਲ ਜਾਂਦੀ ਹੈ। ਧਰਮਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਤੇਰੇ ਕੋਲ ਸਿਰਫ ਉਹ ਆਉਣਗੇ ਜਿਹੜੇ ਦੁਆਇਤ ਵਿੱਚ ਮਨਮੁਖ ਹੋ ਕੇ ਜੀਵਨ ਬਤੀਤ ਕਰਦੇ ਨੇ, ਜਿਹੜੇ ਗੁਰੂ ਦੇ ਦੱਸੇ ਹੋਏ ਅਸੂਲਾਂ ਦੇ ਮੁਤਾਬਕ ਜੀਵਨ ਨਹੀਂ ਬਿਤਾਉਂਦੇ, ਆਪਣੇ ਮਨ ਦੇ ਪਿੱਛੇ ਲੱਗ ਕੇ ਆਪਣੀ ਮੰਤਕ ਬਣਾ ਕੇ ਆਪਣੀ ਮਨ ਦੀ ਹੁਸ਼ਿਆਰੀ ਨਾਲ ਜਿਹੜੇ ਦੁਨੀਆਂ ਦੇ ਅੰਦਰ ਜਿਉਂਦੇ ਨੇ, ਉਹ ਸਾਰੇ ਧਰਮਰਾਜ ਕੋਲ ਜਾਣਗੇ। ਜਾਂ ਉਹ ਜਾਣਗੇ ਜਿਹੜੇ ਪੁੰਨਦਾਨ ਤਾਂ ਕਰਦੇ ਨੇ ਪਰ ਬਦਲਾ ਚਾਹੁੰਦੇ ਨੇ। ਹੁਣ ਇਹ ਬੀਬੀ ਪੁੰਨਦਾਨ ਕਰਦੀ ਸੀ, ਸੇਵਾ ਕਰਦੀ ਸੀ ਗੁਰੂ ਦੀ। ਸੇਵਾ ਕਰਨ ਦੇ ਬਾਅਦ ਅਸੀਂ ਕਹਿੰਦੇ ਕੀ ਆ, ਰੋਜ਼ ਜਦੋਂ ਅਰਦਾਸ ਕਰਦਾ ਸਿੱਖ ਨਿੱਤ ਕਰਦਾ, ਇੱਕ ਅਵੇਸੜੀ ਚੇਤਨਤਾ ਦੇ ਨਾਲ ਕਰਦਾ, ਇੱਕ ਪੂਰੀ ਚੇਤਨਤਾ ਦੇ ਨਾਲ ਕਰਦਾ। ਪੂਰੀ ਚੇਤਨਤਾ ਵਾਲਾ ਕਹਿੰਦਾ ਵੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਜੋ ਆਪਦੀ ਕਿਰਪਾ ਦੇ ਨਾਲ ਬਾਣੀ ਪੜ ਹੋਈ ਹੈ, ਜੋ ਸ਼ੁਭ ਕਰਮ ਹੋਏ ਨੇ, ਇਹ ਸਾਰਿਆਂ ਨੂੰ ਤੂੰ ਆਪਣੇ ਖਜ਼ਾਨੇ ਚ ਦਾਖਲ ਕਰ ਲੈ। ਖਜ਼ਾਨੇ ਚ ਦਾਖਲ ਕਰਾਤੇ ਅਸੀਂ, ਸਤਿਗੁਰੂ ਦੇ ਖਾਤੇ ਚ ਜਮ੍ਹਾਂ ਕਰਾਤੇ, ਆਪਣਾ ਖਾਤਾ ਨੀ ਸਾਡਾ, ਵੀ ਮੇਰੇ ਖਾਤੇ ਚ ਇੱਥੇ ਜਮ੍ਹਾਂ ਕਰ ਲੈ। ਉਹ ਜਿਹੜੇ ਉਹਨਾਂ ਦੇ ਫਲ ਨੇ ਗੁਰੂ ਦੇ ਕੋਲ ਚਲੇ ਜਾਂਦੇ ਨੇ, ਗੁਰੂ ਫਿਰ ਆਪਣੇ ਹਿਸਾਬ ਨਾਲ ਉਹਨੂੰ ਫਲ ਦਿੰਦਾ ਵੀ ਇਹਨੂੰ ਕੀ ਦਈਏ, ਇਹਦੇ ਇੰਨੇ ਪੁੰਨ ਜਮ੍ਹਾਂ ਹੋ। ਜੇ ਤਾਂ ਸੁਚੇਤ ਹੋ ਕੇ ਸਿੱਖ ਅਰਦਾਸ ਕਰਦਾ, ਫੇਰ ਤਾਂ ਕਰਮ ਜਿਹੜੇ ਨੇ ਚੰਗੇ ਸਾਰੇ ਗੁਰੂ ਕੋਲ ਹੋ ਜਾਂਦੇ ਨੇ, ਜਿਹੜੇ ਮਾੜੇ ਕਰਮ ਹੋ ਜਾਂਦੇ ਨੇ ਉਹ ਮਾਫ਼ੀ ਮੰਗਦਾ ਹਰ ਵਕਤ। ਹਰ ਵਕਤ ਇਹ ਕਹਿੰਦਾ ਵੀ ਮੈਂ ਤਾਂ ਕਿਰਪਾ ਕਰ ਮੈਨੂੰ ਬਖਸ਼ ਲੈ। ਸੋ ਉਹ ਉੱਧਰ ਨਹੀਂ ਜਾਂਦਾ ਹੈ ਕਿਉਂਕਿ ਕਰਮ ਬੀਜਦਾ ਨਹੀਂ, ਉਹ ਫਿਰ ਗੁਰੂ ਦੇ ਕੋਲ ਜਾਂਦੇ ਨੇ। ਕਹਿਣ ਲੱਗੀ ਬਾਬਾ ਜੀ ਫਿਰ ਮੇਰਾ ਨਾਂ ਨਾ ਨਿਕਲਿਆ ਤੇ ਮੇਰਾ ਨਾਮ ਉਹਨਾਂ ਨੇ ਕਿਹਾ ਵੀ ਇਹ ਇੱਥੇ ਤਾਂ ਨਾਮ ਹੈ ਨਹੀਂ ਹੈ ਬੀਬੀ ਦਾ। ਧਰਮਰਾਜ ਨੇ ਕਿਹਾ ਕਿ ਇਹ ਤਾਂ ਸਾਡੇ ਲੋਕ ਚ ਆਉਣ ਵਾਲੀ ਨਹੀਂ ਬੀਬੀ, ਇਹ ਤਾਂ ਗੁਰੂ ਨਾਨਕ ਦੇਵ ਦੇ ਲੋਕ ਚ ਜਾਣਾ ਇਸ ਨੇ, ਜਿੱਥੇ ਗੁਰੂ ਦੀ ਦਰਗਾਹ ਹੈ, ਦਰਗਾਹੇ ਵਾਰੇਗਾ ਖੁਦਾ, ਦਰਗਾਹੇ ਖਾਸ ਵੈਕੁੰਠ ਧਾਮ ਤੋਂ ਉੱਤੇ ਉੱਥੇ ਦਾ ਹੈ ਇਹ ਜੀਵ, ਇਹ ਤਾਂ ਗੁਰੂ ਦਾ ਸਿੱਖੀ ਧਾਰਨ ਕਰਨ ਵਾਲਾ ਹੈ ਆਤਮਾ, ਇਸ ਕਰਕੇ ਇਹਨੂੰ ਵਾਪਸ ਕਰੋ। ਕਹਿਣ ਲੱਗੀ ਮੇਰੀ ਬੜੀ ਸੇਵਾ ਕਰੀ, ਮੇਰਾ ਬੜਾ ਆਦਰ ਕਰਿਆ, ਕਿਉਂਕਿ ਉਸਨੇ ਸੇਵਾ ਕਰੀ ਸੀ। ਸੇਵਾ ਕਰਨ ਦੇ ਨਾਲ ਦਰਗਾਹ ਚ ਮਾਣ ਮਿਲਦਾ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹੋ ਨਾਨਕ ਬਾਹ ਲਟਾਈਏ। ਉੱਥੇ ਜਾ ਕੇ ਮੋਢੇ ਨਹੀਂ ਸਪੋੜ ਕੇ ਤੁਰਦਾ, ਛਾਤੀ ਕੱਢ ਕੇ ਤੁਰਦਾ, ਸੇਵਾ ਕਰੀਏ ਗੁਰੂ ਦੀ ਤੇ ਉਹਦਾ ਫਲ ਲੈਣ ਦਾ ਮੌਕਾ ਆ ਗਿਆ। ਪਰ ਇਹ ਜੋ ਵਾਪਸ ਆ ਕਹਿਣ ਲੱਗੇ, ਮੈਂ ਕਿਹਾ ਵੀ ਮੈਨੂੰ ਦਰਗਾਹ ਤਾਂ ਦਿਖਾ ਦਿਓ। ਕਹਿੰਦੇ ਸਰੀਰ ਤੇਰਾ ਅਗਨ ਭੇਟ ਨਾ ਹੋ ਜਾਵੇ। ਸੋ ਦੇਖਿਆ ਸਾਰਾ ਹਾਲ, ਕਹਿੰਦੇ ਮੈਨੂੰ ਦਿਖਾ ਦਿੱਤੀ ਦਰਗਾਹ, ਤੇ ਉਹ ਕਹਿਣ ਲੱਗੇ ਜੇ ਤਾਂ 8 ਸਾਲ ਰਹਿੰਦੇ ਨੇ ਇਹਦੇ, ਵਾਪਸ ਕਰੋ ਫੇਰ ਆਏਗੀ ਇੱਥੇ। ਸੋ ਜੋ ਗੁਰੂ ਦੇ ਬਣ ਜਾਂਦੇ ਨੇ, ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੇ ਉਪਦੇਸ਼ਾਂ ਦੇ ਮੁਤਾਬਕ ਆਪਣਾ ਜੀਵਨ ਧਾਰਨ ਕਰਦੇ ਨੇ, ਉਹਨਾਂ ਦਾ ਲੇਖਾ ਪਤਾ ਗੁਰੂ ਨਾਨਕ ਦੀ ਦਰਗਾਹ ਚ ਹੋਇਆ ਕਰਦਾ। ਜੋ ਸੱਚਾ ਸਿੱਖ ਹੈ ਬਾਣੀ ਦੇ ਨਾਲ ਚੱਲਣ ਵਾਲਾ, ਉਹ ਸਤਿਗੁਰੂ ਦੇ ਦੇਸ਼ ਜਾਇਆ ਕਰਦਾ, ਧਰਮਰਾਜ ਦੇ ਦੇਸ਼ ਨਹੀਂ ਜਾਇਆ ਕਰਦਾ। ਮਹਾਂਪੁਰਸ਼ਾਂ ਨੂੰ ਮਿਲਦਾ ਜਿਹਨਾਂ ਨਾਲ ਪਿਆਰ ਹੁੰਦਾ। ਪਰ ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਭਾਈ ਲਾਲੂ, ਭਾਈ ਦੁਰਗਾ, ਭਾਈ ਜਵੰਦਾ ਜੀ, ਇਹ ਜਿਹੜੀ ਸੇਵਾ ਹੈ ਇਹ ਭਾਗਾਂ ਤੋਂ ਬਗੈਰ ਨਹੀਂ ਮਿਲਿਆ ਕਰਦੀ। ਇੱਕ ਤਾਂ ਸਤਸੰਗ ਨਹੀਂ ਭਾਗਾਂ ਤੋਂ ਬਿਨਾਂ ਮਿਲਦਾ, ਬਿਨ ਭਾਗਾਂ ਸਤਸੰਗ ਨਾ ਲੱਭਦਾ, ਬਿਨ ਸੰਗਤ ਮੈਲ ਭਰੀਜੈ ਜੀ। ਇੱਕ ਗੁਰੂ ਦੀ ਸੇਵਾ ਭਾਗਾਂ ਤੋਂ ਬਗੈਰ ਪ੍ਰਾਪਤ ਨਹੀਂ ਹੁੰਦੀ, ਜਿਹਨੂੰ ਹੋ ਜਾਂਦੀ ਹੈ ਉਹ ਭਾਗਾਂ ਵਾਲੇ ਪੁਰਸ਼ ਹੁੰਦੇ ਨੇ। ਵੱਡਿਆਂ ਭਾਗਾਂ ਵਾਲੇ
ਸਤਿ ਸ਼੍ਰੀ ਅਕਾਲ।
ਨਾਲ ਨਾ ਮੰਗਣ ਵਾਲੀ ਸੇਵਾ, ਸੇਵਾ ਕਰਤ ਹੋਏ ਨੇ ਕਾਮੀ, ਇਸ ਕੋ ਹੋਤ ਪ੍ਰਾਪਤ ਸੁਣ। ਕਿੱਡੀ ਬੜੀ ਪਦਵੀ ਹੈ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰ। ਮਹਾਰਾਜ ਕਹਿੰਦੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਸੇਵ ਡਭਾਗੀ ਜੇ ਗੁਰ ਸੇਵਾ ਲਾਏ। ਅਨ ਦਿਨ ਭਗਤ ਸੱਚ ਨਾਮ ਦਰਦਾਏ, ਨਾਮੇ ਉਧਰੇ ਕੁਲ ਸਵਾਏ ਆਪ ਵੀ ਤਰਦੇ ਨੇ ਤੇ ਕੁਲਾਂ ਨੂੰ ਵੀ ਤਾਰ ਦਿੰਦੇ ਨੇ। ਗੁਰ ਸੇਵਾ ਤੇ ਸਭ ਕੁਲ ਉਧਾਰੇ ਤੇ ਪਦਵੀ ਕਿੱਡੀ ਹੁੰਦੀ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹ, ਜਿਉਂ ਜਲ ਤਰੰਗ ਉੱਠੇ ਬਹੁ ਭਾਤੀ, ਫਿਰ ਸੱਲਾ ਸੱਲ ਸਮਾਏਂਦਾ। ਵਾਹਿਗੁਰੂ ਚ ਲੀਨ ਹੋ ਜਾਂਦਾ ਸੇਵਾ ਕਰਨ ਨਾਲ। ਸਿਮਰਨ ਤੇ ਸੇਵਾ ਦੋ ਚੀਜ਼ਾਂ ਗੁਰੂ ਘਰ ਦੇ ਅੰਦਰ ਪ੍ਰਧਾਨ ਚੀਜ਼ਾਂ ਨੇ। ਜਹਾਜ਼ ਦੇ ਦੋ ਫੰਗ ਨੇ ਜਾਂ ਪਹੀਏ ਨੇ ਜਿਹੜੇ ਅਸਮਾਨ ਵਿੱਚ ਉਡਾ ਕੇ ਇਹਨੂੰ ਲੈ ਜਾਂਦੇ। ਸੋ ਸੇਵਾ ਕਰਨ ਵਾਲਾ, ਸੇਵਾ ਕਰਨ ਵਾਲੇ ਨੂੰ ਨਹੀਂ ਪਤਾ ਹੁੰਦਾ ਕਿ ਇਹਦਾ ਫਲ ਕੀ ਹੋਏਗਾ। ਥੋੜੀ ਦੇਰ ਪਹਿਲਾਂ ਇੱਥੋਂ ਸੰਗਤ ਗਈ, ਜਾ ਕੇ ਸੇਵਾ ਕਰੀ, ਸੇਵਾ ਵੀ ਕੀ ਕਰੀ, ਗੁੱਲਾ ਗੋਹਾ ਸਿਰ ਤੇ ਚੱਕ ਚੱਕ ਕੇ ਖੇਤਾਂ ਸਿੱਟਿਆ। ਬੀਬੀਆਂ ਸਿੱਟ ਰਹੀਆਂ ਜਿਨ੍ਹਾਂ ਦੇ ਕਿੰਨੇ ਕਿੰਨੇ ਕੀਮਤੀ ਕੱਪੜੇ ਪਾਏ ਹਨ, ਭਾਈ ਸਿੱਟ ਰਹੇ ਪੜ੍ਹੇ ਲਿਖੇ, ਸਿੱਟ ਕੇ ਆ ਗਏ, ਇਹਨਾਂ ਨੂੰ ਕੋਈ ਪਤਾ ਨਹੀਂ ਵੀ ਇਹਦਾ ਫਲ ਕੀ ਹੋਇਆ। ਹੁਣ ਲੰਗਰ ਚ ਸਬਜ਼ੀਆਂ ਹੀ ਨਹੀਂ ਮੁੱਕਦੀਆਂ, ਤੰਗ ਆ ਗਏ ਖਾਣ ਵਾਲੇ, ਕਹਿੰਦੇ ਇੰਨੀਆਂ ਸਬਜ਼ੀਆਂ, ਕਿਉਂਕਿ ਸੇਵਾ ਇੰਨੀ ਹੋ ਗਈ। ਇੱਥੇ ਵੀ ਉਹ ਸਬਜ਼ੀ ਆਉਂਦੀ ਹੈ, ਉਸ ਵੇਲੇ ਤਾਂ ਇੰਨਾ ਹੀ ਲੱਗਦਾ ਸੀ ਵੀ ਅਸੀਂ ਆ ਚੱਕ ਚੱਕ ਕੇ ਖਾਦ ਸਿੱਟ ਰਹੇ ਹਾਂ ਖੇਤਾਂ, ਫਲ ਕਿੰਨਾ ਵੱਡਾ ਹੋ ਗਿਆ। ਸੋ ਇਹ ਭਾਗਾਂ ਦੀ ਚੀਜ਼ ਹੁੰਦੀ ਹੈ ਸਾਧ ਸੰਗਤ, ਇਹ ਵੱਧਦੀ ਹੋ ਤੁਰੀ ਜਾਂਦੀ ਹੈ, ਅੱਗੇ ਦੇ ਅੱਗੇ ਤੁਰੀ ਜਾਂਦੀ ਹੈ ਵੱਧ। ਸੋ ਇਹ ਐਸੀ ਸੇਵਾ, ਮਹਾਰਾਜ ਕਹਿੰਦੇ ਜੋ ਇਸ ਤਰ੍ਹਾਂ ਦੇ ਢੰਗ ਨਾਲ ਸੇਵਾ ਕਰਦਾ ਹੈ, ਗੁਰਮੁਖੋ, ਭਾਈ ਲਾਲੂ, ਭਾਈ ਦੁਰਗਾ ਜੀ, ਭਾਈ ਜਵੰਦਾ ਜੀ, ਇਸ ਤਰ੍ਹਾਂ ਦੀ ਨਿਸ਼ਕਾਮ ਸੇਵਾ ਕਰਿਆ ਕਰੋ। ਇਹ ਤੁਸੀਂ ਕਾਰੋਬਾਰ ਵੀ ਕਰ ਸਕਦੇ ਹੋ ਤੇ ਸੇਵਾ ਵੀ ਕਰ ਸਕਦੇ ਹੋ। ਹੁਣ ਦੂਸਰੀ ਜਿਹੜੀ ਸਾਡਾ ਉਪਦੇਸ਼ ਹੈ ਉਹਨੂੰ ਵੀ ਤੁਸੀਂ ਹਿਰਦੇ ਚ ਵਸਾਓ। ਉਹ ਇਹ ਹੈ ਕਿ ਜਦੋਂ ਬਾਣੀ ਪੜ੍ਹਨੀ ਹੈ, ਹਰੀ ਦਾ ਜਸ ਕਰਨਾ, ਉਸ ਵੇਲੇ ਇੱਕ ਚੀਜ਼ ਦੀ ਬਹੁਤ ਜ਼ਬਰਦਸਤ ਲੋੜ ਹੈ, ਜਿਹਦੇ ਨਾਲ ਫਿਰ ਬਾਣੀ ਥਾਂ ਪੈਂਦੀ ਹੈ, ਪੜ੍ਹੀ ਹੋਈ ਵੀ, ਸੁਣੀ ਹੋਈ ਵੀ, ਵਿਚਾਰੀ ਹੋਈ ਵੀ। ਕਹਿਣ ਲੱਗੇ ਪਾਤਸ਼ਾਹ, ਉਹ ਕਿਹੜਾ ਸਾਧਨ ਹੈ ਜਿਹਦੇ ਨਾਲ ਅਸੀਂ ਬਾਣੀ ਪੜ੍ਹੀਏ ਤੇ ਸਾਡੀ ਸਾਰੀ ਬਾਣੀ ਥਾਂ ਪੈ ਜਾਵੇ, ਹਰੀ ਦਾ ਜਸ ਕਰੀਏ ਤੇ ਹਰੀ ਦਾ ਜਸ ਸਾਡਾ ਥਾਂ ਪੈ ਜਾਵੇ ਤੇ ਲੇਖੇ ਚ ਪੈ ਜਾਵੇ। ਮਹਾਰਾਜ ਕਹਿੰਦੇ ਉਹ ਇਸ ਤਰ੍ਹਾਂ ਹੁੰਦਾ, ਪਰੋ ਪਿਆਰ ਜਪਜੀ ਸਾਹਿਬ ਪੜ੍ਹਨਾ, ਹੋਰ ਬਾਣੀਆਂ ਪੜ੍ਹਨੀਆਂ, ਬਾਣੀ ਦਾ ਕੀਰਤਨ ਕਰਨਾ, ਲੇਕਿਨ ਸਾਰਿਆਂ ਦੀ ਇੱਕ ਬੇਸਿਕ ਸ਼ਰਤ ਹੈ ਕਿ ਚਿੱਤ ਦੀ ਇਕਾਗਰਤਾ ਹੋਵੇ, ਫੁਰਨਾ ਕੋਈ ਨਾ ਆਵੇ, ਮਨ ਨੱਠੇ ਨਾ ਕਿਸੇ ਪਾਸੇ, ਉਹ ਸਾਵਧਾਨ ਰਹੇ। ਪ੍ਰਭ ਕੀ ਉਸਤਤ ਕਰੋ, ਸੰਤ ਵੀ ਸਾਵਧਾਨ ਇਕਾਗਰ ਚੀਤ। ਦੋ ਗੱਲਾਂ ਮਹਾਰਾਜ ਨੇ ਕਹੀ, ਇੱਕ ਤਾਂ ਸਾਵਧਾਨਤਾ ਹੋਵੇ, ਉਂਗ ਨਾ ਉਂਗ ਦਾ ਨਾ ਹੋਵੇ, ਸੁਸਤ ਨਾ ਬੈਠਾ ਹੋਵੇ, ਸਾਵਧਾਨ। ਫੌਜੀ ਕਾਸ਼ਨ ਹੈ ਸਾਵਧਾਨ, ਜਦੋਂ ਫੌਜ ਦਾ ਕਮਾਂਡਰ ਸਾਵਧਾਨ ਕਹਿ ਦਿੰਦਾ ਉਸ ਵੇਲੇ ਸਾਰੇ ਜਵਾਨ ਦੋਏ ਅੱਡੀਆਂ ਜੋੜ ਲੈਂਦੇ ਨੇ, ਪੰਜੇ ਖੋਲ੍ਹ ਲੈਂਦੇ, ਹੱਥ ਪੱਟਾਂ ਦੇ ਨਾਲ ਲੱਗ ਜਾਂਦੇ, ਨਿਗਾਹ ਜਿਹੜੀ ਹੈ ਉਹ 300 ਗਜ਼ ਤੇ ਦੇਖਣਾ ਸ਼ੁਰੂ ਕਰਦੀ ਹੈ, ਠੋਡੀ ਸਿੱਧੀ ਹੋ ਜਾਂਦੀ ਹੈ, ਨਾ ਇੱਧਰ ਦੇਖਦੇ ਨੇ ਨਾ ਇੱਧਰ ਦੇਖਦੇ ਨੇ। ਮਹਾਰਾਜ ਕਹਿੰਦੇ ਇਹ ਤਾਂ ਠੀਕ ਹੈ, ਇਹ ਗੱਲ ਸਾਨੂੰ ਵੀ ਚਾਹੀਦੀ ਹੈ ਸਾਵਧਾਨਤਾ। ਲੇਕਿਨ ਇਹ ਤੋਂ ਅੱਗੇ ਗੱਲ ਹੋਰ ਹੈ, ਜੇ ਸਾਵਧਾਨ ਹੋ ਗਿਆ ਤੇ ਸਾਵਧਾਨ ਦੇ ਵਿੱਚ ਰਹਿਣ ਵਾਲਾ ਨੱਠ ਗਿਆ, ਫਿਰ ਸਾਵਧਾਨਤਾ ਕੀ ਕਰੇਗੀ? ਉਹ ਵੀ ਜ਼ਰੂਰੀ ਹੈ, ਸਾਵਧਾਨ ਇਕਾਗਰ ਚੀਤ, ਚਿੱਤ ਵੀ ਇਕਾਗਰ ਹੋ। ਜਿੰਨਾ ਚਿਰ ਚਿੱਤ ਨਹੀਂ ਇਕਾਗਰ ਹੁੰਦਾ, ਉਨੀ ਦੇਰ ਤੱਕ ਲੇਖੇ ਚ ਨਹੀਂ ਪੈਂਦੀ। ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਪ੍ਰੈਕਟੀਕਲੀ ਸਾਨੂੰ ਪਹਿਲਾਂ ਸਮਝਾਈ ਹੈ, ਸਭ ਤੇ ਜ਼ਿਆਦਾ ਆਪਣੇ ਪਹਿਲੀ ਉਦਾਸੀ ਵਾਸਤੇ ਕਦਮ ਪੱਟਿਆ ਘਰ ਤੋਂ ਬਾਹਰ, ਪਹਿਲੀ ਗੱਲ ਸਾਨੂੰ ਆਹੀ ਸਮਝਾਈ ਹੈ। ਜੇ ਅਸੀਂ ਪਹਿਲਾਂ ਸਭ ਕੇ ਸਮਝੀਏ ਫਿਰ ਤਾਂ ਅਸੀਂ ਗੱਲ ਛੇਦ ਕੇ ਹੀ ਫੜ ਲਾਂਗੇ, ਕਿਉਂਕਿ ਆਪ ਨੂੰ ਪਤਾ ਸੀ ਵੀ ਪਹਿਲਾ ਸਬਕ ਕਿਸੇ ਕਿਤਾਬ ਦੇ ਵਿੱਚ ਹੁੰਦਾ ਕੈਦਿਆਂ ਚ ਕ੍ਰੋਧ ਮਤ ਕਰੋ, ਪਹਿਲਾ ਸਬਕ ਹੋ ਗਿਆ ਵੀ ਕ੍ਰੋਧ ਨਹੀਂ ਕਰਨਾ। ਕਈਆਂ ਚ ਹੁੰਦਾ ਝੂਠ ਮਤ ਬੋਲੋ, ਝੂਠ ਦੇ ਗੱਲ ਚੱਲ ਵੀ ਝੂਠ ਨਹੀਂ ਬੋਲਣਾ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਪਹਿਲਾ ਸਬਕ ਜਦੋਂ ਸੰਸਾਰ ਨੂੰ ਉਪਦੇਸ਼ ਦੇਣ ਗਏ ਨੇ, ਪਹਿਲਾ ਸਬਕ ਦਿੱਤਾ ਮਨ ਦੀ ਇਕਾਗਰਤਾ, ਦੂਸਰਾ ਸਬਕ ਦਿੱਤਾ ਹੈ ਅਗਲੇ ਕਦਮ ਤੇ ਪੈਰ ਰੱਖ ਕੇ, ਉਹ ਦਿੱਤਾ ਵੀ ਧਰਮ ਦੀ ਕਿਰਤ ਕਰਨੀ ਤੇ ਵੰਡ ਕੇ ਛੱਡਣਾ। ਗੁਰੂ ਨਾਨਕ ਦੇਵ ਦੀਆਂ ਉਦਾਸੀਆਂ ਸਾਰੀਆਂ ਤੁਸੀਂ ਵਿਚਾਰ ਲਓ, ਇੱਕ ਇੱਕ ਉਦਾਸੀ ਜਿੱਥੇ ਇੱਕ ਕਦਮ ਅਗਲਾ ਪੱਟਿਆ ਉੱਥੇ ਨਾਲ ਦੀ ਨਾਲ ਉਪਦੇਸ਼ ਹੈ। ਕੋਈ ਇਕੱਠਾ ਕਰ ਲਵੇ ਜੇ ਉਹਨਾਂ ਨੂੰ ਸਾਹਮਣੇ ਲਿਆ ਦੇਵੇ, ਬੜੀ ਵੱਡੀ ਗੱਲ ਹੋ ਜਾਵੇ, ਸਾਨੂੰ ਰਸਤਾ ਮਿਲ ਜਾਵੇ। ਸਾਖੀਆਂ ਪੜ੍ਹਨ ਦੀ ਥਾਂ ਤੇ ਅਸੀਂ ਅਸਲੀ ਵਿਚਾਰ ਚ ਪੈ ਗਏ ਵੀ ਆਹ ਸੀ ਗੁਰੂ ਸਾਹਿਬ ਦਾ ਸੁਭਾਅ, ਇਹ ਤਾਂ ਇੱਥੋਂ ਚੱਲ ਕੇ ਫਲਾਣੇ ਥਾਂ ਗਏ, ਤਾਂ ਫਲਾਣੇ ਥਾਂ ਗਏ, ਪਰ ਇੰਨਾ ਟਾਈਮ ਹੋਵੇ ਕਿਸੇ ਕੋਲ ਤਾਂ ਉਹ ਵਿਚਾਰ। ਸੋ ਗੁਰੂ ਨਾਨਕ ਪਾਤਸ਼ਾਹ ਜਦੋਂ ਦਰਗਾਹ ਵਿੱਚ ਗਏ, ਬੇਈ ਨਦੀ ਟੁੱਬੀ ਲਾਈ, ਤਿੰਨ ਦਿਨ ਤੋਂ ਬਾਅਦ ਸ਼ਮਸ਼ਾਨ ਭੂਮੀ ਚ ਬੈਠੇ, ਇੱਕ ਵਚਨ ਕਰਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪੁਰਾਣ, ਨਾ ਕੋਈ ਹਿੰਦੂ ਨਾ ਮੁਸਲਮਾਨ, ਸਭ ਸੁਣੀ ਜਾਂਦੇ ਨੇ ਵੀ ਇਹ ਕੀ ਕਰੀ ਜਾਂਦਾ। ਬਸਤਰ ਕੇਵਲ ਤੇਲ ਇੱਕ ਕਪੀਨ ਹੈ, ਇੱਕ ਪਰਨਾ ਸਿਰ ਸੀਸ ਦੇ ਉੱਤੇ ਸਜਾਇਆ ਹੋਰ ਕੋਈ ਬਰਤਨ ਨਹੀਂ। ਦਿਗੰਬਰ ਬੈਠੇ ਨੇ, ਵਸਤਰ ਕੋਈ ਨਹੀਂ ਪਹਿਨਿਆ ਹੋਇਆ, ਕਿਸੇ ਨਾਲ ਬੋਲਦੇ ਨਹੀਂ, ਕਿਸੇ ਨਾਲ ਕੋਈ ਗੱਲ ਨਹੀਂ ਕਰਦੇ। ਦੁਨੀਆਂ ਆਉਂਦੀ ਹੈ ਦੇਖ ਦੇਖ ਕੇ ਡੰਗੀ ਜਾਂਦੀ ਹੈ ਵੀ ਨਾਨਕ ਨਿਕਲਿਆ ਆ, ਮੋਦੀ ਨਿਕਲਿਆ ਆ, ਬਾਦਸ਼ਾਹ ਨਵਾਬ ਦਾ ਚੋਣਾਂ ਦੇ ਚੋਣਾਂ ਆਉਂਦੇ ਨੇ, ਦੇਖਦੇ ਨੇ। ਕਈ ਕਹਿੰਦੇ ਨੇ ਇਹਦੇ ਦਿਮਾਗ ਚ ਪਾਣੀ ਪੈ ਗਿਆ, ਦੇਖੋ ਹੈਰਾਨੀ ਦੀ ਗੱਲ ਹੈ, ਤਿੰਨ ਦਿਨ ਬਾਅਦ ਫੇਰ ਜਿਉਂਦਾ ਨਿਕਲਿਆ ਵੀ ਕਿੱਧਰ? ਉੱਪਰਲੇ ਪਾਸੇ। ਕਈ ਕਹਿੰਦੇ ਨੇ ਮੱਛ ਫੜ ਕੇ ਲੈ ਗਿਆ ਹੋਣਾ ਤੇ ਇੱਥੇ ਛੁੱਟ ਗਿਆ ਮੱਛ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕਹਿੰਦਾ ਨਹੀਂ ਇਹਨੂੰ ਕੋਈ ਭੂਤਨਾ ਲੱਗ ਗਿਆ ਹੋਣਾ, ਕੋਈ ਉੱਪਰੀ ਹਵਾ ਲੈ ਗਈ ਇਹਨੂੰ, ਆਪਣੇ ਆਪਣੇ ਖਿਆਲ, ਕਿਉਂਕਿ ਉਹਨਾਂ ਦੀ ਵਡੱਤਾ ਨੂੰ ਅਜੇ ਸੰਸਾਰ ਨੇ ਜਾਣਿਆ ਨਹੀਂ ਸੀ। ਸੰਸਾਰ ਹਮੇਸ਼ਾ ਮਹਾਂਪੁਰਸ਼ਾਂ ਨੂੰ ਉਸ ਵੇਲੇ ਜਾਣਦਾ ਜਦੋਂ ਸਰੀਰ ਛੱਡ ਕੇ ਲੋਪ ਹੋ ਜਾਣ, ਜਿਉਂਦੇ ਜਿਉਂਦੇ ਕੋਈ ਨਹੀਂ ਜਾਣਦਾ। ਜਿਉਂਦਿਆਂ ਨੂੰ ਇੱਕ ਸਧਾਰਨ ਮਨੁੱਖ ਲੱਗਿਆ ਕਰਦੇ। ਜਦੋਂ ਗੁਰੂ ਮਹਾਰਾਜ ਸੰਸਾਰ ਤੇ ਸੀ ਤਾਂ ਸਧਾਰਨ ਮਨੁੱਖੇ ਨਹੀਂ ਸੀ ਲੱਗਦੇ, ਗਲਤ ਮਨੁੱਖ ਲੱਗਦੇ ਸੀ, ਕਰਾਈਏ ਲੱਗਦੇ ਸੀ, ਬੇਤਾਲੇ ਲੱਗਦੇ ਸੀ। ਸੋ ਇਸ ਤਰ੍ਹਾਂ ਦੇ ਨਾਲ ਜਾਂਦੇ ਨੇ ਦੇਖਦੇ ਨੇ, ਜਾਂਦੇ ਨੇ ਦੇਖਦੇ ਨੇ। ਸੋਹਣੀ ਖਬਰ ਹੋ ਗਈ ਉਹਨਾਂ ਦੇ ਬਈ ਨਿਕਲੇ ਆਇਆ ਨਾਨਕ ਪਾਣੀ ਚੋਂ। ਨਵਾਬ ਨੂੰ ਪਤਾ ਲੱਗਿਆ, ਨਵਾਬ ਨੇ ਕਿਹਾ ਵੀ ਇਹ ਘਾਟਾ ਪਾ ਗਿਆ ਤੇ ਚੁੱਪੀ ਮਾਰ, ਇਹ ਦਰਿਆ ਜਾਣ ਕੇ ਡੁੱਬ ਗਿਆ। ਹਿਸਾਬ ਕਿਤਾਬ ਕੀਤਾ, 700 ਦੇ ਕਰੀਬ ਵਾਧਾ ਨਿਕਲਿਆ, 700 ਰੁਪਈਆ ਉਹਨਾਂ ਦਿਨਾਂ ਦਾ, 1 ਰੁਪਈਆ ਘੱਟ ਤੇ ਘੱਟ ਹੁੰਦੇ 400 ਜਾਂ 500 ਰੁਪਈਏ ਜਿੰਨਾ ਮੁੱਲ ਰੱਖਦਾ ਸੀ, ਇੰਨਾ ਰੁਪਈਆ ਵਾਧਾ ਨਿਕਲਿਆ। ਤੇ ਮੂਲ ਚੰਦ ਨੂੰ ਪਤਾ ਲੱਗਿਆ ਵੀ ਹਿਸਾਬ ਹੋ ਗਿਆ ਤੇ ਬੇਈ ਨਦੀ ਦੇ ਵਿੱਚ ਉਹ ਨਾਮਕ ਬਾਹਰ ਆ ਗਿਆ, ਪਰ ਹੁਣ ਘਰ ਨਹੀਂ ਜਾ ਰਿਹਾ, ਪੈਸਾ ਬਹੁਤ ਨਿਕਲਿਆ। ਤੇ ਨਵਾਬ ਨੇ ਜੇ ਪੁੱਛਿਆ ਤਾਂ ਉਹਨੇ ਇਹ ਕਹਿਦਾ ਵੀ ਸਾਧੂਆਂ ਨੂੰ ਲੁਟਾ ਦਿਓ, ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ, ਘਰ ਨਹੀਂ ਜਾਂਦਾ, ਕਿਸੇ ਨਾਲ ਬੋਲ ਨਹੀਂ ਰਿਹਾ, ਇੱਕੋ ਹੀ ਗੱਲ ਕਹਿੰਦਾ ਜਦ ਕੋਈ ਕੋਲ ਆਉਂਦਾ, ਨਾ ਕੋਈ ਹਿੰਦੂ ਨਾ ਮੁਸਲਮਾਨ। ਉਸ ਵੇਲੇ ਇਹਨੇ ਆ ਕੇ ਕੇਸ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਦੇ, ਕੇਸ ਦਾਇਰ ਕਰ ਦਿੱਤਾ ਕਿ ਗੁਰੂ ਨਾਨਕ ਨੇ ਜੋ ਬਰਬਲ ਵਸੀਅਤ ਕਰੀ ਹੈ ਕਿ ਮੇਰਾ ਜੋ ਵਾਧਾ ਨਿਕਲਿਆ ਉਹ ਸੰਤਾਂ ਨੂੰ ਛਕਾ ਦਿਓ, ਵੀ ਇਹ ਗਲਤ ਹੈ, ਉਹਦੇ ਵਿੱਚ ਇਹਦੇ ਪੁੱਤਰਾਂ ਦਾ ਹੱਕ ਹੈ, ਘਰਵਾਲੀ ਦਾ ਹੱਕ ਹੈ, ਮੇਰੀ ਲੜਕੀ ਦਾ ਹੱਕ ਹੈ, ਇਹ ਸਾਰਾ ਪੈਸਾ ਮੈਨੂੰ ਦਿੱਤਾ ਜਾਵੇ। ਮੁਕੱਦਮਾ ਪੇਸ਼ ਹੋ ਗਿਆ, ਪੇਸ਼ੀ ਆ ਗਈ ਤੇ ਨਵਾਬ ਨੇ ਸਾਰੀ ਗੱਲ ਵਿਚਾਰੀ ਤੇ ਕਾਜੀ ਨੂੰ ਕਹਿਣ ਲੱਗੇ, ਕਾਜੀ ਸਾਹਿਬ ਗੱਲ ਇਸ ਦੀ ਵੀ ਜਾਇਜ਼ ਹੈ ਤੇ ਬਾਕੀ ਜੋ ਨਾਨਕ ਜੀ ਕਹਿ ਗਏ ਨੇ ਉਹ ਪੈਸੇ ਦੇ ਮਾਲਕ ਨੇ, ਉਹ ਚਾਹੇ ਕੁਛ ਕਹਿ ਜਾਣ, ਫਿਰ ਸਾਨੂੰ ਉਹ ਵੀ ਮੰਨਣੀ ਪੈਂਦੀ ਹੈ। ਹੁਣ ਮੈਂ ਕਿਵੇਂ ਕਰਾਂ ਫੈਸਲਾ? ਗੁਰੂ ਨਾਨਕ ਨੂੰ ਤਲਬ ਕਰਿਆ ਸੀ, ਉਹ ਗੱਲੇ ਨਹੀਂ ਸੁਣਦਾ ਕਿਸੇ ਨੂੰ, ਹਿਲਦਾ ਹੀ ਨਹੀਂ, ਚੁੱਪ ਕਰਿਆ ਬੈਠਾ, ਹਲਾ ਮੋਢੇ ਹਲਾ ਕੇ ਵੀ ਦੇਖ ਲਏ ਤਾਂ ਨਹੀਂ ਹੋਇਆ। ਗੱਲ ਕਿਹਦੇ ਨਾਲ ਕਰੀਏ? ਬੜਾ ਤਕੜਾ ਇਹਦੇ ਸਾਹਮਣੇ ਕੋਰਟ ਵਿੱਚ ਹੋਣ ਤੇ ਇਹ ਵੀ ਕੋਰਟ ਵਿੱਚ ਹੋਵੇ, ਜਿਹੜਾ ਕੁਛ ਕਹੇਗਾ ਮੈਂ ਉਹਦੇ ਮੁਤਾਬਕ ਕਰਾਂਗਾ। ਉਸ ਵੇਲੇ ਕਹਿਣ ਲੱਗਿਆ ਵੀ ਮਹਾਰਾਜ, ਨਾਨਕ ਨੂੰ ਕੁਛ ਨਹੀਂ ਹੋਇਆ, ਭੂਤ ਨੇ ਚਿੰਬੜੇ ਹੋਏ ਨੇ, ਭੂਤ ਲੱਗੇ ਹੋਏ ਨੇ, ਉਹ ਦੀਵਾਨਾ ਕਰ ਦਿੱਤਾ, ਅਕਲ ਉਹਦੀ ਜਾਂਦੀ ਰਹੀ। ਇਸ ਕਰਕੇ ਜਦੋਂ ਆਦਮੀ ਦੀ ਅਕਲ ਨਾ ਫਿਰ ਰਹੇ ਤਾਂ ਇੱਕ ਤਰਫਾ ਹੀ ਫੈਸਲਾ ਹੋਣਾ ਚਾਹੀਦਾ, ਦੋ ਤਰਫਾ ਨਹੀਂ ਹੋਣਾ ਚਾਹੀਦਾ। ਸਾਰੇ ਲੋਕਾਂ ਦੀ ਇਹ ਰਾਏ ਹੈ, ਮੇਰੀ ਇਕੱਲੇ ਦੀ ਰਾਏ ਨਹੀਂ ਹੈ। ਮੇਰੀ ਲੜਕੀ ਰੋ ਰਹੀ ਹੈ ਵੀ ਹੋ ਕੀ ਗਿਆ, ਮੈਂ ਵੀ ਮਿਲ ਕੇ ਆਇਆ, ਕੋਈ ਨਾ ਮੈਨੂੰ ਪਛਾਣਦਾ ਨਾ ਮੇਰੇ ਨਾਲ ਗੱਲ ਕਰਦਾ। ਉਸ ਵੇਲੇ ਫੈਸਲਾ ਕੀਤਾ ਗਿਆ, ਜਿਹੜਾ ਉਸ ਵੇਲੇ ਦਾ ਸਾਰਿਆਂ ਤੋਂ ਵੱਡਾ ਮਾਹਰ ਸੀ ਮੁੱਲਾ, ਉਹਨੂੰ ਸੱਦਿਆ ਗਿਆ। ਕਹਿਣ ਲੱਗੇ, ਮੁੱਲਾ ਜੀ, ਤੁਹਾਡੇ ਕੋਲ ਜਿਹੜਾ ਗੈਬ ਦਾ ਕਾਲਾ ਇਲਮ ਹੈ, ਉਹ ਤੁਸੀਂ ਕਿਹੜੀ ਕਿਹੜੀ ਰੂਹ ਨੂੰ ਵਸ ਕਰਨ ਜਾਣਦੇ ਹੋ? ਕਹਿੰਦਾ, ਮੈਂ ਕੋਈ ਵੀ ਨਹੀਂ ਛੱਡਦਾ, ਸਾਰੀਆਂ ਨੂੰ ਜਾਣਦਾ, ਜੱਖਾਂ ਨੂੰ ਵੀ, ਜਿੰਨਾ ਨੂੰ ਵੀ, ਭੂਤਾਂ ਨੂੰ, ਪ੍ਰੇਤਾਂ ਨੂੰ, ਖਬੀਸਾਂ ਨੂੰ, ਸਾਰਿਆਂ ਨੂੰ ਮੈਂ ਵਸ ਕਰਨ ਦੀ ਜਾਚ ਜਾਣਦਾ। ਮੈਂ ਕਹਿੰਦੇ, ਨਾਨਕ ਜੀ ਦਾ ਹਾਲ ਹੈ? ਕਹਿੰਦਾ, ਮਾਮੂਲੀ ਗੱਲ ਹੈ, ਮੈਂ ਜਾ ਕੇ ਭੂਤ ਕੱਢ ਦਿੰਦਾ ਉਹਦੇ। ਸੋ ਭੂਤ ਕੱਢਣ ਵਾਸਤੇ ਮੁੱਲਾ ਤੁਰਿਆ ਜਾ ਰਿਹਾ, ਨੌ ਬੇਅੰਤ ਦੁਨੀਆ, ਸੁਲਤਾਨਪੁਰ ਚ ਖਬਰ ਹੋ ਗਈ ਵੀ ਨਾਨਕ ਜੀ ਦਾ ਭੂਤ ਕੱਢਣਾ ਅੱਜ। ਉੱਥੇ ਜਾ ਕੇ ਮੁੱਲਾ ਸਾਹਮਣੇ ਬੈਠ ਜਾਂਦਾ ਤੇ ਉੱਚੀ ਉੱਚੀ ਬੋਲਦਾ, ਮੰਤਰ ਪੜ੍ਹਦਾ, ਮੰਤਰ ਪੜ੍ਹ ਕੇ ਫੂਕ ਮਾਰਦਾ, ਕਹਿੰਦਾ, ਬੋਲ ਕੌਣ ਹੈ? ਕੋਈ ਆਵਾਜ਼ ਨਹੀਂ ਆਉਂਦੀ। ਮੋਢੇ ਹਿਲਾਉਂਦਾ, ਕੋਈ ਆਵਾਜ਼ ਨਹੀਂ ਆਉਂਦੀ। ਫੇਰ ਮੰਤਰ ਪੜ੍ਹਦਾ, ਕਹਿੰਦਾ, ਇਹ ਨਹੀਂ ਹੈ ਮੰਤਰ, ਨੂੰ ਧੂਫ ਦਿੰਦਾ, ਅੱਗ ਦੇ ਵਿੱਚ ਕੁਛ ਪਾਉਂਦਾ। ਫੇਰ ਉਹਦੇ ਬਾਅਦ ਕਹਿੰਦਾ, ਤੂੰ ਬੋਲਦਾ ਕਿਉਂ ਨਹੀਂ? ਮੈਂ ਤਾਂ ਦੱਸ ਸਹੀ ਕਿਹੜੀ ਜਾਤ ਹੈ ਤੇਰੀ, ਕੌਣ ਹੈ, ਕਿੱਥੋਂ ਚਿੰਬੜਿਆ? ਜਦ ਸਾਰੇ ਹੀ ਅਟੈਂਪਟ ਫੇਲ ਹੋ ਗਏ, ਉਸ ਵੇਲੇ ਫਿਰ ਉਹਨੇ ਇੱਕ ਬੜੇ ਜ਼ਹਿਰੀਲੇ ਧੂੰਏ ਦੀ ਬੱਤੀ ਬਣਾਈ ਤੇ ਉਹ ਧੂੰਆਂ ਬਣਾ ਕੇ ਮਹਾਰਾਜ ਜੀ ਦੇ ਨੱਕ ਚ ਦੇ ਤੀ ਬੱਤੀ। ਜਦੋਂ ਅੰਦਰ ਧੂੰਆਂ ਗਿਆ ਤੇ ਦਸਵੇਂ ਦੁਆਰ ਵਿੱਚ ਜਾ ਕੇ ਉਹਦੀ ਹਿਲਜੁਲ ਹੋਈ, ਮਹਾਰਾਜ ਜੀ ਨੇ ਨੇਤਰ ਖੋਲੇ। ਨੇਤਰ ਖੋਲੇ ਤਾਂ ਸਾਰੇ ਲੋਕ ਕਹਿਣ ਲੱਗੇ, ਲੱਗਦਾ ਹੀ ਭੂਤ ਹਿਲ ਪਿਆ, ਹੁਣ ਬੋਲੂਗਾ, ਹੁਣ ਬੋਲੂਗਾ। ਉਸ ਵੇਲੇ ਮਹਾਰਾਜ ਜੀ ਨੇ ਮੁੱਲਾ ਨੂੰ ਸਾਹਮਣੇ ਦੇਖਿਆ, ਦੇਖ ਕੇ ਕੋਈ ਉਹਨਾਂ ਨੇ ਸ਼ਰਾਫ ਨਹੀਂ ਦਿੱਤਾ। ਸਮਾਧੀ ਚੋਂ ਮਹਾਤਮਾ ਨੂੰ ਹਲਾ ਦੇਣਾ, ਡਿਸਟਰਬ ਕਰ ਦੇਣਾ, ਇਹ ਸਾਰਿਆਂ ਨਾਲੋਂ ਵੱਡਾ ਗੁਨਾਹ ਹੈ, ਜਿਹਨੂੰ ਮਹਾਤਮਾ ਮਾਫ਼ ਨਹੀਂ ਕਰਿਆ ਕਰਦੇ। ਹੋਰ ਸਭ ਕੁਛ ਮਾਫ਼ ਕਰਦੇ ਨੇ, ਗਾਲਾਂ ਕੱਢੀਆਂ, ਪਰਮੇਸ਼ਰ ਨਾਲ ਜੁੜੇ ਨੂੰ ਜਿਹੜਾ ਤੋੜ ਦਿੰਦਾ ਉਹਨੂੰ ਨਹੀਂ ਮਾਫ਼ ਕਰਦੇ। ਬਾਬਾ ਫਰੀਦ ਜੀ ਦਾ ਜੋ ਦਾਮਾਦ ਸੀ, ਮਖਦੂਮ ਸੀ ਉਹਦਾ ਨਾਮ, ਉਹ ਮਰਕਬੇ ਚ ਬਹੁਤ ਬੈਠਦਾ ਸੀ, ਵੱਡੀਆਂ ਲੰਮੀਆਂ ਸਮਾਧੀਆਂ ਲਾਉਂਦਾ ਸੀ। ਇੱਕ ਵਾਰੀ ਉਹ ਸਮਾਧੀ ਲਾਈ ਬੈਠਾ ਤੇ ਬਾਬੇ ਫਰੀਦ ਜੀ ਦਾ ਛੋਟਾ ਲੜਕਾ ਜਾ ਕੇ ਦਰਵਾਜ਼ਾ ਖੜਕਾਉਣ ਲੱਗ ਗਿਆ। ਬੱਚਾ ਸੀ ਛੋਟਾ, ਦਰਵਾਜ਼ਾ ਖੜਕਾਈ ਜਾਂਦਾ, ਕੁੰਡਾ ਖੜਕਾਈ ਜਾਂਦਾ, ਰੌਲਾ ਪਾਈ ਜਾਂਦਾ ਕੋਲ। ਤੀਰਥਾਂ ਤੇ ਹੀ ਦੇਖਣਾ ਸ਼ੁਰੂ ਕਰ ਦਿੱਤਾ। ਉਹਦੀ ਸਮਾਧੀ ਖੁੱਲ ਗਈ, ਮੁਖਦੋਂ ਦੀ ਸਮਾਧੀ ਖੁੱਲਦੀ ਸਾਰ ਉਸਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਵੀ ਕੌਣ ਹੈ ਜਿਹੜਾ ਮੈਨੂੰ ਅੱਲਾਹ ਤਾਲਾ ਨਾਲ ਜੁੜ ਨਹੀਂ ਦਿੰਦਾ। ਜਦ ਦਰਵਾਜ਼ਾ ਖੋਲ੍ਹ ਕੇ ਕ੍ਰੋਧ ਦੀ ਦ੍ਰਿਸ਼ਟੀ ਨਾਲ ਦੇਖਿਆ ਤਾਂ ਉਹ ਬਿਲਕੁਲ ਭਸਮ ਦੀ ਢੇਰੀ ਬਣਾਤਾ ਦੇਖਦੀ ਸਾਰ ਨੂੰ, ਉੱਥੇ ਹੀ ਖਤਮ ਕਰਤਾ। ਬਾਬਾ ਫਰੀਦ ਜੀ ਨੂੰ ਦੱਸਿਆ ਕਿ ਤੁਹਾਡਾ ਛੋਟਾ ਲੜਕਾ ਤਾਂ ਸਵਾਹ ਦੀ ਢੇਰੀ ਬਣਾਤਾ ਮਖਦੂਮ ਨੇ। ਕਹਿੰਦੇ ਭਾਈ ਉੱਥੇ ਜਾਣਾ ਨਹੀਂ ਸੀ ਚਾਹੀਦਾ। ਇਸੇ ਤਰ੍ਹਾਂ ਭੈਣ ਇਹਨਾਂ ਦੀ ਈਰਾਨ ਗਈ ਹੋਈ ਸੀ, 10 ਸਾਲ ਬਾਅਦ ਵਾਪਸ ਆਉਂਦੀ ਹੈ ਤੇ ਆ ਕੇ ਬਾਬੇ ਫਰੀਦ ਨੂੰ ਕਹਿਣ ਲੱਗੀ ਵੀ ਤੁਸੀਂ ਆਪਣੀ ਲੜਕੀ ਦਾ ਰਿਸ਼ਤਾ ਮਖਦੂਮ ਨਾਲ ਕਰ ਦਿਓ। ਕਹਿੰਦੇ ਇਹ ਰਿਸ਼ਤਾ ਕਰਾਉਣ ਵਾਲਾ ਨਹੀਂ ਹੈ, ਇਹਦਾ ਜਲਾਲ ਬਹੁਤ ਜ਼ਬਰਦਸਤ ਹੈ। ਮੇਰੀ ਲੜਕੀ ਨੇ ਕਈ ਦਿਨ ਕੱਟਣੇ ਨੇ, ਜਦੋਂ ਗੁੱਸੇ ਹੋ ਗਿਆ ਉਦੋਂ ਇਹਨੇ ਭਸਮ ਬਣਾ ਦੇਣਾ, ਇਹਨੂੰ ਜ਼ੋਰ ਪਾਇਆ ਤੇ ਰਿਸ਼ਤਾ ਵਿਆਹ ਕਰਾ ਲਿਆ, ਨਿਕਾਹ ਹੋ ਗਿਆ। ਉਹ ਆਪਣੇ ਜਾ ਕੇ ਜਿੱਥੇ ਸਮਾਧੀ ਲਾਉਂਦਾ ਸੀ ਉੱਥੇ ਬੈਠ ਗਿਆ। ਮਾਂ ਨੇ ਕਿਹਾ ਵੀ ਤੂੰ ਜਾ ਉਹਦੇ ਕੋਲ, ਕੁਛ ਪੀਣ ਵਾਸਤੇ ਦੇ ਕੇ ਹੱਥ ਵਿੱਚ ਭੇਜ ਦਿੱਤਾ, ਦੁੱਧ ਵਗੈਰਾ। ਇਹ ਸਾਰੀ ਰਾਤ ਸਾਹਮਣੇ ਖੜੀ ਰਹੀ। ਮਾੜਾ ਜਿਹਾ ਖੜਕਾ ਹੋ ਗਿਆ ਅੰਮ੍ਰਿਤ ਵੇਲੇ ਤੇ ਉਹਦੀ ਸਮਾਧੀ ਖੁੱਲ ਗਈ। ਜਦ ਉਹਨੇ ਦੇਖਿਆ ਕਹਿੰਦਾ ਤੈਨੂੰ ਕਿਸ ਨੇ ਭੇਜਿਆ, ਤੂੰ ਇੱਥੇ ਕਿਉਂ ਆਈ ਹੈ? ਮੇਰੇ ਜਲਾਲ ਦੇ ਨਾਲ ਦੇਖਿਆ, ਸਵਾਹ ਦੀ ਢੇਰੀ ਬਣਾਤੀ। ਬਾਬਾ ਫਰੀਦ ਜੀ ਨੂੰ ਖਬਰ ਹੋ ਗਈ ਕਿ ਬਾਬਾ ਜੀ ਲੜਕੀ ਵੀ ਸਵਾਹ ਦੀ ਢੇਰੀ ਬਣਾਤੀ। ਗੁਰੂ ਨਾਨਕ ਪਾਤਸ਼ਾਹ ਜਦੋਂ ਮਿਲਦੇ ਨੇ ਜਾ ਕੇ ਭਰਥਰੀ ਨੂੰ, ਉਸ ਵੇਲੇ ਮਰਦਾਨੇ ਨੇ ਕੋਈ ਵਚਨ ਕਹਿ ਦਿੱਤਾ ਜੋ ਭਰਥਰੀ ਨੂੰ ਚੁੱਭ ਗਿਆ ਸੁਣਦੀ ਸਾਰ। ਉਸ ਵੇਲੇ ਉਹਨੇ ਜਜ਼ਬਾ ਤੈ ਨੇਤਰ ਕਰਕੇ ਮਰਦਾਨੇ ਵੱਲ ਦੇਖਣ ਲੱਗਿਆ, ਗੁਰੂ ਮਹਾਰਾਜ ਨੇ ਆਪਣਾ ਹੱਥ ਐਂ ਕਰਤਾ ਮੁੜੇ, ਲੇਕਿਨ ਮਰਦਾਨੇ ਦਾ ਰੰਗ ਕਾਲਾ ਹੋ ਗਿਆ। ਕਹਿੰਦਾ ਸੱਚੇ ਪਾਤਸ਼ਾਹ ਕੀ ਹੋ ਗਿਆ ਮੇਰਾ ਰੰਗ ਕਾਲਾ ਹੋ ਗਿਆ? ਕਹਿੰਦੇ ਮਰਦਾਨਿਆ ਸ਼ੁਕਰ ਕਰ, ਅਸੀਂ ਹੱਥ ਮੂਹਰੇ ਕਰਤਾ ਸੀ, ਜੇ ਕਹਿੰਦੇ ਤੈਨੂੰ ਦੇਖ ਲੈਂਦਾ ਉਹ ਤਾਂ ਭਸਮ ਬਣਾ ਦਿੰਦਾ ਤੇਰੇ। ਬੇਨਤੀ ਕਰਨ ਦਾ ਮਤਲਬ ਇਹ ਹੈ ਕਿ ਜਦੋਂ ਮਹਾਂਪੁਰਸ਼ ਸਮਾਧੀ ਚ ਹੁੰਦਾ ਹੈ, ਵਾਹਿਗੁਰੂ ਨਾਲ ਜੁੜਿਆ ਹੁੰਦਾ, ਉਹ ਸਹਿ ਨਹੀਂ ਸਕਦਾ ਵੀ ਜੇ ਉਹਦੀ ਸਮਾਧੀ ਕੋਈ ਤੋੜ ਦੇਵੇ। ਸੋ ਗੁਰੂ ਨਾਨਕ ਪਾਤਸ਼ਾਹ ਦੇ ਜੋ ਸਮਾਧੀ ਸੀ 10ਵੇਂ ਦੁਆਰ ਚ ਸਵਾਲ ਚੜੇ ਹੋਏ, ਕਿੰਨੇ ਗਲਤ ਤਰੀਕੇ ਨਾਲ ਡਿਸਟਰਬ ਕੀਤਾ ਮਹਾਰਾਜ ਨੂੰ, ਨੱਕ ਦੇ ਵਿੱਚ ਧੂੰਆਂ ਦੇਤਾ, ਜ਼ਹਿਰੀਲਾ ਧੂੰਆਂ। ਜਦੋਂ ਅੰਦਰ ਗਿਆ ਖਾਂਸੀ ਉਹਨੇ ਪੈਦਾ ਕਰਨੀ ਸੀ, ਸਾਹ ਦੇ ਨਾਲ ਲੱਗਣਾ ਸੀ, 10ਵੇਂ ਦੁਆਰ ਤੱਕ ਹਿਲਜੁਲ ਹੋ ਗਈ। ਮਹਾਰਾਜ ਨੇ ਨੇਤਰ ਖੋਲ ਕੇ ਸਾਰਿਆਂ ਵੱਲ ਦੇਖਿਆ, ਤਮਾਸ਼ਾ ਲੱਗਿਆ, ਪੀੜ ਲੱਗੀ ਹੋਈ, ਸਾਰੇ ਕਹਿੰਦੇ ਲੈ ਬਈ ਭੂਤ ਨੇ ਅੱਖਾਂ ਖੋਲੀਆਂ, ਹੁਣ ਬੋਲੂ ਭੂਤ ਦੇਖੋ ਕੀ ਕਹਿੰਦਾ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਦਾ ਸੁਭਾਵਿਕ ਵਚਨ ਕੀਤਾ।
ਜੋ ਵਿੱਚ ਲਿਖ ਵੇਚੇ ਨਾ ਜਿਗ ਜੀ Yeah.
ਟਕੋਰ ਮਾਰੀ ਬੜੀ ਜ਼ਬਰਦਸਤ। ਕਹਿੰਦੇ ਜਿਹੜੇ ਲਿਖ ਲੇ ਕੇ ਮੰਤਰ ਜੰਤਰ ਵੇਚਦੇ ਆ ਤਰਕਾਰ ਆ ਉਹਨਾਂ ਦਾ, ਜਿਉਣਾ ਹੀ ਤਰਕਾਰ। ਉਹਨਾਂ ਨੇ ਤਾਂ ਖੇਤੀ ਉਜਾੜ ਲਈ ਇੱਥੇ, ਹੁਣ ਖੜਵਾੜਾ ਕਾਹਦੇ ਵਾਸਤੇ ਸਮਾਰਨ ਲੱਗੇ ਆ, ਉੱਥੇ ਕਾਹਦਾ ਥਾਂ, ਕਿਹੜੀ ਫਸਲ ਜਾਏਗੀ, ਖੇਤੀ ਜਿਨ ਕੀ ਹੋ ਜਿਹੜਾ ਖਲਵਾੜੇ ਕਿਆ ਥਾਂ। ਭੂਤ ਪ੍ਰੇਤ ਕੇ ਮੰਤਰ ਲਿਖ ਬਾਤ ਜਨਮ ਕੋ ਖੋਏ, ਜਾਏ ਮੂੜ ਦੋਜਕ ਵਿਖੇ ਤਾਏ ਸਹਾਏ ਨਾ ਕੋਈ। ਉਹਦੀ ਕੋਈ ਸਹਾਇਤਾ ਨਹੀਂ ਕਰਿਆ ਕਰਦਾ, ਭੂਤਾਂ ਪ੍ਰੇਤਾਂ ਦੇ ਮੰਤਰ ਲਿਖਦੇ ਨੇ ਤੇ ਦੁਨੀਆਂ ਤੋਂ ਪੈਸੇ ਬਟੋਰਦੇ ਨੇ। ਕੋਈ ਵੀ ਮੰਤਰ ਲਿਖ ਕੇ ਵੇਚ ਦੇਣਾ, ਪੜ੍ਹ ਕੇ ਵੇਚ ਦੇਣਾ, ਬਰਾਬਰ ਹੀ ਹੈ ਸਾਹ ਸਿੰਘ ਜੀ। ਬੜਾ ਮੁਸ਼ਕਲ ਹੈ ਇਹ ਗੱਲਾਂ ਤੇ ਚੱਲਣ, ਅਖੰਡ ਪਾਠ ਕਰਦੇ ਨੇ, ਵੇਚ ਦਿੰਦੇ ਨੇ ਪੜ੍ਹ ਕੇ। ਖੇਤੀ ਉਜਾੜ ਲਈ ਆਪਣੇ ਕੋਲ ਤਾਂ ਕੁਛ ਬਣਾ ਰੱਖਿਆ। ਕਈ ਕਹਿੰਦੇ ਗੁਜ਼ਾਰਾ ਫਿਰ ਕਿਵੇਂ ਚੱਲੇ, ਆਹ ਵੀ ਸਵਾਲ ਆ ਜਾਂਦਾ ਵੀ ਗੁਜ਼ਾਰਾ ਕਿਵੇਂ ਚੱਲੇ, ਕਿਉਂਕਿ ਅਸੀਂ ਪੇਸ਼ਾ ਬਣਾਤਾ ਹੈ, ਪਾਠ ਕਰਨ ਦਾ ਪੇਸ਼ਾ ਬਣ ਗਿਆ। ਉਹਨਾਂ ਦਾ ਕੰਮ ਇਹ ਹੈਗੀ ਆ, ਪਾਠ ਤੁਸੀਂ ਕਰਾਉਣੇ ਨੇ, ਉਹਨਾਂ ਨੇ ਕਰਨੇ ਨੇ। ਉਹਨਾਂ ਨੇ ਆਪਣਾ ਰੇਟ ਬੰਨਿਆ ਹੋਇਆ, ਤੁਸੀਂ ਆਪਣਾ ਰੇਟ ਰੱਖਦੇ ਹੋ ਵੀ ਇੰਨੇ ਘੱਟੇ ਮਿਲ ਜਾਵੇ ਥੋੜਾ ਜਿਹਾ ਪੈਸਾ। ਕਿਹੜਾ ਪਾਠੀ ਹੈ ਜਿਹੜਾ ਘੱਟ ਪੈਸੇ ਲੈਂਦਾ, ਦੋਵੇਂ ਪਾਸੇ ਰੌਲਾ ਪੈ ਗਿਆ। ਗੱਲ ਲਾਂਬੇ ਚਲੀ ਗਈ, ਬਹੁਤ ਦੂਰ ਚਲੀ ਗਈ। ਸੋ ਇਹ ਜਦੋਂ ਵਚਨ ਉਸਨੇ ਸੁਣਿਆ, ਮੁੱਲਾਂ ਦੀਆਂ ਤਾਂ ਅੱਖਾਂ ਖੁੱਲ ਗਈਆਂ ਵੀ ਹੈ, ਮੈਂ ਤਾਂ ਸਮਝਦਾ ਸੀ ਭੂਤ ਪ੍ਰੇਤ ਹੈ। ਤੇ ਜਦੋਂ ਗੁਰੂ ਮਹਾਰਾਜ ਨੇ ਦ੍ਰਿਸ਼ਟੀ ਕਰੀ, ਦਿਆ ਦ੍ਰਿਸ਼ਟੀ ਦੇ ਨਾਲ ਮੁੱਲਾਂ ਵੱਲ ਦੇਖਿਆ, ਮੁੱਲਾਂ ਦਾ ਜਿਹੜਾ ਪਾਪ ਦਾ ਭਰਿਆ ਹੋਇਆ ਸਾਰਾ ਹੀ ਉੜਨਾ ਸ਼ੁਰੂ ਹੋ ਗਿਆ, ਚਾਨਣ ਹੋ ਗਏ ਤੇ ਮੁੱਲਾਂ ਨੇ ਨਮਸਕਾਰ ਕਰ ਦਿੱਤੇ। ਲੋਕਾਂ ਨੂੰ ਨਾ ਸਮਝ ਪਈ, ਜਿਹੜੇ ਦੂਰ ਖੜੇ ਸੀ ਕਹਿਣ ਲੱਗੇ, ਲੈ ਬਈ ਕੋਈ ਬਹੁਤ ਬੜਾ ਭੂਤ ਆਇਆ, ਮੁੱਲਾਂ ਵੀ ਨਿਭ ਗਿਆ ਇਹਦੇ ਮੁੰਡੇ ਤੇ, ਕੋਈ ਵੱਡਾ ਵੱਡਾ ਹੈ, ਬੇਤਾਲ ਹੈ ਕੋਈ, ਬਤਾਲ ਹੈ ਕੋਈ ਵੱਡਾ, ਮੁੱਲਾਂ ਨੇ ਕੀ ਨਿਭਣਾ ਸੀ। ਜੇ ਮੰਗੋਈਆਂ ਹੋ ਰਹੀਆਂ ਨੇ ਕੋਈ, ਉਹ ਤਾਂ ਸੁਣਦਾ ਵੀ ਤੈਂ ਸੁਣਿਆ ਕੀ ਕਿਹਾ, ਤੈਂ ਸੁਣਿਆ ਕੀ ਕਿਹਾ। ਉਹ ਕਹਿੰਦਾ ਕਿਹਾ ਜ਼ਰੂਰ ਹੈ, ਪਰ ਮੁੱਲਾਂ ਤਾਂ ਮੱਥੇ ਟੇਕਦਾ ਤੇ ਦੋ ਹੱਥ ਜੋੜ ਕੇ ਬੈਠਾ ਸਾਹਮਣੇ। ਤੇ ਗੁਰੂ ਮਹਾਰਾਜ ਨੇ ਜਦ ਜਨਤਾ ਦਾ ਦੇਖਿਆ ਤੇ ਮਹਾਰਾਜ ਕਹਿਣ ਲੱਗੇ, ਪ੍ਰੇਮੀਓ ਤੁਹਾਨੂੰ ਕਿਉਂ ਭਰਮ ਪੈ ਗਿਆ, ਅਸਲੀ ਗੱਲ ਨਹੀਂ ਤੁਸੀਂ ਸਮਝ ਲਓ। ਹਰ ਦਰਸ਼ਨ ਕੇ ਤਾਈ ਕਹਿ ਵਿਤਾਲ ਕੋਈ ਆਖੇ ਆਦਮੀ ਨਾਨਕ ਵੇਚਾਰ ਪਾਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾ ਕਹਿਣਾ ਉਹ ਪ੍ਰੇਮੀ ਹੋ ਨਾ ਕੋਈ ਭੂਤ ਹੈ ਨਾ ਕੋਈ ਬੇਤਾਲ ਹੈ ਅਸੀਂ ਤਾਂ ਪ੍ਰੇਮ ਵਾਹਿਗੁਰੂ ਦੇ ਦਰਸ਼ਨ ਦੀ ਮਸਤੀ ਵਿੱਚ ਮਸਤ ਹੋਏ ਹੋਏ ਕਿਉਂ ਤੁਹਾਨੂੰ ਵਹਿਮ ਹੋ ਗਿਆ ਹਾਂ ਹਰ ਵੇਨਾ ਵਰਨਾ ਜਾਣਾ ਹਾਂ ਤਾਂ ਦੀਵਾਨਾ ਜਾਣੀਆ ਜਾਂ ਪਾਇਆ ਦੀਵਾਨਾ ਹੋਏ ਜੇ ਵਾਹਿਗੁਰੂ ਦੀ ਭੈ ਦੇ ਵਿੱਚ ਆਦਮੀ ਦੀਵਾਨਾ ਹੋਵੇ ਉਹ ਅਸਲੀ ਦੀਵਾਨਾ ਹੁੰਦਾ ਇੱਕ ਹੀ ਸਾਹਿਬ ਬਾਹਰਾ ਦੂਜਾ ਨਾ ਜਾਣੇ ਕੋਈ ਸਾਰਿਆਂ ਦੇ ਵਿੱਚ ਘੱਟ ਘੱਟ ਦੇ ਵਿੱਚ ਵਿਆਪਕ ਇੱਕੋ ਪਰਮੇਸ਼ੁਰ ਦੇ ਦਰਸ਼ਨ ਪਏ ਤਾਂ ਦੀਵਾਨਾ ਜਾਣੀਏ ਜਾਂ ਇੱਕ ਆਕਾਰ ਕਮਾਏ ਕਹਿੰਦੇ ਤਾਂ ਵੀ ਦੀਵਾਨਾ ਕਿਹਾ ਜਾਂਦਾ ਮਸਤਾਨਾ ਕਿਹਾ ਜਾਂਦਾ ਜੇ ਇੱਕੋ ਵਾਹਿਗੁਰੂ ਦੀ ਕਾਰ ਕਰਦਾ ਹਰ ਵਕਤ ਵਾਹਿਗੁਰੂ 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 ਕਰਦਾ ਤੇ ਨਾਲ ਹੁਕਮ ਪਛਾਣੇ ਕਸਮ ਕਾ ਦੂਜੀ ਅਵਰ ਸਿਆਣ ਪਕਾਏ ਵਾਹਿਗੁਰੂ ਦੇ ਹੁਕਮ ਵਿੱਚ ਚੱਲੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਭ ਦੇ ਨਾਲ ਹੁਕਮ ਚੱਲ ਰਹੇ ਸੰਗਤ ਚਾਹੁੰਦੇ ਆ ਹੁਕਮ ਦੀ ਕਾਰ ਹੋ ਰਹੀ ਦੁੱਖ ਆਉਂਦਾ ਹੁਕਮ ਦੀ ਕਾਰ ਹੁੰਦੀ ਹੈ ਕੇਤਿਆਂ ਦੂਖ ਪੂਖ ਸਾਧ ਦਾਤਾਰ ਇਹ ਵੀ ਦਾਤ ਤੇਰੀ ਦਾਤ ਵਾਹਿਗੁਰੂ ਵੱਲੋਂ ਮਿਲ ਰਹੀ ਹੁੰਦੀ ਹੈ ਖਬਰ ਹੈ ਕੀ ਕਰਨਾ ਵਾਹਿਗੁਰੂ ਜੀ ਨੇ ਕੀ ਕਰਾਉਣਾ ਉਹਨੂੰ ਉਹ ਰੂਹ ਨੂੰ ਕਿੰਨਾ ਕੁੱਚਾ ਚੱਕਣਾ ਦੁੱਖਾਂ ਦੇ ਵਿੱਚ ਜਿੰਦੜੀ ਪਾ ਦਿੱਤੀ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਤੌ ਦੀਵਾਨਾ ਜਾਣੀ ਹੈ ਜਾਂ ਸਾਹਿਬ ਧਰੇ ਪਿਆ ਕਹਿੰਦੇ ਉਹਨੂੰ ਮੁਸਤਾਨਾ ਕਹਿੰਦੇ ਨੇ ਜਿਹੜਾ ਵਾਹਿਗੁਰੂ ਦੇ ਨਾਲ ਪਿਆਰ ਦੇ ਵਿੱਚ ਮਸਤ ਹੋ ਗਿਆ ਮੰਦਾ ਜਾਣਾ ਹੈ ਆਪ ਕੋ ਹੋਵੇ ਭਲਾ ਸੰਸਾਰ ਉਹ ਆਪਣੇ ਆਪ ਨੂੰ ਸਾਰਿਆਂ ਨਾਲੋਂ ਕਹਿੰਦਾ ਵੀ ਮੈਂ ਮੰਦਾ ਤੇ ਸਾਰਾ ਸੰਸਾਰ ਭਲਾ ਜਿਹੜਾ ਕਹਿੰਦਾ ਮੈਂ ਚੰਗਾ ਇਹ ਬੜੇ ਲੋਕ ਮਾੜੇ ਨੇ ਕਹਿੰਦੇ ਉਹ ਤਾਂ ਬਿਲਕੁਲ ਅਣਜਾਣ ਬੰਦਾ ਉਹਦੀ ਸਾਡੇ ਨਾਲ ਕੋਈ ਸਾਂਝ ਨਹੀਂ ਸਾਡੇ ਨਾਲ ਸਾਂਝ ਉਹਦੀ ਹੈ ਜਿਹੜਾ ਇਹ ਜਾਣਦਾ ਕਬੀਰ ਸਭ ਤੇ ਹਾਮ ਬੁਰੇ ਹਾਮ ਕਾਜ ਪਰੋ ਸਭ ਕੋਏ ਜਿਨ ਐਸਾ ਕਰਬੂਜਿਆ ਮੀਤ ਹਮਾਰਾ ਸੀ ਸੋ ਕਾਜੀ ਜਿਹੜਾ ਸੀ ਉਠਿਆ ਉੱਠ ਕੇ ਜਾ ਕੇ ਨਵਾਬ ਦੇ ਪਾਸ ਪਹੁੰਚਿਆ ਗੁਰੂ ਨਾਨਕ ਤੋਂ ਬਖਸ਼ਿਸ਼ ਪ੍ਰਾਪਤ ਕਰਕੇ ਮਸਤ ਹੋਇਆ ਤੁਰਿਆ ਜਾਂਦਾ ਜੋ ਮੁੱਲਾ ਸੀ ਮਸਤ ਹੋਇਆ ਤੁਰਿਆ ਜਾ ਰਿਹਾ ਤੇ ਨਵਾਬ ਦੇ ਕੋਲ ਜਾ ਕੇ ਸਲਾਮ ਕੀਤੀ ਬਾ ਅਦਬ ਤਾਜ਼ੀਮ ਕੀਤੀ ਨਵਾਬ ਕਹਿਣ ਲੱਗਿਆ ਸੁਣਾਓ ਮੁੱਲਾ ਜੀ ਪੂਤਨਾ ਨਿਕਲ ਗਿਆ ਕਹਿੰਦੇ ਨਾ ਨਵਾਬ ਸਾਹਿਬ ਨਾਨਕ ਤਾਂ ਵਲੀ ਅੱਲਾ ਹੈ ਵਲੀ ਅੱਲਾ ਜਿਹਦੇ ਵੱਲ ਨਿਗਾਹ ਕਰਕੇ ਵੀ ਦੇਖ ਲਵੇ ਉਹਨੂੰ ਵੀ ਅੱਲਾ ਦੇ ਨਾਲ ਜੋੜਨ ਦੀ ਤਾਕਤ ਰੱਖੋ ਮੈਂ ਤਾਂ ਉਹਦਾ ਮਰੀਦ ਹੋ ਕੇ ਆਇਆ ਮੈਂ ਉਹ ਤੋਂ ਬਖਸ਼ਿਸ਼ ਪ੍ਰਾਪਤ ਕਰਕੇ ਆਇਆ ਇਹ ਗੱਲ ਨਾਨਕ ਬਾਰੇ ਨਾ ਸੋਚੋ ਤੇ ਮੁੱਲਾ ਕਹਿਣ ਲੱਗਿਆ ਨਵਾਬ ਸਾਹਿਬ ਇਹ ਕਾਜੀ ਨੇ ਵੀ ਕੁਛ ਉਹਦੇ ਨਾਲ ਹਿੱਸਾਪਤੀ ਕਰ ਲਈ ਹੈ ਤੇ ਗੱਲ ਸਹੀ ਨਹੀਂ ਕਹਿ ਰਿਹਾ ਤੁਸੀਂ ਨਾਨਕ ਨੂੰ ਇੱਥੇ ਕੋਰਟ ਵਿੱਚ ਬੁਲਾ ਕੇ ਪੁੱਛੋ ਸੋ ਪਿਆਦਾ ਭੇਜ ਦਿੱਤਾ ਕਹਿਣ ਲੱਗੇ ਨਾਨਕ ਹੁਣ ਹੋਸ਼ ਵਿੱਚ ਹੈ ਕਹਿੰਦੇ ਹਾਂ ਬੋਲਦੇ ਨੇ ਚੱਲਦੇ ਨੇ ਪਰ ਇੱਕੋ ਵਚਨ ਕਰੀ ਜਾਂਦੇ ਨੇ ਨਾ ਕੋਈ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਣ ਨਵਾਬ ਨੇ ਜਦ ਭੇਜੇ ਉੱਥੇ ਸਿਪਾਹੀ ਕਹਿਣ ਲੱਗੇ ਤੁਹਾਨੂੰ ਨਵਾਬ ਸਾਹਿਬ ਯਾਦ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਦੇਖੋ ਜਦ ਤੱਕ ਅਸੀਂ ਨਵਾਬ ਦੇ ਚਾਕਰ ਸੀ ਨਵਾਬ ਬੁਲਾਉਂਦਾ ਸੀ ਅਸੀਂ ਦਸ ਵਾਰੀ ਜਾਂਦੇ ਸੀ ਇੱਕ ਵਾਰੀ ਬੁਲਾਏ ਹੁਣ ਸਾਡਾ ਤੇ ਨਵਾਬ ਦਾ ਕੋਈ ਸੰਬੰਧ ਹੈ ਨਹੀਂ ਮੈਂ ਨਹੀਂ ਜਾਣਾ ਵਾਪਸ ਆ ਕੇ ਜਦੋਂ ਦੌਲਤ ਖਾਨ ਨੂੰ ਸਾਰੀ ਹਕੀਕਤ ਦੱਸੀ ਕ੍ਰੋਧ ਚੜ ਗਿਆ ਕਹਿੰਦਾ ਹੈ ਇਹ ਨਾਨਕ ਦੀ ਇਹ ਜ਼ੁਰਤ ਕਿ ਮੇਰੇ ਹੁਕਮ ਦੀ ਤਾਮੀਲ ਨਾ ਕਰੇ ਜਾਓ ਕਹਿੰਦੇ ਗ੍ਰਿਫਤਾਰ ਕਰਕੇ ਲਿਆਓ ਫੌਰਨ ਮੇਰੇ ਪੇਸ਼ ਕਰੋ ਫਿਰ ਚਲੇ ਗਏ ਸਿਪਾਹੀ ਜਾ ਕੇ ਕਹਿਣ ਲੱਗੇ ਵੀ ਮਹਾਰਾਜ ਹੁਕਮ ਆ ਹੈ ਕਹਿੰਦੇ ਚਲੋ ਫਿਰ ਤੁਹਾਨੂੰ ਸੰਕਟ ਨਾ ਹੋਵੇ ਭਾਈ ਚੱਲਦੇ ਹਾਂ ਗੁਰੂ ਨਾਨਕ ਪਾਤਸ਼ਾਹ ਨਵਾਬ ਦੇ ਸਾਹਮਣੇ ਆ ਗਏ ਉਹ ਜੋ ਸਲਾਮ ਕਰਨ ਦਾ ਤਰੀਕਾ ਸੀ ਪਹਿਲਾਂ ਤਾਂ ਝੁਕਦੇ ਹੁੰਦੇ ਅੱਧਾ ਅੱਧਾ ਝੁੱਕ ਕੇ ਸਿਰ ਉੱਪਰ ਨੂੰ ਚੱਕ ਕੇ ਉਹਦੇ ਵੱਲ ਨੇਤਰ ਉੱਧਰ ਹੁੰਦੇ ਸੀ ਆਦਮੀ ਅੱਧਾ ਝੁਕਿਆ ਹੁੰਦਾ ਤੇ ਸੱਤ ਵਾਰੀ ਇੱਥੇ ਮੱਥੇ ਨੂੰ ਹੱਥ ਲਾਉਂਦਾ ਸੀ ਇਹ ਕੋਰਟ ਦਾ ਰਿਵਾਜ ਸੀ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਅਸੂਲ ਨਾ ਮੰਨਿਆ ਸਿੱਧੇ ਹੀ ਜਾ ਕੇ ਖੜੇ ਹੋ ਗਏ ਚੁੱਪ ਕਰਕੇ ਨਾ ਕੋਈ ਸਲਾਮ ਨਾ ਕੋਈ ਦੁਆ ਨਾ ਕੁਛ ਨਾ ਕਰੇ ਨਵਾਬ ਦਾ ਪਾਰਾ ਗਰਮ ਹੋ ਗਿਆ ਦੇਖਦੀ ਸਾਰ ਕਹਿਣ ਲੱਗਿਆ ਨਾਨਕ ਤੈਨੂੰ ਪਤਾ ਨਹੀਂ ਹੈ ਵੀ ਤੂੰ ਕੋਰਟ ਵਿੱਚ ਕਿਵੇਂ ਆਈਦਾ ਹੁੰਦਾ ਪਹਿਲਾਂ ਤੂੰ ਇੱਥੋਂ ਹੀ ਗਿਆ ਤੇ ਮੇਰੇ ਹੁਕਮ ਦੇ ਬੁਲਾਇਆ ਹੋਇਆ ਕਿਉਂ ਨਹੀਂ ਆਇਆ ਮੈਂ ਤੈਨੂੰ ਸਖ਼ਤ ਸਜ਼ਾ ਦੇਣੀ ਚਾਹੁੰਦਾ ਕਹਿੰਦੇ ਨਵਾਬ ਸਾਹਿਬ ਜਦ ਤੱਕ ਤੇਰੇ ਚਾਕਰ ਸੀ ਇੱਕ ਵਾਰੀ ਬੁਲਾਏ ਤੇ ਦਸ ਵਾਰੀ ਆਉਂਦੇ ਸੀ ਹੁਣ ਅਸੀਂ ਉਸ ਸਾਹਿਬ ਦੀ ਚਾਕਰੀ ਕਰ ਲਈ ਹੈ ਜਿਹੜੇ ਸਾਹਿਬ ਨੇ ਤੇਰੇ ਵਰਗੇ ਕਰੋੜਾਂ ਨਵਾਬ ਬਣਾਏ ਨੇ ਹੁਣ ਉਹਦਾ ਹੁਕਮ ਮੰਨਣਾ ਕਿ ਤੇਰਾ ਮੰਨੀਏ ਜਿਹਦੇ ਅਸੀਂ ਚਾਕਰ ਹਾਂ ਉਹਦਾ ਹੁਕਮ ਮੰਨ ਬੁੱਲ ਲੈ ਲਿਆ ਦੰਦਾਂ ਚ ਗੱਲ ਨਹੀਂ ਆਉਂਦੀ ਖਰਾਬ ਵਾਲਾ ਸੀ ਸੋਚਦਾ ਵੀ ਮੈਂ ਇਹਨੂੰ ਕਿਸ ਤਰ੍ਹਾਂ ਦੇ ਨਾਲ ਫਿੱਟ ਕਰਾਂ ਕਿਵੇਂ ਬੇਦਲੀਲ ਕਰਾਂ ਉਸ ਵੇਲੇ ਸੋਚ ਆ ਗਈ ਕਿ ਮੈਂ ਨਾਨਕ ਨੂੰ ਇਸਲਾਮ ਦੇ ਵਿੱਚ ਲਾਇਆ ਹਾਂ, ਆਪੇ ਹੀ ਸਾਰੇ ਝਗੜੇ ਮੁੱਕ ਜਾਣਗੇ, ਇਸਲਾਮ ਚ ਆ ਜਾਏਗਾ ਤੇ ਜਿਹੜੇ ਇਹਦੇ ਸ਼ਰਧਾਲੂ ਨੇ ਉਹ ਸਾਰੇ ਹੈਰਾਨ ਹੋ ਜਾਣਗੇ, ਆਪੇ ਹੀ ਆ ਜਾਣਗੇ ਇਹਦੇ ਮਗਰੇ। ਸੋ ਕਹਿਣ ਲੱਗਿਆ ਨਾਨਕ ਹਿੰਦੂ ਤੇ ਮੁਸਲਮਾਨ ਕੋਈ ਨਹੀਂ ਹੈ, ਕਹਿੰਦੇ ਨਾ। ਕਹਿੰਦੇ ਫਿਰ ਹੈਗੇ ਕਿਉਂ? ਕਹਿੰਦੇ ਇਹ ਤਾਂ ਬੁੱਤ ਤੁਰੇ ਫਿਰਦੇ ਨੇ, ਜੋ ਹਿੰਦੂਤ ਦਾ ਅਸੂਲ ਹੈ ਉਹ ਕਿਸੇ ਚ ਨਹੀਂ ਰਿਹਾ, ਜੋ ਇਸਲਾਮ ਦਾ ਅਸੂਲ ਹੈ ਉਹ ਕਿਸੇ ਚ ਨਹੀਂ ਰਿਹਾ। ਪੂਜਾ ਤੇ ਨਮਾਜ਼ ਪਿੱਛੇ ਝਗੜੇ ਕਰਦੇ ਨੇ, ਮਸਜਿਦ ਤੇ ਮੰਦਰ ਪਿੱਛੇ ਲੜਦੇ ਫਿਰਦੇ ਨੇ, ਤੇ ਇਹਨਾਂ ਨੂੰ ਤਾਂ ਭੁੱਲੇ ਗਿਆ ਪਰਮੇਸ਼ਰ। ਸੋ ਇਸ ਕਰਕੇ ਜਦੋਂ ਇਹ ਇਸ ਗੱਲ ਨੂੰ ਨਹੀਂ ਸਮਝਦੇ ਤਾਂ ਇਹ ਕੇਵਲ ਮਨੁੱਖ ਆਪਣੇ ਆਪ ਨੂੰ ਗਲਤ ਕਹਿ ਰਹੇ ਨੇ ਕਿ ਮੈਂ ਮੁਸਲਮਾਨ। ਮੁਸਲਮਾਨ ਕਹਾਵਨ ਮੁਸ਼ਕਲ, ਕਹਿੰਦੇ ਉਹ ਤਾਂ ਹੈ ਹੀ ਬਹੁਤ ਮੁਸ਼ਕਲ, ਜੇ ਮੌਮ ਦਿਲ ਹੋਵੇ ਤਾਂ ਮੁਸਲਮਾਨ ਕਹਾਉਣ, ਨਮਾਜ਼ ਪੜ੍ਹਨ ਦੀ ਜਾਂਚ ਇਹਨੂੰ ਨਹੀਂ ਹੈ। ਕਹਿਣ ਲੱਗੇ ਨਾਨਕ ਜੁਮੇ ਦੀ ਨਮਾਜ਼ ਆ ਰਹੀ ਹੈ ਤੇ ਅਸੀਂ ਨਮਾਜ਼ ਪੜ੍ਹਨ ਵਾਸਤੇ ਜਾਂਦੇ ਹਾਂ, ਤੇਰੀ ਨਿਗਾਹ ਚ ਦੋ ਕੋਈ ਨਹੀਂ, ਚੱਲ ਸਾਡੇ ਨਾਲ ਨਮਾਜ਼ ਪੜ੍ਹ। ਮਹਾਰਾਜ ਕਹਿੰਦੇ ਚਲੋ, ਨਮਾਜ਼ ਪੜ੍ਹਨ ਵਾਸਤੇ ਚਲੇ ਜਾਂਦੇ ਨੇ। ਸ਼ਹਿਰ ਚ ਸਾਰੇ ਚ ਹੋ ਗਿਆ ਵੀ ਗੁਰੂ ਨਾਨਕ ਮੁਸਲਮਾਨ ਬਣਨ ਵਾਸਤੇ ਜਾ ਰਹੇ, ਸਾਰੇ ਹਾਹਾਕਾਰ ਮੱਚ ਗਈ, ਦੁਕਾਨਾਂ ਬੰਦ ਹੋ ਗਈਆਂ, ਰੋਟੀ ਪਕਣੀ ਬੰਦ ਹੋ ਗਈ, ਵੀ ਆਇਆ ਕੀ ਹੋ ਗਿਆ ਵੀ ਗੁਰੂ ਨਾਨਕ ਸਲਾਮਤ ਦੇ ਵਿੱਚ ਜਾ ਰਹੇ ਹੈ। ਭਾਈਆ ਜੈਰਾਮ ਬਹੁਤ ਕਾਲੀ ਕਾਲੀ ਬੇਬੇ ਨਾਨਕੀ ਜੀ ਕੋਲ ਆਏ, ਕਹਿੰਦੇ ਤੇਰਾ ਭਰਾ ਤਾਂ ਮੁਸਲਮਾਨ ਬਣ ਜਾ ਰਿਹਾ, ਕੀ ਕਰਾਂਗੇ, ਆਪਣਾ ਤਾਂ ਖਾਨਦਾਨ ਹੀ ਜਾਂਦਾ ਰਿਹਾ ਸਾਰਾ, ਬਣੂ ਕੀ ਹੁਣ। ਹੈ ਤਾਂ ਗੱਲ ਕੁਛ ਵੀ ਨਹੀਂ ਸਾਧ ਸਿੰਘ ਜੀ, ਲੇਕਿਨ ਬਣਦਾ ਇੰਨੀ ਜ਼ਬਰਦਸਤ ਸੀ ਕਿ ਆਦਮੀ ਇਹਨੂੰ ਟੋਲਰੇਟ ਨਹੀਂ ਸੀ ਕਰ ਸਕਦਾ। ਬੇਬੇ ਜੀ ਕਹਿਣ ਲੱਗੇ, ਬੇਬੇ ਨਾਨਕੀ, ਕਹਿੰਦੇ ਮੇਰਾ ਵੀਰ ਤੁਸੀਂ ਕਿਉਂ ਵਾਰ ਵਾਰ ਭੁਲੇਖਿਆਂ ਚ ਪੈਂਦੇ ਹੋ, ਅੱਗੇ 3 ਦਿਨ ਨਦੀ ਚੋਂ ਬਾਹਰ ਆਏ ਨੇ, ਤੁਹਾਨੂੰ ਅਜੇ ਵੀ ਯਕੀਨ ਨਹੀਂ ਆਉਂਦਾ, ਉਹ ਤਾਂ ਕੋਈ ਸਿੱਖਿਆ ਦੇਣ ਜਾ ਰਹੇ ਨੇ। ਉਹਨਾਂ ਨੂੰ ਕੌਣ ਹੈ ਦੁਨੀਆਂ ਦੇ ਅੰਦਰ ਜਿਹੜਾ ਉਹਨਾਂ ਦੀ ਮਰਜ਼ੀ ਤੋਂ ਬਗੈਰ ਕੁਛ ਕਰ ਸਕੇ। ਤੁਸੀਂ ਦੇਖੋ ਕੌਤ ਉਸ ਵੇਲੇ ਟੁੱਟੇ ਦਿਲ ਨਾਲ ਆਪਣੇ ਸੇਵਕ ਨਿਧਰ ਨੂੰ ਬੁਲਾਇਆ, ਬ੍ਰਾਹਮਣ ਨੂੰ, ਕਹਿਣ ਲੱਗੇ ਜਾ ਮਸਜਿਦ ਦੇ ਅੰਦਰ ਤੇ ਸਾਰੀ ਗੱਲਬਾਤ ਦੇਖ ਕੇ ਆ ਕੇ ਦੱਸ। ਇਹ ਨਿਧਾ ਬ੍ਰਾਹਮਣ ਪੀੜ ਨੂੰ ਚੀਰਦਾ ਹੋਇਆ ਮਸਜਿਦ ਦੇ ਚਲੇ ਗਏ, ਕਿਉਂਕਿ ਜਦੋਂ ਸੁਣਿਆ ਵੀ ਨਾਨਕ ਨੇ ਇਸਲਾਮ ਧਾਰਨ ਕਰਨਾ, ਸਾਰਾ ਹੀ ਸ਼ਹਿਰ ਉਲਟ ਕੇ ਪੈ ਗਿਆ, ਉੱਥੇ ਭੀੜ ਹੋ ਗਈ ਮਸਜਿਦ ਦੇ ਅੰਦਰ, ਥਾਂ ਨਹੀਂ ਮਿਲਦਾ ਤਿਲ ਧਰਨ ਜੋਗਾ, ਤੇ ਜਿਹੜੇ ਦੇਖਣ ਵਾਲੇ ਸੀ ਉਹਨਾਂ ਨੇ ਗੋਲ ਚੱਕਰ ਲਾ ਲਏ ਬਹੁਤ ਜ਼ਿਆਦਾ, ਭੀੜ ਪਈ ਪਈ ਆ, ਉਹ ਭੀੜ ਨੂੰ ਚੀਰ ਕੇ ਮੂਹਰੀ ਲਾਈਨ ਚ ਆ ਗਿਆ ਤੇ ਉਧਰਲੇ ਪਾਸੇ ਨਵਾਜ਼ ਸ਼ੁਰੂ ਹੋ ਗਈ। ਨਵਾਬ ਵੀ ਪੜ੍ਹਦਾ, ਕਾਜੀ ਵੀ ਪੜ੍ਹਦਾ, ਹੋਰ ਵੀ ਪੜ੍ਹਦੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਇੱਕ ਪਾਸੇ ਹੋ ਕੇ ਬਹਿ ਗਏ। ਨਵਾਬ ਨੂੰ ਬੜਾ ਗੁੱਸਾ ਆਇਆ, ਬਈ ਮੇਰੇ ਨਾਲ ਨਮਾਜ਼ ਪੜ੍ਹਨ ਆਇਆ ਤੇ ਨਮਾਜ਼ ਪੜ੍ਹੀ ਨਹੀਂ, ਤੇ ਮੈਂ ਹੁਣ ਚੰਗੀ ਤਰ੍ਹਾਂ ਹੀ ਇਹਨੂੰ ਚਾਰਜ ਕਰਾਂਗਾ, ਸਜ਼ਾ ਦੇਵਾਂਗਾ ਸਖ਼ਤ ਤੋਂ ਸਖ਼ਤ। ਉਸ ਵੇਲੇ ਬੜੇ ਕ੍ਰੋਧ ਨਾਲ ਬੋਲਿਆ, ਕਹਿਣ ਲੱਗਿਆ ਨਾਨਕ ਤੂੰ ਨਮਾਜ਼ ਪੜ੍ਹਨ ਵਾਸਤੇ ਆਇਆ ਸੀ, ਤੂੰ ਕਿਉਂ ਨਹੀਂ ਨਮਾਜ਼ ਪੜ੍ਹੀ? ਸਹਿਸਵਾ ਪਾਤਸ਼ਾਹ ਬੋਲੇ, ਕਹਿੰਦੇ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ? ਨਮਾਜ਼ ਪੜ੍ਹਨ ਵਾਲਾ ਇੱਥੇ ਹੁੰਦਾ ਤਾਂ ਮੈਂ ਪੜ੍ਹਦਾ, ਮੈਂ ਤਾਂ ਪੜ੍ਹਦਾ ਹਰ ਵਕਤ 24 ਘੰਟੇ, ਤੁਸੀਂ 5 ਵਾਰੀ ਪੜ੍ਹਦੇ ਹੋ, ਮੈਂ ਤਾਂ ਹਰ ਵਕਤ ਨਮਾਜ਼ ਚ ਰਹਿਣਾ, ਭਾਵੇਂ ਅੱਖਰ ਬਦਲਨੇ, ਤੁਹਾਡੇ ਵਾਲੇ ਅਰਬੀ ਵਾਲੇ ਅੱਖਰ ਨਹੀਂ ਹੈ, ਲੇਕਿਨ ਮੈਂ ਵੀ ਉਹੀ ਨਮਾਜ਼ ਦਿਨ ਰਾਤ ਪੜ੍ਹਦਾ। ਕਹਿਣ ਲੱਗਿਆ ਹੈਰਾਨੀ ਦੀ ਗੱਲ ਹੈ, ਮੈਂ ਖੜਾ, ਕਾਜੀ ਖੜਾ, ਕਹਿੰਦੇ ਤੁਸੀਂ ਤਾਂ ਇੱਥੇ ਤੁਹਾਡਾ ਕਲਬੂਤ ਖੜਾ ਸੀ, ਜਿਹਨੇ ਨਮਾਜ਼ ਪੜ੍ਹਨੀ ਸੀ ਉਹ ਤਾਂ ਕਨਾਰ ਦੇ ਅੰਦਰ ਘੋੜੇ ਖਰੀਦਣ ਗਿਆ ਹੋਇਆ ਸੀ, ਘੋੜੇ ਖਰੀਦਦਾ ਸੀ, ਇੱਥੇ ਤੁਸੀਂ ਕਦ ਆਏ ਹੋ? ਜਦ ਹਟੀਆ ਨਮਾਜ਼ ਜ਼ਿਆਦਾ ਹੈ। ਹੈਰਾਨ ਹੋ ਗਿਆ ਵੀ ਮੇਰੇ ਅੰਦਰਲੀ ਗੱਲ ਸਾਰੀ ਜਾਣਗੀ, ਕਿਤੇ ਬੱਲੀ ਅੱਲਾ ਸੱਚੀਓ ਹੀ ਨਾ ਹੋਵੇ, ਜੇ ਉਹ ਕੁਛ ਮੁੱਲਾ ਕਹਿੰਦਾ ਉਵੇਂ ਹੀ ਨਾ ਹੋਵੇ, ਡਰ ਗਿਆ, ਕੋਈ ਸ਼ਰਧਾ ਚ ਆ ਗਈ। ਕਹਿਣ ਲੱਗਿਆ ਨਾਨਕ ਗੱਲ ਤੇਰੀ ਠੀਕ ਹੈ, ਸੱਚਮੁੱਚ ਮੈਂ ਹਾਜ਼ਰ ਨਹੀਂ ਸੀ। ਕਹਿੰਦੇ ਜਿਹੜਾ ਖੁਦਾ ਦੇ ਨਾਲ ਧੋਖਾ ਕਰੇ ਉਹ ਕਾਫਰ ਹੁੰਦਾ ਕਿ ਮੋਮਨ ਹੁੰਦਾ? ਤੂੰ ਕੁਫਰ ਕਰ ਰਿਹਾ ਸੀ ਇੱਥੇ ਮਸਜਿਦ ਚ ਖੜਾ, ਕੁਫਰ ਕਮਾ ਰਿਹਾ ਸੀ, ਉਸ ਵੇਲੇ ਡਰ ਗਿਆ। ਫਿਰ ਕਹਿੰਦਾ ਕਾਜੀ ਨਾਲ ਪੜ੍ਹ ਲੈਂਦੇ? ਕਹਿੰਦੇ ਕਾਜੀ ਵੀ ਇੱਥੇ ਨਹੀਂ ਸੀ, ਮਹਾਰਾਜ ਕਾਜੀ ਆਪਣੇ ਘਰ ਦੇ ਅੰਦਰ ਬਛੇਰੀ ਮੋੜਦਾ ਸੀ, ਖੂਹ ਚ ਗਿਰਨ ਤੋਂ ਰੋਕਦਾ ਸੀ। ਕਹਿੰਦੇ ਕਿਉਂ ਕਾਜੀ ਸਾਹਿਬ? ਕਹਿੰਦਾ ਬਿਲਕੁਲ ਠੀਕ। ਕਹਿੰਦੇ ਫਿਰ ਤਾਂ ਨਾਨਕ ਬਲੀ ਜਾਂਦਾ, ਮਹਾਰਾਜ ਕਹਿੰਦੇ ਤੁਸੀਂ ਕੀ ਸਮਝਦੇ ਹੋ ਪਰਮੇਸ਼ਰ ਨੂੰ, ਇਸ ਤਰ੍ਹਾਂ ਨਾ ਪੜੋ।
ਜਾਣਿਆ
ਹੱਥ ਮਾਲਾ ਵਾਣਾ ਲੋਗਨ ਰਾਮ ਖਿਲਾਉਣਾ ਜਾ ਅੱਲਾ ਹੋਵੇ ਰਾਮ ਹੋਵੇ ਵਾਹਿਗੁਰੂ ਹੋਵੇ ਕੁਛ ਹੋਵੇ ਸਾਡੇ ਅਸੀਂ ਡਰਦੇ ਹਾਂ ਰਾਮ ਕਹਿੰਦੇ ਵੀ ਡਰਦੇ ਹਾਂ ਵਾਹਿਗੁਰੂ ਕਹਿਣ ਵਾਲੇ ਰਾਮ ਨਹੀਂ ਕਹਿੰਦੇ ਗੁਰਦੁਆਰੇ ਚ ਕਹਾ ਕੇ ਦੇਖ ਲਓ ਹਰੇ ਰਾਮ ਜੇ ਕੋਈ ਕਹਿ ਜੇ ਸਾਰੇ ਉੱਠ ਕੇ ਉਹਨੂੰ ਮਾਰਨ ਲੱਗ ਜਾਣਗੇ ਵੀ ਇਹ ਮੰਦਰ ਹੈ ਤੂੰ ਇੱਥੇ ਹਰੇ ਰਾਮ ਕਰਨ ਲੱਗੇ ਮੰਦਰ ਜਾ ਕੇ ਵਾਹਿਗੁਰੂ ਕਹਿ ਲਓ ਕੋਈ ਨਹੀਂ ਬੋਲਦਾ ਭੁਲੇਖੇ ਐਸੇ ਪੈ ਚੁੱਕੇ ਨੇ ਜਮਾਂ ਛੋਟਾ ਜਿਹਾ ਸੀ ਜੇ ਕਿਤੇ ਮੂੰਹ ਚੋਂ ਨਿਕਲ ਜਾਵੇ ਨਾ ਅੱਲਾ ਕਹਿੰਦੇ ਹੁਣ ਤੂੰ ਅੱਠ ਪੈਰ ਮੁਸਲਮਾਨ ਬਣਿਆ ਰਹੇਗਾ ਤਾਂ ਅੱਲਾ ਕਹਿਦਾ ਇਹਦਾ ਬਾਬੇ ਆਏ ਸਾਡੇ ਮਾਸੂ ਆਣੇ ਆਏ ਉਹਨਾਂ ਵਹਿਮਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਦਾ ਸ਼ਬਦ ਪੜਿਆ ਸੀ
ਅੱਲਾ ਵਾਹਿਗੁਰੂ
ਖਾਮ ਲਿਹਾਰੇ ਜਾਓ ਜੇਤੇ ਤੇਰੇ ਨਾਮ। ਇੱਥੇ ਅੱਲਾਹ ਕਹਾਉਣ ਲੱਗ ਜਾਓ ਸਾਰੇ ਡੰਡੇ ਮਾਰਨ ਲੱਗ ਜਾਣ, ਕਹਿੰਦੇ ਅੱਲਾਹ ਅੱਲਾਹ ਕਰ ਕਹਿ ਕੇ ਜਦੋਂ ਹੁਣੇ ਮੈਂ ਪੜ੍ਹਦਾ ਸੀ ਇੱਕ ਨੇ ਨੀ ਕਿਹਾ ਅੱਲਾਹ, ਸਭ ਰਾਮ ਹੀ ਕਹਿੰਦੇ ਸੀ, ਕਿਉਂ ਰਾਮ ਅੱਲਾਹ ਨਾਲੋਂ ਸਾਨੂੰ ਥੋੜਾ ਜਿਹਾ ਨੇੜੇ, ਉਦੋਂ ਨੇੜੇ ਵਾਹਿਗੁਰੂ ਹੈ। ਧਰਮ ਪੈ ਗਏ ਸਾਡੇ ਨਾਮ ਦੇ ਪਿੱਛੇ ਵੀ ਪਰਮੇਸ਼ਰ ਦੇ। ਮਹਾਰਾਜ ਕਹਿੰਦੇ ਖਿਲਾਉਣਾ ਜਾਣਿਆ ਤੁਸੀਂ ਮਾਥੇ ਤਿਲਕ ਹੱਥ ਮਾਲਾ ਮਾਣਾ ਲੋਕਾਂ ਰਾਮ ਖਿਲਾਉਣਾ ਜਾਣ, ਖੇਲਣਾ ਰੱਬ ਰੱਬ ਦੇ ਨਾਲ ਤੁਸੀਂ ਕੀ ਮਖੌਲ ਕਰਦੇ ਹੋ। ਜਪਜੀ ਸਾਹਿਬ ਪੜ੍ਹਦਾ ਹੈ ਸੁਰਤ ਕਿਤੇ, ਬੋਲਦਾ ਕਿਤੇ ਹੈ, ਕੀ ਮਜਾਲ ਹੈ ਕਦੇ ਮਨ ਲੱਗ ਜਾਵੇ ਉਹਦੇ ਨਾਲ, ਛਾਲਾ ਅੰਦਰ ਤੇ ਮਾਰਦਾ ਫਿਰਦਾ ਮਾਂ। ਗਾਇਤਰੀ ਪੜ੍ਹਦਾ ਸੰਧਿਆ ਕਰਦਾ ਮਨ ਕਿੱਥੇ ਦੌੜਿਆ ਫਿਰਦਾ, ਨਮਾਜ਼ ਪੜ੍ਹਦਾ ਮਨ ਕਿੱਥੇ ਦੌੜਿਆ ਫਿਰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਖੇਲਣਾ ਨਹੀਂ ਪਿਆਰਿਓ, ਰੱਬ ਨੂੰ ਰੱਬ ਕਰਕੇ ਮੰਨੋ। ਸਮਝਾਉਣ ਲੱਗੇ ਨੇ ਮਹਾਰਾਜ, ਕਹਿੰਦੇ ਮਨ ਕਰ ਮੱਕਾ ਕਿਵਲਾ ਕਰਦੇ ਹੀ, ਮਨ ਨੂੰ ਤਾਂ ਬਣਾ ਲੈ ਮੱਕਾ, ਜਿਹੜਾ ਉਹਦੇ ਅੰਦਰ ਸੰਗੇ ਅਸਵਦ ਹੈ, ਜਿਹਦੇ ਵੱਲ ਮੂੰਹ ਕਰਕੇ ਨਮਾਜ਼ ਪੜ੍ਹਦਾ ਹੈ ਉਹ ਤੇਰੀ ਦੇਵੀ ਹੈ। ਬੋਲਣ ਹਾਰ ਪਰਮ ਗੁਰ ਇਹੀ, ਜਿਹੜਾ ਤੇਰੇ ਅੰਦਰ ਬੋਲਦਾ ਇਹੀ ਵਾਹਿਗੁਰੂ ਹੈ। ਕੌਰੇ ਮੁੱਲਾਂ ਵਾਂਗ ਨਿਵਾਜ, ਫੇਰ ਤੂੰ ਅੰਦਰ ਵਾਂਗ ਦੇ, ਵਾਂਗ ਦੇਣ ਦੀ ਜਾਤ ਸਮਝਾਉਂਦੇ ਆ, ਵਾਂਗ ਦੇ ਅੰਦਰ ਵਾਹੇ ਗੁਰੂ ਵਾਹੇ ਗੁਰੂ। ਕਬੀਰ ਸਾਹਿਬ ਨੇ ਦੇਖਿਆ ਭਾਈ ਉੱਤੇ ਖੜਾ ਹੋਇਆ ਮਨਾਰੇ ਦੇ, ਉੱਚੀ ਉੱਚੀ ਆਵਾਜ਼ਾਂ ਦਿੰਦਾ, ਬੋਲ ਬੜਾ ਤੇਜ਼ ਹੈ, ਹੁਣ ਤਾਂ ਲਾਊਡ ਸਪੀਕਰ ਲਾਉਣ ਲੱਗ ਗਏ। ਸਵਾਲ ਕਰਿਆ ਕਹਿੰਦੇ ਮੁੱਲਾ ਮਨਾਰੇ ਕਿਆ ਚੜ੍ਹੇ ਸਾਈ ਨਾ ਬਹਿਰਾ ਹੋਏ, ਬੋਲਾ ਤੇਰਾ ਰੱਬ ਜਿਹਨੂੰ ਉੱਚੀ ਉੱਚੀ ਬਾਂਗਾਂ ਦੇ ਕੇ ਸਮਝਾਉਣਾ। ਜੇ ਕਾਰਨ ਤੂੰ ਵਾਂਗ ਦੇ ਦਿਲੀ ਪੀਤਲ ਜੋਏ, ਤੇਰੇ ਅੰਦਰ ਬੈਠਾ ਤੂੰ ਅੰਦਰ ਬਣਦਾ ਕਿਉਂ ਨਹੀਂ ਦਿੰਦਾ, ਬਾਹਰ ਕਿਉਂ ਦਿੰਦਾ। ਕੌਰੇ ਮੁੱਲਾ ਵਾਂਗ ਨਿਵਾਜ਼, ਅੰਦਰੇ ਨਿਵਾਜ਼ ਕਰ ਤੇ ਅੰਦਰੇ ਤੂੰ ਵਾਂਗ ਦੇ। ਏਕ ਮਸੀਤ ਦਸੇ ਦਰਵਾਜ਼, ਆਹ ਤੇਰੀ ਮਸਜਿਦ ਆ ਸਰੀਰ, ਇਹਦੇ ਦਸ ਦਰਵਾਜ਼ੇ ਨੇ। ਮਿਸ ਮਿਸ ਤਾਮਸ ਭਰਮ ਕਦੂਰੀ, ਆਹ ਜਿਹੜੇ ਪੰਜੇ ਚੋਰ ਨੇ, ਭਰਮ ਪਿਆ ਹੋਇਆ ਤੇ ਦੁਸ਼ਮਣੀ ਪਈ ਹੋਈ ਹੈ, ਇਹਨਾਂ ਨੂੰ ਬਿਸਮਲ ਕਰਦੇ ਮਾਰਦੇ ਇਹਨੂੰ। ਪਾਖਲੇ ਪੰਚਾ ਹੋਏ ਸਬੂਰੀ, ਇਹ ਪੰਜਾਂ ਨੂੰ ਖਤਮ ਕਰਦੇ ਚੋਰਾਂ ਨੂੰ, ਤੇ ਸਬਰ ਸਿਦਕ ਦੇ ਅੰਦਰ ਆ ਜਾ। ਹਿੰਦੂ ਤੁਰਕ ਗਾ ਸਾਹਿਬ ਵੇਖ, ਹਿੰਦੂ ਦਾ ਵੀ ਰੱਬ ਰਾਮ ਹੋਈ ਹੈ ਅੱਲਾ ਹੋਈ ਹੈ, ਤੇ ਮੁਸਲਮਾਨ ਦਾ ਵੀ ਰਾਮ ਹੋਈ ਹੈ, ਨਾ ਮੁਸਲਮਾਨ ਰਾਮ ਕਹੇ ਤੇ ਨਾ ਹਿੰਦੂ ਅੱਲਾ ਕਹੇ, ਨਾ ਅਸੀਂ ਕਹੀਏ, ਕਹਿ ਕੇ ਦੇਖ ਲਓ। ਇੱਕ ਸੰਤ ਸੀਗੇ ਮੇਰੇ ਮਿਲਣ ਵਾਲੇ, ਉਹ ਇੱਥੇ ਚੰਡੀਗੜ੍ਹ ਚਲੇ ਗਏ 23 ਸੈਕਟਰ ਮੰਦਰ ਚ, ਉਹ ਆਪਦੇ ਆਸ਼ਰਮ ਚ ਤਾਂ ਹਰੇ ਰਾਮ ਕਹਿੰਦੇ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਉਹ ਮੰਦਰ ਵਾਲਿਆਂ ਨੇ ਬੁਲਾ ਲਏ ਵੀ ਇਹ ਬੜੇ ਚੰਗੇ ਸੰਤ ਨੇ, ਹਰੀ ਰਾਮ ਦੀ ਸਿੱਖ ਹੈਗੇ ਇਹ, ਤੇ ਹਰੇ ਰਾਮ ਕਹਿਣਗੇ। ਸੰਤ ਨੀ ਕੁਛ ਵੀ ਹੁੰਦੇ, ਸੰਤ ਤਾਂ ਮਨੁੱਖ ਹੀ ਹੁੰਦੇ ਨੇ, ਕਿਸੇ ਖਾਸ ਨੀ ਹੁੰਦੇ ਉਹ ਸਾਰਿਆਂ ਦਾ ਇੱਕੋ ਹੀ ਹੁੰਦਾ। ਜਦ ਉੱਥੇ ਗਏ ਉਹਨਾਂ ਨੇ ਘੜਿਆਲ ਲੈ ਲਈ ਹੱਥ ਚ, 5 ਮਿੰਟ ਤਾਂ ਹਰੇ ਰਾਮ ਹਰੇ ਰਾਮ ਹਰੇ ਕ੍ਰਿਸ਼ਨ ਹਰੇ ਰਾਮ ਕਹਾਉਂਦੇ, ਉਹਦੇ ਬਾਅਦ ਅਚਾਨਕ ਬਦਲ ਗਏ, ਬੋਲੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਸਾਰੇ ਚੁੱਪ ਕਰ ਗਏ, ਕੋਈ ਨਾ ਬੋਲੇ, ਮਗਰ ਇਕੱਲਾ ਹੀ ਰਹਿ ਗਿਆ। ਮਹਾਜ ਸੰਤ ਸਾਡੇ ਗੁਰਦੁਆਰੇ ਆ ਕੇ ਹਰੇ ਰਾਮ ਕਰਨ ਲੱਗੇ, ਸਾਡੇ ਸਿੱਖ ਵੀ ਸਭ ਚੁੱਪ ਕਰ ਗਏ, ਕੋਈ ਨਾ ਬੋਲੇ, ਕਿਉਂਕਿ ਭਰਮ ਪੈ ਗਏ ਸਾਡੇ ਅੰਦਰ। ਭਰਮ ਪੈਣ ਦੇ ਨਾਲ ਅਸੀਂ ਬਹੁਤ ਦੂਰ ਚਲੇ ਗਏ, ਉਹ ਨਾ ਹਟਦਾ ਉਹ ਭਰਮ। ਮਹਾਰਾਜ ਕਹਿੰਦੇ ਹਿੰਦੂ ਤੁਰਕ ਗਾ ਸਾਹਿਬ ਏਕ, ਕਹਿ ਕਰੇ ਮੁੱਲਾ ਕਹਿ ਕਰੇ ਸੇਖ, ਕਹਿ ਕਬੀਰ ਹਾਂ ਭਇਆ ਦੀਵਾਨਾ, ਮੁਸ ਮੁਸ ਮਨੁਆ ਸਹਿ ਸਮਾਨ। ਸੋ ਜਦੋਂ ਉਪਦੇਸ਼ ਦਿੱਤਾ ਨਮਾਜ਼ਾਂ ਦਾ, ਮਸਜਿਦ ਦਾ, ਰੋਜ਼ਿਆਂ ਦਾ, ਨਵਾਬ ਨੇ ਸਿਜਦਾ ਕਰਤਾ, ਆਪ ਉਕੜ ਕਿਤੇ ਹੀ ਗਈ ਉਹਦੀ, ਕਹਿਣ ਲੱਗਿਆ ਹੇ ਨਾਨਕ ਮੈਂ ਵੀ ਸਹੀ ਕਰ ਲਿਆ ਮੁੱਲਾ ਮੰਗਣ, ਤੂੰ ਅੱਲਾਹ ਦੀ ਖਾਸ ਜਾਤ ਹੈ, ਤੇ ਹੁਣ ਮੈਨੂੰ ਇੱਕ ਸਬਕ ਦੇ ਕੇ ਜਾ ਵੀ ਮਨ ਕਿਉਂ ਨਹੀਂ ਟਿਕਦਾ, ਕੋਈ ਮਨ ਦਾ ਵੀ ਧਿਆਨ ਕੋਈ ਸਾਧਨ ਹੈ ਇਹ ਕਿਉਂ ਨਹੀਂ ਟਿਕਦਾ। ਮਹਾਰਾਜ ਕਹਿੰਦੇ ਮਨ ਜਿਹੜਾ ਇਹ ਵਾਸ਼ਨਾ ਦਾ ਬੰਨਿਆ ਹੋਇਆ, ਜਦ ਤੱਕ ਮਨ ਵਾਸ਼ਨਾ ਵਿੱਚ ਹੈ ਉਨੀ ਦੇਰ ਤੱਕ ਇਹਦਾ ਰੁੱਖ ਇਹਦੀ ਸੂਈ ਜਿਹੜੀ ਹੈ ਵਾਸ਼ਨਾ ਵਾਲੇ ਰਹੇਗੀ, ਰੱਬ ਵੱਲ ਨਹੀਂ ਆਉਂਦੀ, ਕਿਉਂਕਿ ਰੱਬੀ ਮਨ ਨਹੀਂ ਬਣ ਸਕਿਆ, ਦੁਨਿਆਵੀ ਮਨ ਹੈ। ਇਹਨੇ ਜਦ ਸੋਚਣਾ ਦੁਨੀਆਂ ਦੀ ਗੱਲ ਸੋਚਣੀ ਹੈ, ਰੱਬ ਦੀ ਗੱਲ ਤਾਂ ਨੇੜੇ ਤੇੜੇ ਨਹੀਂ ਆਇਆ ਦੇ, ਕਿਉਂਕਿ ਮਨ ਰੱਬੀ ਮਨ ਨਹੀਂ ਹੈ, ਦੁਨਿਆਵੀ ਮਨ ਹੈ। ਉਹ ਵੀ ਜਿਹੜੀ ਸੂਈ ਇੱਕ ਹੋਵੇ ਤਾਂ ਵੀ ਠੀਕ ਹੈ, ਇੱਥੇ ਵਾਸ਼ਨਾ ਦਾ ਕੋਈ ਅੰਤ ਹੈ? ਹਜ਼ਾਰਾਂ ਲੱਖਾਂ ਵਾਸ਼ਨਾ ਨੇ, ਇੱਕ ਘੜੀ ਦੇ ਅੰਦਰ ਮਨ ਕੁਛ ਸੋਚਦਾ, ਦੂਜੀ ਘੜੀ ਚ ਕੁਛ ਸੋਚਦਾ, ਤੀਜੀ ਚ ਕੁਛ ਸੋਚਦਾ, ਪਲ ਪਲ ਦੇ ਉੱਤੇ ਛਲਾਂਗਾ ਮਾਰਦਾ ਤੁਰਿਆ ਜਾਂਦਾ। ਸੋ ਬੇਅੰਤ ਵਾਸ਼ਨਾਵਾਂ ਨੇ ਮਨ ਦੇ ਅੰਦਰ, ਜਿੰਨਾ ਚ ਮਨ ਵਾਸ਼ਨਾਵਾਂ ਤੋਂ ਉੱਚਾ ਨਹੀਂ ਹੁੰਦਾ ਓਨੀ ਦੇਰ ਤੱਕ ਮਨ ਟਿਕਿਆ ਨਹੀਂ ਕਰਦਾ, ਕਿਉਂਕਿ ਇਹਦਾ ਸਵਾਦ ਨਹੀਂ ਹੈ ਟਿਕਣ ਵਾਲਾ। ਪਾਰਾ ਉਂਗਲੀ ਦੇ ਥੱਲੇ ਲਿਆਉਣ ਦੀ ਕੋਸ਼ਿਸ਼ ਕਰੂੰ ਕਦੇ ਨਹੀਂ ਆਏਗਾ, ਜਿੰਨਾ ਚਿਰ ਦਵਾਈ ਦੇ ਨਾਲ ਪਾਰਾ ਮਾਰਿਆ ਨਹੀਂ ਜਾਂਦਾ ਉਨਾ ਚਿਰ ਹਿਲਦਾ ਰਹੇ। ਇਸੇ ਤਰ੍ਹਾਂ ਜਿਹੜਾ ਮਨ ਹੈ ਇਹ ਅੜੀਆਲ ਘੋੜਾ ਹੈ, ਅੜੀਆਲ ਘੋੜੇ ਨੂੰ ਜੇ ਤੁਸੀਂ ਬਸ ਕਰਨਾ, ਖੱਬੀ ਨਹੀਂ ਬਸ ਕਰ ਸਕਦੀ, ਜੇ ਮੂੰਹ ਚ ਖੱਬੀ ਪਾ ਦੋ, ਸਧਾਰਨ ਲਗਾਮ ਪਾ ਦੋ ਨਹੀਂ ਹੁੰਦਾ। ਜਿੰਨਾ ਤਾਂ ਤੁਸੀਂ ਕੰਡਿਆਲਾ ਨਹੀਂ ਨਾ ਪਾਉਂਦੇ, ਉਹਦੇ ਐ ਹੁੰਦੇ ਨੇ ਉਤਲੇ ਪਾਸੇ ਨੂੰ ਨਿਕਲੇ ਹੋਏ ਤਿੱਖੇ ਤਿੱਖੇ, ਉਹ ਜ਼ਿਆਦਾ ਐ ਖਿੱਚਦੇ ਆ ਮੂੰਹ ਚ ਲੱਗਦੇ ਨੇ ਜ਼ੋਰ ਨਾਲ, ਉੱਥੇ ਹੀ ਘੋੜਾ ਠੀਕ ਹੋ ਜਾਂਦਾ। ਜਦ ਥਾਈ ਗੁਰੂ ਦੇ ਸ਼ਬਦ ਦਾ ਕੰਡਿਆਲਾ ਨਹੀਂ ਉਹਦੇ ਮੂੰਹ ਚ ਪੈਂਦਾ ਮਨ ਰੂਪ ਘੋੜੇ ਚ, ਤੇ ਪ੍ਰੇਮ ਦਾ ਚਾਵਕ ਨਹੀਂ ਵੱਜਦਾ ਉਨਾ ਚਿਰ ਮਨ ਨਹੀਂ ਟਿਕਿਆ ਕਰਦਾ। ਮਨ ਟਿਕਿਆ ਨਹੀਂ ਕਰਦਾ, ਮਨ ਰੱਖਦਾ, ਕਿਉਂਕਿ ਵਾਸ਼ਨਾ ਨੇ, ਪੁੱਤਰ ਵਾਸ਼ਨਾ, ਜਿਹਦੇ ਪੁੱਤਰ ਨਹੀਂ ਹੋਇਆ ਦੇਖ ਲਓ ਕਿੰਨੀ ਵਾਸ਼ਨਾ, ਕੁਛ ਕਰਾ ਲਓ ਤੇ ਸਭ ਕੁਛ ਕਰਨ ਨੂੰ ਤਿਆਰ ਹੈ, ਦੂਜਿਆਂ ਦੇ ਪੁੱਤਰ ਮਾਰ ਕੇ ਖੂਨ ਚ ਨਹਾਉਣ ਨੂੰ ਤਿਆਰ ਹੈ। ਪੁੱਤਰ ਵਾਸ਼ਨਾ ਆ ਗਈ, ਫਿਰ ਪੁੱਤਰ ਜਦ ਆ ਜਾਂਦਾ ਫਿਰ ਨਾਲ ਦੀ ਨਾਲ ਕਰੋੜਾਂ ਪ੍ਰੋਬਲਮ ਵੀ ਨਾਲੇ ਲੈ ਆਉਂਦੇ, ਰੱਬ ਚੱਪੂਗਾ ਕਿ ਪੁੱਤਰ ਨੂੰ ਪੁੱਤਰ ਦਾ ਧਿਆਨ ਰਹੇ। ਧਨ ਵਾਸ਼ਨਾ, ਧਨ ਦੇ ਵਾਸਤੇ ਆਦਮੀ ਦੌੜਿਆ ਫਿਰਦਾ ਹਰ ਥਾਂ, ਦੇਸਾਂ ਪ੍ਰਦੇਸਾਂ ਚ ਛਾਲਾਂ ਮਾਰਦਾ, ਉਹ ਮਨ ਨੂੰ ਕਿਵੇਂ ਟਿਕਣ ਦੇ ਦੇਗਾ? ਧਨ ਵਾਸ਼ਨਾ। ਲੋਕ ਵਾਸ਼ਨਾ, ਲੋਕਾਂ ਦੇ ਵਿੱਚ ਚੰਗਾ ਹੋਣਾ ਚਾਹੁੰਦਾ ਵੀ ਮੈਂ ਇਹਨੂੰ ਲੋਕ ਸਾਰੇ ਚੰਗਾ ਕਹਿਣ। ਅੱਜ ਤੱਕ ਤਾਂ ਲੋਕਾਂ ਨੇ ਕਿਸੇ ਨੇ ਸਾਰਿਆਂ ਨੂੰ ਚੰਗਾ ਨਹੀਂ ਕਿਹਾ, ਸਾਰਿਆਂ ਨੂੰ ਮਾੜਾ ਨਹੀਂ ਕਿਹਾ, ਮਾੜੇ ਤੇ ਮਾੜੇ ਬੰਦੇ ਨੂੰ ਵੀ ਚੰਗਾ ਕਹਿਣ ਵਾਲੇ ਹੁੰਦੇ ਨੇ, ਚੰਗੇ ਨੂੰ ਕਹਿਣ ਵਾਲੇ ਲੱਖਾਂ ਹੀ ਮਾੜਾ ਕਹਿਣ ਵਾਲੇ ਹੁੰਦੇ ਨੇ। ਚੌਥੀ ਹੋਇਆ ਕਰਦੀ ਹੈ ਦੇਹ ਵਾਸ਼ਨਾ, ਹਰ ਵਕਤ ਦੇਹ ਦਾ ਸ਼ਿੰਗਾਰ ਕਰਦੇ ਰਹਿਣ, ਸ਼ੀਸ਼ੇ ਦੇ ਸਾਹਮਣੇ ਖੜ ਕੇ ਟਾਈਮ ਲਗਾਉਣਾ ਵੀ ਮੈਂ ਇਹ ਸੋਹਣਾ ਲੱਗਦਾ, ਇਹ ਸੋਹਣਾ ਲੱਗਦਾ, ਮਾੜੀ ਜੀ ਗੱਲ ਹੋਵੇ ਉੱਥੋਂ ਹੀ ਆਪਣੇ ਆਪ ਨੂੰ ਕੱਟਣਾ ਵੱਢਣਾ ਸ਼ੁਰੂ ਕਰ ਦੇਣ, ਕੈਂਚੀ ਲੈ ਕੇ ਖੜ ਜਾਂਦੇ ਨੇ ਸ਼ੀਸ਼ਿਆਂ ਮੂਹਰੇ, ਨਾਈ ਵਾਲ ਬਣਾਉਂਦਾ ਤੇ ਮੂਹਰੇ ਬੈਠੇ ਹੁੰਦੇ ਨੇ ਉਹਦੇ ਬਾਰਬਰ ਦੇ, ਇਧਰਲੇ ਪਾਸਿਓਂ ਨਹੀਂ ਅਜੇ ਸਜਿਆ, ਇਧਰੋਂ ਨਹੀਂ ਸਜਿਆ, ਕਿਉਂਕਿ ਦੇਹ ਵਾਸ਼ਨਾ ਹੈ, ਕੱਪੜਿਆਂ ਦੀ ਦੇਹ ਵਾਸ਼ਨਾ ਹੈ, ਕੱਪੜੇ ਸਜਾਉਂਦਾ। ਸੋ ਇਸ ਤਰ੍ਹਾਂ ਵਾਸ਼ਨਾ ਆਦਮੀ ਦੇ ਅੰਦਰ ਸ਼ਾਸਤਰ ਵਾਸ਼ਨਾ, ਅਨੁਸ਼ਠਾਨ ਵਾਸ਼ਨਾ, ਬੇਅੰਤ ਵਾਸ਼ਨਾ ਨੇ, ਜਿੰਨਾ ਚਿਰ ਵਾਸ਼ਨਾ ਨੇ ਮਨ ਨਹੀਂ ਟਿਕਦਾ, ਉਹ ਬਿਲਕੁਲ ਨਹੀਂ ਟਿਕਦਾ। ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ Thank you. ਉਹ ਚੜਤ ਹੈ। ਅਸਮਾਨਾਂ ਦੇ ਵਿੱਚ ਉਡਾਰੀਆਂ ਮਾਰਦਾ, ਵੱਡੇ ਵੱਡੇ ਗ੍ਰੰਥਾਂ ਦੀ ਵਿਚਾਰ ਕਰਦਾ, ਬੜੇ ਕੀਰਤਨ ਸੁਣ ਕੇ ਝੂਮਦਾ। ਕਦੋਂ ਜਾਏ ਪਿਆਲੇ, ਕਦੇ ਇੰਨਾ ਹੇਠਾਂ ਗਿਰ ਜਾਂਦਾ ਜਿਹਦਾ ਹਿਸਾਬ ਕਿਤਾਬ ਏ ਕੋਈ ਨੀ। ਮਾੜੇ ਤੋਂ ਮਾੜਾ ਕੰਮ ਕਰਨ ਨੂੰ ਤਿਆਰ ਹੋ ਜਾਂਦਾ। ਲੋਭੀ ਜੀੜਾ ਫਿਰਨਾ ਰਹਿਤ ਹੈ, ਚਾਰੇ ਕੁੰਡਾਂ ਪਾ ਲਏ, ਚਾਰੇ ਪਾਸਿਆਂ ਨੂੰ ਦੌੜਦਾ ਫਿਰਦਾ ਆਪਣਾ ਪਰਪਸ ਹੱਲ ਕਰਨ ਵਾਸਤੇ, ਫਿਰ ਇਹ ਪਰਮੇਸ਼ਰ ਦਾ ਨਾਮ ਕਿਵੇਂ ਜਪ ਲਏਗਾ। ਪੰਖੀ ਬਿਰਖ ਸੁਹਾਵੜੇ ਉਡੈ ਦਹਿ ਦਿਸ ਜਾਏ, ਇਹ ਦੇਹੀ ਦੇ ਉੱਤੇ ਮਨ ਰੂਪ ਪੰਖੀ ਬੈਠਾ ਜੀਵਾਤਮਾ ਨੂੰ ਲੈ ਕੇ ਉਡਾਰੀਆਂ ਮਾਰ ਰਿਹਾ ਦਸਾਂ ਦਿਸ਼ਾਂ ਦੇ ਅੰਦਰ। ਪਰ ਜਿੰਨਾ ਉੱਡਦਾ ਜੇਤਾ ਉੱਡੇ ਦੂਧ ਘਨੋ ਦਾਜੇ ਤੇ ਬਿਲਾਏ, ਜਿੰਨੀਆਂ ਉਡਾਰੀਆਂ ਮਾਰਦਾ ਉਨਾ ਹੀ ਉਹਨੂੰ ਦੁੱਖ ਪੈਦਾ ਹੁੰਦੇ ਨੇ। ਫੇਰ ਕਲਪਦਾ ਤੇ ਬਿਰਲਾਪ ਕਰਦਾ ਮਨੁਆ ਦਹਿ ਦਿਸ ਧਾਮਦਾ, ਉਹ ਕੈਸੇ ਹਰ ਗੁਣ ਗਾਵੇ। ਜਿਹੜਾ ਮਨ ਦਸਾਂ ਦਿਸ਼ਾਂ ਚ ਨੱਠਿਆ ਫਿਰਦਾ, ਕਬੀਰ ਮਨ ਪੰਖੀ ਪਿਆ, ਉਦੋਂ ਦਹਿ ਦਿਸ ਜਾਏ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਜਿਹੜੇ ਦਰਖਤ ਤੇ ਜਾ ਕੇ ਬੈਠ ਗਿਆ ਉਹਦਾ ਫਲ ਉਹਨੂੰ ਮਿਲਣਾ, ਕਿਤੇ ਕੌੜੇ ਮਿਲਣੇ ਆ ਕਿਤੇ ਮਿੱਠੇ ਮਿਲਣੇ ਨੇ, ਕਿਉਂਕਿ ਉਡਾਰੀਆਂ ਮਾਰਦਾ ਫਿਰਦਾ ਥਿਰ ਨਹੀਂ ਹੈ। ਸੋ ਮਨੁਆ ਦਹਿ ਦਿਸ ਧਾਮਦਾ, ਉਹ ਕੈਸੇ ਹਰ ਗੁਣ ਗਾਵੇ। ਉਹ ਹਰੀ ਦਾ ਗੁਣ ਭਜਨ ਕਿਵੇਂ ਕਰ ਲੂ, ਪਾਠ ਕਿਵੇਂ ਕਰ ਲੂ, ਉਹਦਾ ਛਾਲਾਂ ਮਾਰਦਾ ਦੁਨੀਆਂ ਚਾਰੇ ਪਾਸੇ। ਇੰਦਰੀ ਵਿਆਪ ਰਹੀ ਅਧਿਕਾਰੀ, ਕਾਮ ਕ੍ਰੋਧ ਨਿੱਤ ਸੁਣਤਾ ਵੈ, ਪੰਜੇ ਗਿਆਨ ਇੰਦਰੀਆਂ ਪੰਜੇ ਕਰਮ ਇੰਦਰੀਆਂ, ਇਹ ਉਡਾਰੀਆਂ ਦਾ ਰਸਤਾ ਇਹਦਾ। ਦੌੜਿਆ ਫਿਰਦਾ ਅੱਖਾਂ ਰਾਹੀਂ ਅੱਡ ਦੌੜਦਾ, ਕੰਨਾਂ ਰਾਹੀਂ ਅੱਡ ਦੌੜਦਾ, ਨਾਸਕਾਂ ਰਾਹੀਂ ਅੱਡ ਦੌੜਦਾ, ਇੰਦਰੀਆਂ ਰਾਹੀਂ ਅੱਡ ਦੌੜਦਾ, ਮੂੰਹ ਰਾਹੀਂ ਅੱਡ ਦੌੜਦਾ। ਕਹਿੰਦੇ ਉਹ ਟਿਕੂਗਾ ਕਿਵੇਂ? ਉਹ ਫਿਰ ਜਦੋਂ ਜਿੱਥੇ ਜਾ ਕੇ ਬਹਿੰਦਾ, ਕਾਮ ਦੇ ਦਰਖਤ ਤੇ ਬਹਿ ਗਿਆ ਉਹ ਸੰਤਾਪ ਕਰਨ ਲੱਗ ਜਾਂਦਾ, ਕ੍ਰੋਧ ਤੇ ਬਹਿ ਗਿਆ ਸਰੀਰ ਜਲਣ ਲੱਗ ਜਾਂਦਾ, ਲੋਭ ਤੇ ਬਹਿ ਗਿਆ ਸਾਰਾ ਕਰਮ ਧਰਮ ਭ੍ਰਿਸ਼ਟ ਕਰ ਲੈਂਦਾ, ਮੋਹ ਤੇ ਬਹਿ ਗਿਆ ਜਮਾਂ ਦੀ ਫਾਈ ਆਪਣੇ ਗਲ ਚ ਪਾ ਲੈਂਦਾ, ਅਭਿਮਾਨ ਚ ਬਹਿ ਗਿਆ ਸਭ ਕਰਮ ਧਰਮ ਕੀਤੇ ਹੋਏ, ਤੀਰਥ ਵਰਤਾ ਰਾਮ ਕਰ ਮਨ ਮੈਂ ਤਾਰਾ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚ ਰਿਸ਼ਨਾ, ਸਭ ਖਤਮ ਕਰ ਲੈ। ਇਹ ਮਨੁਆ ਦਹਿ ਦਿਸ ਧਾਮ ਦਾ ਦੂਜੇ ਪਾਏ ਖਵਾਇਆ, ਕਹਿੰਦੇ ਇਹ ਖਰਾਬ ਹੋ ਗਿਆ, ਗਲ ਗਿਆ, ਇਹ ਨੱਠਿਆ ਫਿਰਦਾ। ਮਨਮੁਖ ਮੁਗਧ ਹਰਨਾਮ ਨਾ ਚੇਤਾ, ਬਿਰਥਾ ਜਨਮ ਦਵਾਇਆ। ਕਹਿੰਦੇ ਸਾਰਾ ਜਨਮੇ ਬਿਰਥਾ ਜਾਂਦਾ ਰਿਹਾ ਨਵਾਬ ਸਾਹਿਬ, ਜਦ ਤੱਕ ਮਨ ਦੀ ਮਤ ਨਹੀਂ ਆਦਮੀ ਛੱਡਦਾ ਤੇ ਗੁਰੂ ਦੀ ਮਤ ਧਾਰਨ ਨਹੀਂ ਕਰਦਾ, ਉਨੀ ਦੇਰ ਤੱਕ ਗੱਲ ਨਹੀਂ ਚੱਲਿਆ ਕਰਦੀ। ਤੁਸੀਂ ਸਵਾਲ ਕੀਤਾ ਨਾ ਵੀ ਮਨ ਕਿਵੇਂ ਟਿਕੇ, ਪਹਿਲਾਂ ਤਾਂ ਆਪਣੇ ਮਨ ਦੀ ਮਤ ਛੱਡੋ, ਗੁਰੂ ਦੀ ਮਤ ਧਾਰਨ ਕਰੋ। ਜਦ ਮਨ ਦੀ ਮਤ ਧਰ ਕੇ ਗੁਰੂ ਦੀ ਮਤ ਧਾਰਨ ਕਰਾਂਗੇ ਫਿਰ ਕੋਈ ਸਾਡੇ ਪੱਲੇ ਪੈਣਾ ਸ਼ੁਰੂ ਹੋ ਜਾਂਦਾ। ਮਹਾਰਾਜ ਕਹਿੰਦੇ ਪਰ ਇਹ ਗੱਲ ਸਾਰਿਆਂ ਨਾਲੋਂ ਔਖੀ ਹੈ,
ਮਨ ਕੀ ਮਤ ਤਿਆਗੋ ਹਰ ਜਨ ਇਹੋ ਬਾਤ ਕਠਿਨੀ ਹੈ, ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠਿਨੀ ਹੈ। ਤਿਆਗੋ ਹਰ ਜਨ ਇਹ ਬਾਤ ਕਠੈਨੀ, ਮੈਨੂੰ ਹੁੰਦਾ ਔਖੀ। ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈਨੀ, ਬਾਤ ਕਠਿਨੀ ਹੈ।
अपने मन की मत त्यागना जे असी गुरु की मत धारण कर लिए फिर कोई ताकत नहीं जिहड़ी सानू जमण मरण के चक्कर च पा सके। जमण मरण के चक्कर साडी अहम बिरती पाउंदी है क्योंकि असी मन की मत पिछे चलते हैं। अहम बिरती साडी सानू होमे दे जाल दे विचों निकल नहीं दिंदी। सो कहिंदे सारिआं दा औखी है मन की मत त्यागो हर जन इहा बात कठैनी आंदन हर हर नाम त्यागो। फिर की करो ध्यान हुए कहते गुर सतगुर की मत लैनी 1430 पन्ने के अंदर गुरु की मत है ये मत लैण का यतन करो। काया बिरछ ते मन श्रेष्ठ मन पंछी बैठा है एक दे उते श्रेष्ठ पंछी बैठा दो रहिंदे ने नानक तरवर एक फल दोए पंखेरू आए आवत जात ना दी सही ना पर पंखी पै। ए मन पंखी जे ता दूसरे वल पिठ करके दौड़दा भजदा फिर तो यह फस जांदा है। जे उहदे नाल मिलके भोग भोगदा फिर अमृत रस दे भोग भोगदा फिर इहनू सुख नहीं होया करदा जे पिठ कर लैंदा उहदे। हुण मन की करदा दृष्टमान वल नू डारी मारदा जिहड़ा कोई अखां नाल दिसदा कन्नां नाल सुणदा बुद्धि नाल सोचदा उहदे वल नू दौड़िया फिरदा मन। जेड़ा इस तो उपरले पासे जिन्हों अनुमान कहंदे ने वस्ता आत्मक वस्ता उहदे वले झाकदा ही नहीं है। महाराज कहंदे तर तर काया पंख मन आ जेड़ा साडा शरीर है ये तो हैगा भाई एक दरख्त इहदे उते पंख एक पंखी बैठा जिन्हों मन कहंदे इहदे उते एक श्रेष्ठ पंखी होर बैठा है तरवर पंखी पंच पंच श्रेष्ठ नूं कहिंदे ने। इसे तरवर दे उत्ते एक बहुत ही उपमा तो रहत सुंदर पंछी रहिंदा जे तां उहदे नाल मिलके चलदा तत चुगे मिले किसे जे उहदे नाल मिलके भोग भोगदा तत चुगदा आत्म वस्तु दा तत चुगदा तिन को फास ना रंच उह बिल्कुल नहीं फसदा किसे नूं। पर जे पिठ करदा उड़े तां बेगल बेगले ताकै चोग कणी जे पिठ देख दे के उड़ारियां मारदा दसां दिशा नूं ते थां थां दे उत्ते भोगां दे चोग पए होए खाण दा जतन करदा फिर की होएगा कि पंख टुटे फाही पड़ी फंग टुट जाणगे इहदे ते फाही गल च पै जाएगी अवगुण भीड़ बणी जिहड़े अवगुण कीते ने इहदी फिर भीड़ बण जाएगी। तो महाराज ने बहुत तरीकियां दे नाल उहनूं समझाउणा कीता कहन लगे हे नानक एक गल तत दी दस दे भी मन बस किवें आउंदा। उस वेले महाराज जी ने इस तरह फरमान करा
मन बसया वे नानका Thank you.
ਜਤ ਦੇਖੋ ਤਤ ਸੋਏ ਮਨ ਵਸਾਵੇ ਨਾਨਕਾ ਜੇ ਪੂਰਨ ਕਿਰਪਾ। ਕਹਿਣਗੇ ਨਵਾਬ ਸਾਹਿਬ, ਜਦ ਤੱਕ ਪੂਰਾ ਸਤਿਗੁਰੂ ਨਹੀਂ ਮਿਲਦਾ, ਜਦ ਤੱਕ ਪੂਰਾ ਸਤਿਗੁਰੂ ਆਪਣਾ ਸ਼ਬਦ ਨਹੀਂ ਦਿੰਦਾ ਤੇ ਆਪਣੀ ਕਿਰਪਾ ਦ੍ਰਿਸ਼ਟੀ ਨਹੀਂ ਕਰਦਾ, ਉਨੀ ਦੇਰ ਤੱਕ ਮਨ ਨੂੰ ਵਸ ਕਰਨ ਵਾਲਾ ਕੋਈ ਸੂਰਮਾ ਸੰਸਾਰ ਦੇ ਅੰਦਰ ਅੱਜ ਤੱਕ ਤਾਂ ਪੈਦਾ ਨਹੀਂ ਹੋਇਆ। ਜਿਹੜਾ ਆਪਣੇ ਆਪ ਮਨ ਨੂੰ ਵਸ ਕਰ ਲਵੇ, ਜੇ ਮਨ ਵਸ ਆ ਜਾਵੇ, ਮਨ ਜਿੱਤਾ ਹੈ ਜੱਗ ਜੀ, ਸਾਰਾ ਸੰਸਾਰ ਜਿੱਤ ਲਿਆ ਜਿਹਨੇ ਮਨ ਨੂੰ ਜਿੱਤ ਲਿਆ। ਜਿਹਦਾ ਮਨ ਜਿਉਂਦਾ ਦੁਸ਼ਮਣ, ਮਨ ਰਿਪ ਜੀਤੇ, ਸਭ ਰਿਪ ਜੀਤੇ, ਉਹਦੇ ਸਾਰੇ ਦੁਸ਼ਮਣ ਜਿਉਂਦੇ। ਜਦੋਂ ਮਨ ਦੁਸ਼ਮਣ ਨੂੰ ਜਿੱਤ ਲਿਆ, ਮਨ ਰਿਪ ਜੀਤੇ, ਸਭ ਰਿਪ ਜੀਤੇ, ਸਾਰੇ ਦੁਸ਼ਮਣ ਜਿੱਤ ਲਏ। ਇੱਕ ਰਾਜਾ ਹੋਇਆ ਪਾਰਸਨਾਥ ਸਤਗੁਰ ਦੇ ਅੰਦਰ, ਉਹ ਜਮਾਂਦਰੂ ਜਟਾ ਸਾਹਿਬ ਤੋਂ ਉਸਨੇ ਜਨਮ ਲਿਆ ਸੀ ਤੇ ਕੰਨ ਦੇ ਵਿੱਚ ਉਹਦੇ ਮੰਦਰ ਸੀ। ਸ਼ਿਵਜੀ ਮਹਾਰਾਜ ਦਾ ਉਹਨੂੰ ਅਵਤਾਰ ਕਹਿੰਦੇ ਸੀ। 10,000 ਸਾਲ ਉਸਨੇ ਰਾਜ ਕਰਿਆ। ਉਹ ਸ਼ਸਤਰ ਤੇ ਸ਼ਾਸਤਰ ਦਾ ਦੋਹਾਂ ਦਾ ਧਨੀ ਸੀ। ਨਾ ਉਹਨੇ ਸ਼ਸਤਰ ਦੇ ਵਿੱਚ ਕਿਸੇ ਨੂੰ ਪੂਰੇ ਜਨਮ ਦਿੱਤਾ, ਨਾ ਸ਼ਾਸਤਰ ਸੀ। ਸਭ ਜਿੱਤ ਲਏ, ਜਿੰਨੇ ਕਰਮ ਧਰਮ ਉਸ ਵੇਲੇ ਦੇ ਚੱਲਦੇ ਸੀ ਸਾਰਿਆਂ ਦੇ ਵਿੱਚ ਇਨਕਲਾਬ ਲਿਆ ਤਾ, ਬਦਲ ਦਿੱਤਾ ਸਭ ਨੂੰ। ਕੋਈ ਨਹੀਂ ਸੀ ਸ਼ਾਸਤਰ ਵਾਲਾ ਜਿਹੜਾ ਉਹਦੇ ਸਾਹਮਣੇ ਆ ਕੇ ਇੱਕ ਵਚਨ ਕਰੇ। ਦੂਸਰੇ ਪਾਸੇ ਉਸਨੇ ਰਾਜਾ, ਇਹ ਸਾਰੀ ਧਰਤੀ ਦਾ ਜਿੰਨਾ ਰਾਜ ਹੈ ਉਹਦੇ ਰਾਜੇ 1,00,000 ਰਾਜਾ ਕੈਦ ਚ ਸੀ ਉਸਦੀ। ਉਸ ਵੇਲੇ ਉਹਦੇ ਮਨ ਚ ਖਿਆਲ ਆਇਆ ਕਿ ਮੈਂ ਹੁਣ ਰਾਜਮੇਧ ਜੱਗ ਕਰਾਂ। ਰਾਜੇ ਨੂੰ ਮਾਰ ਕੇ ਜੱਗ ਕਰਦੇ ਸੀ, ਜਦੋਂ ਜੱਗ ਸੰਪੂਰਨ ਹੁੰਦਾ ਉਹਦੇ ਫਲ ਨਾਲ ਉਹਨੂੰ ਜਿਉਂਦਾ ਕਰ ਲੈਂਦੇ। ਤਾਂ ਬ੍ਰਾਹਮਣਾਂ ਨੂੰ ਕਿਹਾ ਗਿਆ, ਬ੍ਰਾਹਮਣ ਤਿਆਰੀ ਕਰਨ ਲੱਗ। ਲੇਕਿਨ ਉਹਦਾ ਜੋ ਪ੍ਰਧਾਨ ਮੰਤਰੀ ਸੀ, ਬੜਾ ਸਿਆਣਾ ਸੀ, ਉਹ ਕਹਿਣ ਲੱਗਿਆ, ਮਹਾਰਾਜ ਇੱਕ ਰਾਜਾ ਹੈ, ਜਿੰਨਾ ਚਿਰ ਉਹ ਨਹੀਂ ਜਿੱਤਿਆ ਜਾਂਦਾ ਉਨਾ ਚਿਰ ਤੁਸੀਂ ਜੱਗ ਕਰਨ ਦਾ ਅਧਿਕਾਰ ਨਹੀਂ ਰੱਖਦੇ। ਕਹਿਣ ਲੱਗੇ, ਮੈਨੂੰ ਦੱਸੋ ਕੌਣ ਰਾਜਾ, ਕੀ ਸਰ ਫੌਜ ਹੈ ਉਹਦੇ? ਕਹਿੰਦੇ, ਫੌਜ ਤਾਂ ਉਹਦੀ ਬਹੁਤ ਵੱਡੀ ਹੈ, ਤੁਹਾਡਾ ਕੋਈ ਜਰਨੈਲ ਨਹੀਂ ਜਿਹੜਾ ਉਹਦੀ ਫੌਜ ਨੂੰ ਜਿੱਤ ਸਕੇ, ਦੁਨੀਆਂ ਤੇ ਕੋਈ ਬੰਦਾ ਨਹੀਂ ਜਿਹੜਾ ਉਹਦੀ ਫੌਜ ਨੂੰ ਜਿੱਤ ਸਕੇ। ਉਹ ਘਾਤ ਲਾ ਕੇ ਵਾਰ ਕਰਦੇ ਨੇ, ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹਦੇ ਤੇ ਵਾਰ ਹੋ ਜਾਵੇ। ਜਾਂ ਪਤਾ ਹੀ ਨਹੀਂ ਦੁਸ਼ਮਣ ਦਾ, ਫਿਰ ਤਾਂ ਆਦਮੀ ਹਰ ਵਕਤ ਇਹ ਡਰਦਾ ਵੀ ਹੁਣ ਮਰੇ ਹੁਣ ਮਰੇ। ਕਹਿੰਦੇ, ਉਹਦੇ ਦੁਸ਼ਮਣ ਘਾਤ ਲਾ ਕੇ, ਉਹਦੇ ਜਰਨੈਲ ਘਾਤ ਲਾ ਕੇ ਵਾਰ ਕਰਦੇ। ਇੱਕ ਮਹਾਤਮਾ ਸੀ, ਬਿਰਧ ਅਵਸਥਾ ਸੀ, ਸਵੈ ਦਾੜਾ ਬਹੁਤ ਵਧੀਆ। ਜਦੋਂ ਲੰਘਦੇ ਨੇ ਇੱਕ ਬੇਸ਼ਵਾ ਦਾ ਘਰ ਆਉਂਦਾ, ਬੇਸ਼ਵਾ ਕੁੱਤਾ ਲੈ ਕੇ ਸਾਹਮਣੇ ਆ ਕੇ ਨਮਸਕਾਰ ਕਰਦੀ ਆ, ਨਾਲ ਕਹਿੰਦੀ ਆ ਵੀ ਬਾਬਾ ਜੀ, ਆ ਮੇਰੇ ਕੁੱਤੇ ਦੀ ਵੀ ਪੂੰਛ ਤੁਹਾਡੇ ਦਾੜੇ ਵਰਗੀ ਚਿੱਟੀ ਹੈ ਤੇ ਤੁਹਾਡਾ ਦਾੜਾ ਵੀ ਚਿੱਟਾ, ਦੋਵਾਂ ਚੋਂ ਦੱਸੋ ਵਧੀਆ ਕਿਹੜਾ? ਮਹਾਤਮਾ ਚੁੱਪ ਕਰ ਜਾਂਦੇ, ਕਹਿੰਦੇ ਦੱਸਾਂਗੇ ਬੇਟਾ। ਸਮਾਂ ਲੰਘਦਾ ਗਿਆ, ਉਹ ਸਵਾਲ ਕਰਨ ਤੇ ਨਾ ਹਟੀ। ਆਖਰੀ ਸਮਾਂ ਆ ਗਿਆ, ਕਹਿੰਦੇ ਬੇਸ਼ਵਾ ਨੂੰ ਬੁਲਾਓ, ਕੁੱਤਾ ਲੈ ਕੇ ਆਵੇ। ਉਸ ਵੇਲੇ ਕੁੱਤਾ ਲੈ ਕੇ ਹਾਜ਼ਰ ਹੋਈ, ਕਹਿਣ ਲੱਗੇ, ਬੇਟਾ ਹੁਣ ਸਵਾਲ ਕਰ। ਕਹਿੰਦੀ, ਮਹਾਰਾਜ ਮੈਂ ਤਾਂ ਐਵੇਂ ਚੰਚਲ ਬਿਰਤੀ ਦੇ ਨਾਲ ਚੰਚਲ ਬਾਤ ਕਰਿਆ ਕਰਦੀ ਸੀ। ਕਹਿੰਦੇ, ਨਾ ਸਵਾਲ ਕਰ, ਸਾਰਾ ਬੈਠੇ ਨੇ, ਸਵਾਲ ਦਰਾਤ ਆ ਉਹਨੇ। ਕਹਿੰਦੇ, ਲੈ ਬੀਬਾ, ਇਹ ਤੇਰੇ ਕੁੱਤੇ ਦੀ ਪੂੰਛ ਨਾ ਮੇਰਾ ਦਾੜਾ ਜਿਹੜਾ ਹੈ ਨਾ, ਲੱਖਾਂ ਗੁਣਾ ਕਰੋੜਾਂ ਗੁਣਾ ਚੰਗਾ, ਕਿਉਂਕਿ ਮੈਂ ਸੁੱਚਾ ਦਾੜਾ ਸੁੱਚੀ ਦਾੜੀ ਲੈ ਕੇ ਦਰਗਾਹ ਨੂੰ ਜਾ ਰਿਹਾ, ਮੇਰੇ ਕੁਛ ਸਵਾਸ ਰਹਿੰਦੇ ਨੇ। ਕਹਿੰਦੇ, ਬਾਬਾ ਜੀ ਇਹ ਜਵਾਬ ਤੁਸੀਂ ਪਹਿਲਾਂ ਕਿਉਂ ਨਾ ਦਿੱਤਾ? ਕਹਿੰਦੇ, ਇਸ ਵਾਸਤੇ ਨਹੀਂ ਸੀ ਦਿੱਤਾ, ਘਾਤ ਲਾ ਕੇ ਦੁਸ਼ਮਣ ਰਹਿੰਦੇ, ਕਾਮ ਵੀ ਘਾਤ ਲਾ ਕੇ ਬੈਠਾ, ਕ੍ਰੋਧ ਵੀ ਬੈਠਾ, ਲੋਭ ਵੀ ਬੈਠਾ, ਮੋਹ ਵੀ ਬੈਠਾ, ਅਭਿਮਾਨ ਵੀ ਬੈਠਾ, ਆਸਾ ਵੀ ਬੈਠੀ ਹੈ, ਤ੍ਰਿਸ਼ਨਾ ਵੀ ਬੈਠੀ ਹੈ, ਹਉਮੈ ਵੀ ਬੈਠੀ ਹੈ, ਕੀ ਪਤਾ ਬੇਟਾ ਕਿਹੜਾ ਪਹਿਲਾਂ ਵਾਰ ਕਰਦੇ? ਉਹਦਾ ਵਾਰ ਮੈਂ ਸੁਚੇਤ ਹੋ ਕੇ ਸੰਭਲ ਕੇ ਰੋਕ ਵੀ ਸਕਾਂ ਕਿ ਮੈਂ ਚੇਤੇ ਲਿਖ ਕੇ ਆ ਜਾਊਂਗਾ, ਉਹਦੇ ਪਿੱਛੋਂ ਪਤਾ ਲੱਗੇ ਵੀ ਆਹ ਕੀ ਭਾਣਾ ਵਰਤ ਗਿਆ। ਇਸ ਕਰਕੇ ਮੈਂ ਤੈਨੂੰ ਜਵਾਬ ਨਹੀਂ ਸੀ ਦਿੱਤਾ, ਕਿਉਂਕਿ ਦੁਸ਼ਮਣ ਸਭ ਤੋਂ ਵੱਡਾ ਤਕੜਾ, ਇਹਦੇ ਸਾਹਮਣੇ ਕੋਈ ਅੜ ਨਹੀਂ ਸਕਦਾ। ਸੋ ਜਵਾਬ ਦੇ ਤਾ, ਉਹਦੇ ਬਾਅਦ ਸਵਾਸ ਛੱਡ ਦਿੱਤੇ। ਇਹ ਪਾਰਸਨਾਥ ਨੂੰ ਕਿਹਾ ਕਿ ਇੱਕ ਦੁਸ਼ਮਣ ਐਸਾ ਹੈ ਜਿਸ ਦੇ ਜਰਨੈਲ ਘਾਤ ਲਾ ਕੇ ਵਾਰ ਕਰਦੇ, ਉਹਨਾਂ ਦੇ ਸਾਹਮਣੇ ਕੋਈ ਟਿਕ ਨਹੀਂ ਸਕਦਾ। ਕਹਿੰਦੇ ਉਹ ਕੌਣ ਹੈ? ਕਹਿੰਦੇ ਤੁਹਾਡੇ ਅੰਦਰ ਰਹਿੰਦਾ ਤੁਹਾਡਾ ਮਨ, ਜਦ ਤੁਸੀਂ ਮਨ ਨੂੰ ਸਥਿਰ ਕਰ ਲਓਗੇ ਉਸ ਵੇਲੇ ਤੁਸੀਂ ਅਧਿਕਾਰੀ ਹੋ। ਉਸ ਨੇ ਸਾਧਨ ਕਰਨੇ ਸ਼ੁਰੂ ਕਰੇ, ਪ੍ਰਾਣਾਯਾਮ ਕਰਿਆ, ਸਮਾਧੀਆਂ ਲਾਈਆਂ, ਜਦ ਜਾਗੇ ਮਨ ਫੇਰ ਦੌੜੇ, ਰਾਸ਼ੀ ਕੰਮਾਂ ਚ ਦੌੜਿਆ, ਫਿਰ ਰਾਜ ਪ੍ਰਬੰਧ ਚ ਦੌੜਿਆ, ਫਿਰ ਇੱਕ ਸੈਕਿੰਡ ਵਾਸਤੇ ਨਾ ਟਿਕੇ। ਅਖੀਰ ਉਹਨੇ ਪਾਲਣ ਕਰ ਲਿਆ ਵੀ ਜੇ 6 ਮਹੀਨੇ ਦੇ ਅੰਦਰ ਅੰਦਰ ਇਹ ਨਾ ਮੈਂ ਇਹਨੂੰ ਬਸ ਕਰ ਸਕਿਆ ਤਾਂ ਮੈਂ ਜਿਉਂਦਾ ਚਿਤਾ ਜਾਲ ਕੇ ਵਿੱਚ ਜਲ ਜਾਣ। ਇਤਿਹਾਸ ਚ ਲਿਖਿਆ ਐਸਾ, ਗੁਰੂ ਦਸਵੇਂ ਪਾਤਸ਼ਾਹ ਨੇ ਕਥਾ ਲਿਖੀ ਹੈ। ਆਪ ਫਰਮਾਉਂਦੇ ਨੇ ਕਿ 6 ਮਹੀਨੇ ਤੋਂ ਬਾਅਦ ਸਾਰੇ ਸੰਸਾਰ ਨੂੰ ਬੁਲਾ ਕੇ ਸਭ ਦੇ ਸਾਹਮਣੇ ਉਹਨੇ ਚਿਖਾ ਚਿਣ ਲਈ ਤੇ ਕਹਿਣ ਲੱਗਿਆ, ਪ੍ਰੇਮੀਓ ਮੈਂ ਮਨ ਤੋਂ ਹਾਰ ਗਿਆ, ਮੈਂ ਜਿੱਤ ਨਹੀਂ ਸਕਿਆ ਮਨ ਨੂੰ, ਇਸ ਕਰਕੇ ਮੈਂ ਆਪਣੇ ਵਚਨ ਦੇ ਮੁਤਾਬਕ ਹੁਣ ਜਲਣਾ ਚਾਹੁੰਦਾ। ਕਹਿੰਦੇ ਐਡਾ ਬੜਾ ਚੱਕਰਵਰਤੀ ਬਾਦਸ਼ਾਹ ਸਾਰੀ ਦੁਨੀਆਂ ਦਾ, 1 ਲੱਖ ਰਾਜੇ ਦਾ ਰਾਜ ਇਹਨੇ ਹੋਇਆ ਸੀ ਤੇ ਉਹ ਜਿਉਂਦਾ ਜਲਿਆ ਮਨ ਦੇ ਸਾਹਮਣੇ ਹਾਰ ਮੰਨ ਕੇ ਗੋਡੇ ਟੇਕ ਤੇ। ਤੇ ਮਹਾਰਾਜ ਕਹਿੰਦੇ ਨਵਾਬ ਸਾਹਿਬ, ਮਨ ਤਾਂ ਬਸ ਤਾਂ ਆਉਂਦਾ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ। ਇਹ ਮਨ ਪ੍ਰਬੋਧਿਆ ਜਾਂਦਾ, ਮਨ ਪ੍ਰਬੋਧੋ ਹਰ ਕੇ ਨਾ ਹੈ, ਪਰਮੇਸ਼ੁਰ ਦੇ ਸ਼ਬਦ ਦੇ ਨਾਲ ਇਹ ਪ੍ਰਬੋਧ ਹੁੰਦਾ। ਦਹਿਜ ਸਥਾਵਤ ਆਵੇ ਠਾਏ, ਫੇਰ ਇਹ ਆ ਜਾਂਦਾ ਥਾਂ ਦੇ ਉੱਤੇ। ਜਦੋਂ ਮਨ ਮਰ ਗਿਆ, ਮਨ ਮਰਿਆ ਧਾਤ ਮਰ ਜਾਏ, ਮਨ ਅਮਨ ਹੋ ਗਿਆ, ਇਹ ਪੰਜਵੀਂ ਭੂਮਿਕਾ ਹੁੰਦੀ ਹੈ ਜਿੱਥੇ ਮਨ ਦਾ ਨਾਸ਼ ਹੋ ਜਾਂਦਾ। ਮਨੋ ਨਾਸ਼ ਵਾਸ਼ਨਾ ਹੈ ਤੱਤਵ ਗਿਆਨ, ਤੱਤ ਗਿਆਨ ਪ੍ਰਗਟ ਹੋ ਕੇ ਸਾਰੇ ਪਰਮੇਸ਼ਰ ਦਿਸਣ ਲੱਗ ਜਾਂਦਾ, ਦੂਜਾ ਨਜ਼ਰ ਨਹੀਂ ਆਉਂਦਾ। ਉਸ ਵੇਲੇ ਮਨ ਦਾ ਨਾਸ਼ ਹੁੰਦਾ। ਮਹਾਰਾਜ ਕਹਿੰਦੇ ਜਦੋਂ ਮਨ ਦਾ ਨਾਸ਼ ਹੋ ਗਿਆ, ਮਨ ਮਰਿਆ ਧਾਤ ਮਰ ਜਾਏ, ਫਿਰ ਇਹਦਾ ਧਾਵਣਾ ਕਿੱਥੇ ਰਹਿ ਗਿਆ ਜਾਂ ਮਰੇ ਗਿਆ? ਬਿਨ ਮਨ ਮੂਵੇ ਕੈਸੇ ਹਰ ਪਾਏ, ਜਿੰਨਾ ਚਿਰ ਮਨ ਜਿਉਂਦਾ ਰੱਬ ਨਹੀਂ ਮਿਲਦਾ। ਇਹ ਮਨ ਮਰਿਆ ਦਾਰੂ ਜਾਣਾ ਕੋਏ, ਕਹਿੰਦੇ ਇਸ ਮਨ ਨੂੰ ਮਾਰਨ ਦੀ ਦਾਰੂ ਜਿਹੜੀ ਹੈ ਕੋਈ ਕੋਈ ਬੰਦਾ ਜਾਣਦਾ, ਇਹ ਗੁਰੂ ਦੇ ਕੋਲ ਦਾਰੂ ਹੈ। ਕਿਹੜੀ ਦਾਰੂ ਹੈ? ਮਨ ਸ਼ਬਦ ਮਰੈ ਬੂਝੈ ਜਨ ਕੋਏ, ਇਹ ਸੱਚੇ ਸ਼ਬਦ ਨਾਲ, ਗੁਰੂ ਦੇ ਸ਼ਬਦ ਨਾਲ ਇਹ ਮਨ ਮਰਦਾ, ਹੋਰ ਕੋਈ ਤਰੀਕਾ ਹੈ? ਸੋ ਇਸ ਤਰ੍ਹਾਂ ਕਹਿਣ ਲੱਗਿਆ, ਹੇ ਨਾਨਕ ਮੈਨੂੰ ਉਹ ਸ਼ਬਦ ਦੇ ਜਿਹਦੇ ਨਾਲ ਮੇਰਾ ਮਨ ਜੇ। ਮਹਾਰਾਜ ਨੇ ਕਿਰਪਾ ਕੀਤੀ ਤੇ ਸ਼ਬਦ ਦੀ ਦਾਤ ਕਰਤੀ ਤੇ ਪਹਿਲਾ ਸਿੱਖ ਇਹ ਨਵਾਬ ਦੌਲਤ ਖਾਨ ਹੋਇਆ, ਜਿਹਨੇ ਵਿਧੀ ਪੂਰਵਕ ਨਾਮ ਲਿਆ ਦੂਸਰੀ ਕੌਮ ਦੇ। ਮੈਨੇਜਰ ਆਪਣੀ ਮੈਨੇਜਰੀ ਦੇ ਵਿੱਚ ਨਿਵਾਰਿਆ ਹੁੰਦਾ, ਫਰਮ ਦਾ ਮਾਲਕ ਤਾਂ ਹੋਰ ਹੁੰਦਾ, ਪਰ ਮੈਨੇਜਰ ਜਿਹੜਾ ਹੈ ਉਹ ਜ਼ਿੰਮੇਵਾਰੀਆਂ ਨਿਭਾਉਂਦਾ, ਉਹਦੀ ਅਪਣੱਤ ਨਹੀਂ ਕਿਸੇ ਚੀਜ਼ ਨਾਲ ਹੁੰਦੀ, ਪਕੜ ਨਹੀਂ ਹੋਇਆ ਕਦੇ। ਸੋ ਤੁਸੀਂ ਇਹਦੇ ਵਿੱਚ ਇਹ ਜ਼ਿੰਮੇਵਾਰੀ ਨਿਭਾਓ, ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਤੇ ਫੇਰ ਤੁਸੀਂ ਹਰ ਵਕਤ ਕਾਰੋਬਾਰ ਕਰਦੇ ਹੋ, ਪਰਮੇਸ਼ੁਰ ਦੇ ਨਾਲ ਆਪਣੇ ਚਿੱਤ ਦੀ ਡੋਰੀ ਲਾ ਕੇ ਰੱਖੋ, ਪਿਆਰ ਦੀ ਡੋਰੀ ਲਾਓ ਪਰਮੇਸ਼ੁਰ ਦੇ ਨਾਲ। ਜਦੋਂ ਪਿਆਰ ਦੇ ਨਾਲ ਤੁਸੀਂ ਪਰਮੇਸ਼ੁਰ ਨੂੰ ਯਾਦ ਕਰੋਗੇ, ਉਸ ਵੇਲੇ ਵਸਿਆ ਹੋਇਆ ਮਨ ਸਿਮਰਨ ਦੇ ਵਿੱਚ, ਯਾਦ ਦੇ ਵਿੱਚ ਭਿੱਜ ਜਾਵੇਗਾ। ਤੇ ਸਿਮਰਨ ਕਰਨਾ ਜਿਵੇਂ ਕੂੰਜ ਆਪਣੇ ਬੱਚੇ ਪਿੱਛੇ ਛੱਡਿਆ ਹੁੰਦੀ ਹੈ ਤੇ ਇੱਕ ਸੈਕਿੰਡ ਵਾਸਤੇ ਨਹੀਂ ਭੁੱਲਦੀ, ਉਡੈ ਉਡ ਆਵੈ ਸਹਿ ਕੋਸ਼ਾਂ ਤਿਸ ਪਾਛੈ ਬਛਰੇ ਛਰਿਆ, ਤਿੰਨ ਕਵਣ ਖਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰੇ। ਹਰ ਵਕਤ ਯਾਦ ਕਰਦੀ ਹੈ, ਯਾਦ ਸ਼ਕਤੀ ਦੇ ਨਾਲ ਬੱਚਿਆਂ ਨੂੰ ਭਰਦੀ ਹੈ, ਰਿਮੋਟ ਕੰਟਰੋਲ ਦੇ ਨਾਲ ਚੋਗਾ ਚੁਗਦੀ ਹੈ 1000 ਮੀਲ ਤੇ ਆਪਣੀ ਯਾਦ ਸ਼ਕਤੀ ਨਾਲ ਬੱਚੇ ਦੇ ਮੂੰਹ ਚ ਪਾਉਂਦੀ ਹੈ। ਇਹਨੂੰ ਵਾਤਸਲ ਪਿਆਰ ਦੀ ਸ਼ਕਤੀ ਕਹਿੰਦੇ ਨੇ, ਸ਼ਕਤੀ ਹੈ ਸਾਧਕ ਜੀ, ਇੱਕ ਰਿਮੋਟ ਕੰਟਰੋਲ ਜਿਹੜਾ ਹੈ ਕਿੱਥੇ ਬੈਠਾ ਕਿੱਡੀ ਦੂਰ ਕੰਟਰੋਲ ਕਰ ਦਿੰਦਾ। ਆ ਤਾਰਿਆਂ ਸਤਾਰਿਆਂ ਤੋਂ ਵੀ ਉੱਤੇ ਜਿਹੜੇ ਸਾਡੇ ਰੋਕਟ ਘੁੰਮਦੇ ਫਿਰਦੇ ਨੇ, ਗਏ ਹੋਏ ਨੇ, ਆ ਇੱਥੇ ਰਿਮੋਟ ਕੰਟਰੋਲ ਹੈ, ਉਹ ਬਟਨ ਦੱਬ ਕੇ ਠੀਕ ਕਰ ਦਿੰਦੇ। ਜਦ ਉਹ ਵੀ ਕੋਈ ਸਾਇੰਸ ਹੈ, ਆਹ ਵੀ ਸਾਇੰਸ ਹੈ। ਇਹ ਸਾਇੰਸ ਜਦ ਯਾਦ ਪੱਕ ਜਾਂਦੀ ਹੈ, ਉਸ ਵੇਲੇ ਮਹਾਰਾਜ ਕਹਿੰਦੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਿਮਰ ਪਿਆਰੇ ਨੂੰ ਕਲਾ ਤੇ ਪੰਜੇ ਕਲੇਸ਼ਾਂ ਦਾ ਨਾਸ਼, ਸਾਰੀਆਂ ਕਲਾ ਦਾ ਨਾਸ਼ ਕਹਿੰਦੇ ਵਾਹਿਗੁਰੂ ਜਦੋਂ ਯਾਦ ਆ ਗਿਆ ਉਸ ਵੇਲੇ ਇਹਦਾ ਖਾਤਮਾ ਹੋਏਗਾ। ਲੇਕਿਨ ਵਾਹਿਗੁਰੂ ਨੂੰ ਯਾਦ ਜਿਸ ਤਰ੍ਹਾਂ ਦੇ ਨਾਲ ਵਿਚਾਰ ਕਰਕੇ ਤੁਹਾਨੂੰ ਦੱਸਿਆ ਗਿਆ ਇਸ ਤਰ੍ਹਾਂ ਕਰਨੀ, ਚਿੱਤ ਦੀ ਇਕਾਗਰਤਾ ਹੋਵੇ ਫਿਰ ਪਿਆਰ ਹੋਵੇ, ਪਿਆਰ ਦੇ ਨਾਲ ਉਹਨੂੰ ਯਾਦ ਕਰੋ, ਉਹ ਯਾਦ ਸ਼ਕਤੀ ਵਾਹਿਗੁਰੂ ਦੇ ਨਾਲ ਜੋੜ ਦਿੰਦੀ। ਨਾਮਦੇਵ ਜੀ ਦੇ ਪਾਸ ਤ੍ਰਿਲੋਚਨ ਭਗਤ ਆਇਆ, 72 ਵਾਰੀ ਦਰਸ਼ਨ ਹੋਣੇ ਸੁਣੇ ਕਿ ਪ੍ਰਭੂ ਨੇ 72 ਵਾਰੀ ਦਰਸ਼ਨ ਦਿੱਤੇ ਨਾਮਦੇਵ ਨੂੰ, ਉਹਦੀ ਭਗਤੀ ਦਾ ਕੀ ਢੰਗ ਹੈ ਜਾਣਨ ਵਾਸਤੇ। ਜਦੋਂ ਆਉਂਦਾ ਨਾਮਦੇਵ ਜੀ ਦੇ ਪਾਸ, ਨਾਮਦੇਵ ਚੰਦੇ ਠਾਪਣ ਲੱਗੇ ਨੇ, ਦੇਖਿਆ ਉਹਨੇ ਵੀ ਇਹ ਤਾਂ ਭਜਨ ਨਹੀਂ ਕਰਦਾ, ਮਾਲਾ ਨਹੀਂ ਫੇਰਦਾ, ਕੋਈ ਸਮਾਧੀ ਲਾਈ ਨਹੀਂ ਬੈਠਾ, ਇਹ ਤਾਂ ਠੱਪ 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 ਕਰੀ ਜਾਂਦਾ ਚੰਦਿਆਂ ਦੇ ਉੱਤੇ, ਮਿਹਣਾ ਮਾਰਿਆ, ਤਰਕ ਕੀਤੀ, ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਠੀਪੋ ਛਾਏ ਲੋ ਨਾਮ ਨਾ ਲਾਵੋ ਚੀਤ। ਆ ਸਾਰਾ ਦਿਨ ਸਵੇਰ ਤੋਂ ਠੱਪ ਠੱਪ ਕਰਦਾ ਰਾਤ ਥਈ, ਤੂੰ ਰਾਮ ਦੇ ਨਾਲ ਚਿੱਤ ਕਿਉਂ ਨਹੀਂ ਲਾਉਂਦਾ? ਨਾਮਦੇਵ ਜੀ ਹੱਸ ਪਏ, ਕਹਿਣ ਲੱਗੇ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਚਿੱਤ ਰੱਖ ਤੂੰ ਨਿਰੰਜਨ ਨਾਲ। ਕਹਿੰਦਾ ਨਾਮਦੇਵ ਚਿੱਤ ਇੱਕ ਹੈ ਕਿ ਦੋ ਨੇ? ਕਹਿੰਦਾ ਮਹਾਰਾਜ ਕਹਿੰਦੇ ਇੱਕੋ ਹੀ ਹੈ। ਫਿਰ ਕਹਿੰਦੇ ਚਿੱਤ ਤੇਰਾ ਠੱਪਿਆਂ ਚ ਹੋਊਗਾ ਕਿ ਰੱਬ ਨਾਲ ਹੋਏਗਾ? ਉਹ ਕਹਿੰਦੇ ਇਹ ਨਹੀਂ ਗੱਲ, ਚਿੱਤ ਦੇ ਵਿੱਚ ਜਿਹੜੀ ਡੂੰਘੀ ਚੀਜ਼ ਚਲੀ ਜਾਂਦੀ ਹੈ ਨਾ, ਉਹਦੀ ਯਾਦ ਨਹੀਂ ਭੁੱਲਦੀ। ਕਿਸੇ ਮਾਂ ਦਾ ਪੁੱਤਰ ਕਿਸੇ ਬੇਟਾ ਚ ਪਿਆ ਹੋਵੇ, ਉਹ ਖਾਊਗੀ ਪੀਊਗੀ ਕੰਮ ਕਰੂਗੀ ਸਭ ਕੁਝ ਕਰੂਗੀ, ਲੇਕਿਨ ਉਹਦੀ ਯਾਦ ਤੋਂ ਇੱਕ ਸਕਿੰਟ ਵਾਸਤੇ ਬੱਚਾ ਨਹੀਂ ਭੁੱਲੇਗਾ, ਕਿਉਂਕਿ ਉਹਦਾ ਚਿੱਤ ਬੱਚੇ ਦੇ ਵਿੱਚ ਚਲਿਆ ਗਿਆ। ਕਿਸੇ ਦੇ ਦੁਸ਼ਮਣ ਹੋਵੇ ਸਿਰ ਦੇ ਉੱਤੇ ਚੜਿਆ ਹੋਇਆ, ਖਤਰਾ ਹੋਵੇ ਆਪਣੀ ਜਾਨ ਦਾ, ਖਾਵੇਗਾ ਪੀਵੇਗਾ ਕੰਮ ਕਰੇਗਾ ਬੋਲੇਗਾ ਚੱਲੇਗਾ, ਚਿੱਤ ਕਿੱਥੇ ਰਹੇਗਾ? ਆਲੇ ਦੁਆਲੇ ਦੇਖਾ ਵੀ ਹੁਣ ਆ ਗਿਆ, ਗੋਲੀ ਨਾ ਮਾਰਦੇ, ਕਿਤੇ ਉਹ ਨਾ ਮਾਰਦੇ, ਕਿਤੇ ਉਹ ਨਾ ਮਾਰਦੇ। ਕਹਿੰਦੇ ਇਸੇ ਤਰ੍ਹਾਂ ਤ੍ਰਿਲੋਚਨ ਜੀ, ਅਸੀਂ ਆਪਣੇ ਮਨ ਨੂੰ ਪਿਆਰ ਦੀ ਡੋਰੀ ਦੇ ਨਾਲ ਪਰਮੇਸ਼ਰ ਨਾਲ ਬੰਨ ਦਿੱਤਾ। ਹੁਣ ਕਹਿੰਦੇ ਮਨ ਤੋਂ ਅਸੀਂ ਕੰਮ ਲੈਂਦੇ ਹਾਂ ਸੰਸਾਰ ਦਾ, ਕਿਉਂਕਿ ਕੰਮ ਵੀ ਕਰਨਾ ਹੈ, ਇਹ ਵੀ ਜ਼ਰੂਰ ਕਰਨਾ, ਸੰਸਾਰ ਚ ਅਸੀਂ ਰਹਿੰਦੇ। ਲੇਕਿਨ ਅਸੀਂ ਇਹ ਰਹਿੰਦੇ ਹੋਏ ਫੇਰ ਵੀ ਅਸੀਂ ਚਿੱਤ ਜਿਹੜਾ ਪਰਮੇਸ਼ਰ ਦੇ ਨਾਲ ਰੱਖਦੇ ਹਾਂ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਦਾ। ਕਹਿੰਦੇ ਇਹ ਕਿਵੇਂ ਹੋ ਸਕਦਾ? ਕਹਿੰਦੇ ਤੁਹਾਨੂੰ ਕੁਛ ਮਿਸਾਲਾਂ ਦੇ ਕੇ ਦੱਸਦੇ ਹਾਂ ਕਿ ਇੱਕ ਬੱਚਾ ਕਾਗਜ਼ ਲਿਆਉਂਦਾ, ਲਿਆ ਕੇ ਗੁੱਡੀ ਬਣਾ ਲੈਂਦਾ, ਆਕਾਸ਼ ਦੇ ਵਿੱਚ ਧਾਗਾ ਹੱਥ ਚ ਫੜ ਕੇ ਚੜਾ ਦਿੰਦਾ, ਉਹਦੇ 5-7 ਦੋਸਤ ਨੇ ਤੇ ਦੋਸਤ ਆ ਕੇ ਉਹਦੇ ਨਾਲ ਗੱਲਾਂ ਕਰਦੇ ਨੇ, ਪਰਲੇ ਪਾਸੇ ਗੁੱਡੀ ਹੋਰ ਉੱਡਦੀ ਹੈ, ਉਹ ਗੁੱਡੀ ਉੱਡਦੀ ਹੈ ਤੇ ਉਹਦਾ ਬਚਾਉਂਦਾ ਵੀ ਕਿਤੇ ਪੇਚਾ ਨਾ ਪਾ ਲਵੇ, ਕਿਤੇ ਮੇਰੀ ਗੁੱਡੀ ਜਿਹੜੀ ਆ ਗੋਤਾ ਨਾ ਖਾ ਜਾਵੇ। ਗੱਲਾਂ ਵੀ ਕਰੀ ਜਾਂਦਾ ਤੇ ਧੁਨਕੇ ਵੀ ਮਾਰੀ ਜਾਂਦਾ, ਇਸ ਤਰ੍ਹਾਂ ਦੇ ਨਾਲ ਕਹਿੰਦਾ Thank you. ਥੱਲੇ ਬੈਠ ਕੇ ਨਹੀਂ ਭਗਤੀ ਹੋਇਆ ਕਰਦੀ, ਭਗਤੀ ਕੰਮ ਹੈ ਮਨ ਦਾ। ਅੱਖਾਂ ਮੀਚ ਕੇ ਬੈਠ ਦੋ, ਮਨ ਉਡਾਰੀਆਂ ਮਾਰੀ ਜਾਂਦਾ, ਕਾਹਦੀ ਭਗਤੀ ਹੈ, ਕਾਹਦਾ ਨਾਮ ਹੈ। ਕਹਿਣ ਲੱਗੇ ਹੋਰ ਕਿਹਦੇ ਹੁੰਦਾ? ਕਹਿੰਦੇ ਤਲੋਚਨ ਜੀ, ਹੱਥਾਂ ਨਾਲ ਕੰਮ ਕਰੋ, ਚਿੱਤ ਨੇ ਨਾਮ ਜਪਣਾ, ਚਿੱਤ ਨੂੰ ਪਰਮੇਸ਼ਰ ਵੱਲ ਲਾਓ। ਦੇਖੋ ਮਿਸਾਲ, ਇੱਕ ਬੱਚਾ ਲਿਆਉਂਦਾ, ਆਮੀ ਲੈ ਕਾਗਜ਼, ਕਾਟੀ ਲੈ ਗੁੱਡੀ, ਆਕਾਸ਼ ਮਧੇ ਪਰਮਾਈਏ ਲੈ, ਪੰਜ ਜਣਾ ਸਿਉ ਬਾਤ ਬਤਾਊਗਾ, ਚੀਤ ਸੋ ਡੋਰੀ ਰੱਖੇ ਲੈ। ਚਿੱਤ ਚ ਤਾਂ ਉਹਦੇ ਡੋਰੀ ਰਹਿੰਦੀ ਹੈ, ਉਧਰੋਂ ਤਾਂ ਬੇਖਬਰ ਨਹੀਂ ਹੁੰਦਾ। ਇਸੇ ਤਰ੍ਹਾਂ ਨਾਲ ਜਿਹਦਾ ਮਨ ਬਿੰਨਿਆ ਗਿਆ ਰਾਮ ਦੇ ਨਾਮ ਨਾਲ, ਮਨ ਰਾਮ ਨਾਮਾ ਬੇਹਦੀ ਲੈ, ਇੱਕ ਤਾਂ ਹੁੰਦਾ ਐਵੇਂ ਹੀ ਬਿੰਨਿਆ ਤਾਂ ਅਜੇ ਹੈ ਨਹੀਂ, ਜਿਨ੍ਹਾਂ ਦਾ ਬਿੰਨਿਆ ਗਿਆ ਉਹਨਾਂ ਦੀ ਅਵਸਥਾ ਹੋਰ ਹੁੰਦੀ ਹੈ। ਇਸ ਤਰ੍ਹਾਂ ਨਾਲ ਕਹਿੰਦੇ
ਪੁਰਾਣੇ ਮੇਰੇ ਬਾਣ ਮਾਰਿਆ,
ਸ਼ਬਦ ਰੂਪੀ ਬਾਣ ਲੱਗਿਆ, ਲੱਗਦੀ ਸਾਰ ਕਹਿੰਦੇ ਕਲੇਜੇ ਵਿੱਚ ਛੇਕ ਪੈ ਗਿਆ। ਇੱਕੋ ਸ਼ਬਦ ਸੁਣਿਆ ਕਬੀਰ ਸਾਹਿਬ ਨੇ, ਲੰਮਾ ਪਿਆ ਰਾਮਾਨੰਦ ਦਾ ਪੈਰ ਲੱਗਿਆ, ਠੋਕਰ ਲੱਗੀ, ਮੋਢੇ ਤੋਂ ਫੜ ਕੇ ਉਠਾ ਲਿਆ, ਕਹਿੰਦੇ ਉੱਠ ਰਾਮ ਕੇ ਕਹੋ ਰਾਮ। ਇੱਕੋ ਵਾਰੀ ਕਿਹਾ, ਇੱਕੋ ਵਾਰੀ ਕਹਿਣ ਨਾਲ ਕੀ ਹੋਇਆ? ਕਹਿੰਦੇ ਮੇਰੇ ਤਾਂ ਛੇਕ ਪੈ ਗਿਆ, ਹੁਣ ਰਾਮ ਰਾਮ ਕਹਿਣ ਤੋਂ ਨਹੀਂ ਮੈਂ ਹਟਦਾ। ਕਹਿਣ ਨਾਮਦੇਵ ਜੀ ਕਹਿਣ ਲੱਗੇ, ਭਗਤ ਜੀ ਤਲੋਚਨ ਜੀ, ਮਨ ਭਿੰਨ ਹੋ ਜਾਣਾ ਚਾਹੀਦਾ ਨਾਮ ਦੇ ਨਾਲ। ਜਿਹਦਾ ਮਨ ਬਿੰਨਿਆ ਗਿਆ ਉਹਦੀ ਅਵਸਥਾ ਤੈਨੂੰ ਦੱਸਦੇ ਆ, ਮਨ ਰਾਮ ਨਾਮਾ ਬੇਹਦੀ ਲੈ। ਫੇਰ ਦੇਖੋ ਕਹਿੰਦੇ, ਇੱਕ ਗਹਿਣੇ ਬਣਾਉਣ ਵਾਲਾ ਗਹਿਣੇ ਬਣਾ ਰਿਹਾ, ਸਵਰਨਕਾਰ, ਉਹਦੇ ਨਾਲ ਬੀਬੀਆਂ ਆ ਕੇ ਗੱਲਾਂ ਕਰਦੀਆਂ, ਭਾਈ ਗੱਲਾਂ ਕਰਦੀਆਂ ਵੀ ਇਹੋ ਜਿਹਾ ਬਣਾਉਣਾ, ਆਹ ਡਿਜ਼ਾਇਨ ਬਣਾਉਣਾ, ਅੱਖ ਚੱਕ ਕੇ ਵੀ ਦੇਖ ਲੈਂਦਾ, ਲੇਕਿਨ ਹੱਥ ਜਿਹੜੇ ਨੇ ਉਹ ਠੱਕ ਠੱਕ ਕਰੀ ਜਾਂਦੇ। ਐਸਾ ਜੈਸੇ ਕਣਕ ਕਲਾ ਚਿੱਤ ਮਾਂਡੀ ਅਲੇ, ਕਣਕ ਵਾਲਾ ਜਿਹੜਾ ਗਹਿਣੇ ਬਣਾਉਂਦਾ ਉਹ ਚਿੱਤ ਦੇ ਵਿੱਚ ਉਹ ਗਹਿਣਾ ਸਮਾਇਆ ਹੋਇਆ, ਗੱਲਾਂ ਬਾਤਾਂ ਵੀ ਕਰਦਾ। ਤੀਸਰਾ ਕਹਿੰਦੇ, ਆਨੀ ਲੈ ਕੁੰਭ ਪਰਾਈ ਲੈ ਉਦਕ, ਬੀਬੀਆਂ ਪਾਣੀ ਲੈਣ ਵਾਸਤੇ ਚਿਰੀਆਂ ਗਈਆਂ, ਪਿੰਡ ਦੇ ਸ਼ਹਿਰ ਦੇ ਸਰੋਵਰ ਵਿੱਚੋਂ ਪਾਣੀ ਭਰ ਲਿਆ, ਘੜੇ ਭਰ ਲਏ, ਖੂਹ ਤੋਂ ਭਰ ਲਿਆ, ਤੇ ਇੱਕ ਘੜਾ ਸਿਰ ਤੇ ਹੈ, ਦੂਜਾ ਉਹਦੇ ਉੱਤੇ ਹੈ, ਤੇ ਇੱਕ ਹੱਥ ਵਿੱਚ ਹੈ ਤੇ ਇੱਕ ਗੱਛ ਵਿੱਚ ਹੈ, ਚਾਰ ਘੜੇ ਚੱਕੀ ਆਉਂਦੀ ਹੈ, ਤੇ ਉਪਰਲੇ ਘੜੇ ਨਾਲ ਦੀਆਂ ਸਹੇਲੀਆਂ ਨਾਲ ਹੱਸ ਹੱਸ ਕੇ ਗੱਲਾਂ ਵੀ ਕਰ ਜਾਂਦੀ ਹੈ, ਤੇ ਚਿੱਤ ਕਿੱਥੇ ਹੈ ਵੀ ਕਿਤੇ ਗਰਦਨ ਹਿੱਲ ਕੇ ਘੜਾ ਨਾ ਗਿਰ ਜਾਵੇ। ਕਹਿੰਦੇ ਆਨੀ ਲਏ ਕੁੰਭ ਭਰਾਈ ਲਏ ਉਦਕ ਰਾਜਕੁਮਾਰ ਪਰੰਦਰੀਏ ਮੰਦਰ ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਲੇ ਹੋਇਆ ਨਾ ਚਿੱਤ ਫਿਰ ਉੱਥੇ ਥਾਂ। ਕਹਿੰਦੇ ਹਾਂ, ਕਹਿੰਦੇ ਇਸੇ ਤਰ੍ਹਾਂ ਇਹ ਤਾਂ ਬੰਦਿਆਂ ਦੀ ਬਾਤ ਹੈ ਤੇ ਹੁਣ ਤੁਸੀਂ ਜਾਨਵਰਾਂ ਦੀ ਤੁਹਾਨੂੰ ਦੱਸਦੇ। ਇਸੇ ਤਰ੍ਹਾਂ ਦੇ ਨਾਲ ਇੱਕ ਮਾਤਾ ਹੈ, ਬੱਚਾ ਉਹਨੇ ਘਰ ਵਿੱਚ ਪਾਇਆ ਹੋਇਆ, ਕੰਮ ਵੀ ਕਰਦੀ ਹੈ ਅੰਦਰ ਬਾਹਰ, ਤੇ ਉਹਦੇ ਬਾਅਦ ਫਿਰ ਉਹਨੂੰ ਆ ਕੇ ਝੂਟਾ ਵੀ ਦੇ ਜਾਂਦੀ। ਪਸ਼ੂ ਹੈ ਬਾਹਰ ਛੱਡਿਆ ਹੋਇਆ, ਗਊ ਛੱਡੀ ਹੋਈ ਹੈ ਦੂਰ ਜੰਗਲ ਚ ਗਈ ਹੋਈ ਹੈ, ਬਛੜਾ ਘਰ ਰਹਿ ਗਿਆ, ਚੁਗਦੀ ਚੁਗਦੀ ਫੇਰ ਰੰਭਦੀ ਹੈ ਤੇ ਪਿੰਡ ਵੱਲ ਨੂੰ ਮੂੰਹ ਕਰਕੇ ਰੰਭਦੀ ਹੈ। ਕਹਿੰਦੇ ਉਹਦੇ ਵਿੱਚ ਉਹਦੀ ਯਾਦ ਹੈ, ਭੁੱਲੀ ਨਹੀਂ ਹੈ, ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਣ ਛਾ ਦੀ ਲੈ ਪਾਸ ਕੋਸ਼ ਪਰ ਗਊ ਚਰਾਵਣ ਚੀਰ ਸੋ ਬਛੜਾ ਰਾਖੀ ਹੈ। ਇਸੇ ਤਰ੍ਹਾਂ ਕਹਿਤ ਨਾਮ ਦਿਓ ਸੁਣੋ ਤਰਲੋਚਨ ਬਾਲਕ ਪੌਡਣ ਪਾਲਣ ਪੌਡੀ ਲਈ ਮਾਈ ਨੇ ਬਾਲਕ ਪਾ ਦਿੱਤਾ ਮੰਜੇ ਦੇ ਉੱਤੇ ਝੂਲੇ ਤੇ ਅੰਦਰ ਬਾਹਰ ਕਾਜ ਵਿਰੋਧੀ ਚੀਰ ਸੋ ਬਾਹਰ ਕਰੇ। ਤੋ ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮੀਓ, ਕਿਰਤ ਵੀ ਕਰਨੀ ਹੈ, ਕਾਰੋਬਾਰ ਵੀ ਕਰਨਾ ਹੈ, ਉਹਨੂੰ ਵੀ ਬੜੀ ਇਮਾਨਦਾਰੀ ਤੇ ਐਫੀਸ਼ੈਂਸੀ ਨਾਲ ਕਰਨਾ, ਇਹ ਨਹੀਂ ਵੀ ਢਿੱਲਾ ਢਿੱਲਾ ਕਰਨਾ, ਪੂਰਾ ਕਰਨਾ, ਚਿੱਤ ਦੇ ਵਿੱਚ ਪਰਮੇਸ਼ਰ ਰੱਖਣਾ ਹਰ ਥਾਂ ਦੇ ਉੱਤੇ। ਕਹਿੰਦੇ ਇਹ ਤੋਂ ਬਾਅਦ ਵਾਹਿਗੁਰੂ ਨੂੰ ਘੱਟ ਘੱਟ ਚ ਵਿਆਪਕ ਜਾਣ ਕੇ ਆਪਣੇ ਅੰਦਰ ਵੀ ਵਿਆਪਕ ਜਾਣਾ, ਮੇਰੇ ਰੋਮ ਰੋਮ ਦੇ ਅੰਦਰ ਉਹ ਸਮਾਇਆ ਹੋਇਆ, ਫੇਰ ਉਸ ਦਾ ਧਿਆਨ ਪਰਪੱਕ ਕਰਕੇ ਆਪਣੇ ਅੰਦਰ ਪਰਪੱਕ ਕਰਨ ਦਾ ਯਤਨ ਕਰਨਾ।
ਧਰਿਏ ਮਨ ਵਿੱਚ ਧਿਆਨ
ਗੁਰਕਾ ਸ਼ਬਦ ਮੰਤਰ ਮੰਨਣਾ। ਕਹਿੰਦੇ ਗੁਰੂ ਦੀ ਜੋ ਮੂਰਤ ਹੁੰਦੀ ਹੈ ਉਹਨੂੰ ਹਿਰਦੇ ਚ ਵਸਾ ਲਓ, ਤੇ ਗੁਰੂ ਦੀ ਮੂਰਤ ਤੇ ਪਰਮੇਸ਼ਰ ਦੀ ਮੂਰਤ ਚ ਕੋਈ ਫਰਕ ਨਹੀਂ ਹੁੰਦਾ। ਸਮੁੰਦ ਬਰੋਲ ਸਰੀਰ ਅਮ ਦੇਖਿਆ ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਸਾਕਾਰ ਮੂਰਤ ਪਰਮੇਸ਼ਰ ਦੀ ਗੁਰੂ ਹੋਇਆ ਕਰ, ਨਿਰਾਕਾਰ ਮੂਰਤ ਪਰਮੇਸ਼ਰ ਦੀ ਜਿਵੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਕਾਠ ਹੈ ਨਾ ਬਾਠ ਹੈ ਨਾ ਬਾਠ ਕਾਠ ਹੋ। ਜੇ ਤਾਂ ਕਿਸੇ ਦਾ ਧਿਆਨ ਇਸ ਪਰਿਪੂਰਨ ਪਰਮੇਸ਼ਰ ਦੇ ਉੱਤੇ ਪਿਆਰ ਪੂਰਵਕ ਲੱਗ ਜਾਵੇ ਤੇ ਖਿੱਚ ਹਿਰਦੇ ਚ ਪੈਦਾ ਹੋ ਜਾਵੇ ਉਹਦੀ, ਉਹ ਤਾਂ ਭਾਗਾਂ ਵਾਲਾ ਬੰਦਾ। ਨਹੀਂ ਇਸ ਅਵਸਥਾ ਨੂੰ ਪਹੁੰਚਣ ਵਾਸਤੇ ਪਹਿਲਾਂ ਸਾਕਾਰ ਦਾ ਧਿਆਨ ਕਰਨਾ ਪੈਂਦਾ। ਕਈ ਕਹਿੰਦੇ ਜੀ ਸਾਕਾਰ ਦੇ ਧਿਆਨ ਚੋਂ ਨਿਕਲਣਾ ਔਖਾ, ਕਰਕੇ ਨਹੀਂ ਦੇਖਿਆ। ਜੇ ਕੋਈ ਕਰਕੇ ਦੇਖਿਆ ਜਿਹਦਾ ਧਿਆਨ ਧਰਦਾ ਨਾ, ਉਹ ਆਪੇ ਹੀ ਬਣ ਜਾਂਦਾ, ਆਪੇ ਹੋ ਜਾਂਦਾ, ਉਹਨੂੰ ਪਤਾ ਹੀ ਨਹੀਂ ਰਹਿੰਦਾ ਮੈਂ ਕੌਣ ਆ ਤੇ ਉਹ ਕੌਣ ਹੈ, ਮਿਲ ਜਾਂਦਾ ਉਹਦੇ ਵਿੱਚ, ਸਮਾਪਤ ਹੋ ਜਾਂਦਾ, ਫਨਾ ਫਿਲਾ ਹੋ ਜਾਂਦਾ ਉਹਦਾ। ਫਨਾ ਫਿਲਾ ਹੋਣ ਦੇ ਨਾਲ ਉਹਦੀ ਅਵਸਥਾ ਆਪਣੇ ਆਪ ਉੱਤੇ ਚੜ ਜਾਂਦੀ ਹੈ। ਜਦਰ ਦੇਖਦਾ ਗੁਰੂ ਇਹ ਨਜ਼ਰ ਆਉਂਦਾ, ਗੁਰੇ ਦਿਖਾਏ ਉਹ ਲੋਇੰਦਾ, ਈਤਾ ਊਤਾ ਘੱਟ 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 ਤੂੰ ਹੀ ਮੋਏ, ਦੂਸਰਾ ਨਜ਼ਰ ਨਹੀਂ ਆਇਆ ਕਰਦਾ। ਸੋ ਮਹਾਰਾਜ ਕਹਿਣ ਲੱਗੇ ਵੀ ਇਹ ਸਾਧਨ ਕਰਦੇ ਕਰਦੇ ਪਰਮੇਸ਼ਰ ਦਾ ਨਾਮ ਜੋ ਗੁਰੂ ਨੇ ਮੰਤਰ ਦਿੱਤਾ ਹੈ ਉਸ ਨੂੰ ਜਪਦੇ ਜਾਣਾ। ਉਹਦੇ ਜਪਣ ਨਾਲ ਕੀ ਹੋਏਗਾ, ਆਦਮੀ ਦੇ ਅੰਦਰ ਇੱਕ ਅਹਿਮ ਭਾਵ ਹੈ ਮੈਂ ਦਾ ਭਾਵ, ਇਹ ਮੈਂ ਦਾ ਭਾਵ ਪਰਮੇਸ਼ਰ ਨੂੰ ਮਿਲ ਨਹੀਂ ਦਿੰਦਾ। ਧਨ ਬਿਰਕਾ ਇੱਕ ਹੀ ਸੰਗ ਬਾਸਾ ਵਿੱਚ ਹੋਮੈ ਪੀਤ ਕਰਾਰੀ। ਇਹ ਕਰਾਰੀ ਕੰਧ ਬਣੀ ਹੋਈ ਹੈ ਮੈਂ ਦੀ, ਇਹ ਟੁੱਟਦੀ ਨਹੀਂ। ਗੁਰਪੂਰੇ ਹੋਮੈ ਪੀਤ ਤੋਰੀ ਜਾਂ ਨਾਨਕ ਮਿਲੇ ਮੈਨੂੰ, ਹਮੋ ਪਾਇਓ ਪੀਤ ਪਇਓ ਹੈ ਵਿੱਚ ਸ਼ੁੰਤ ਦੇਸ਼ ਨਿਕਟਾਇਓ, ਪਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਜਵਾਇਓ। ਦੂਰ ਲੱਗਦਾ ਰੱਬ ਅੰਦਰ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਪਰ ਹਉਮੈ ਦੀ ਕੰਧ ਨਹੀਂ ਟੁੱਟਦੀ, ਜਿੰਨਾ ਚਿਰ ਕੰਧ ਨਹੀਂ ਟੁੱਟਦੀ ਉਨੀ ਦੇਰ ਤੱਕ ਦਰਸ਼ਨ ਨਹੀਂ ਹੁੰਦੇ। ਹੁਣ ਇਸ ਕੰਧ ਨੂੰ ਤੋੜਨ ਵਾਸਤੇ ਗੁਰੂ ਨੇ ਮੰਤਰ ਦੇ ਤਾ, ਉਹ ਮੰਤਰ ਦਾ ਜਿੰਨਾ ਅਸੀਂ ਜਾਪ ਕਰੀ ਜਾਵਾਂਗੇ ਉਹ ਕੰਧ ਨੇ ਟੁੱਟਦੀ ਤੁਰੀ ਜਾਣੀ। ਕਹਿੰਦੇ ਮੰਤਰ ਨੇ ਹਉਮੈ ਦਾ ਨਾਸ਼ ਕਰਨਾ। ਜਦੋਂ ਅੰਦਰੋਂ ਨਾਮ ਪ੍ਰਗਟ ਹੋ ਗਿਆ, ਨਾਮਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਹਉਮੈ ਦਾ ਪਰਦਾ ਓਹਲੇ ਦੂਰ ਹੋ ਗਿਆ ਤੇ ਅਗਲੇ ਪਾਸੇ ਕੀ ਪਿਆ ਵੈ ਨਾਮ ਪਿਆ। ਨਾਮ ਦੀ ਪ੍ਰਾਪਤੀ ਹੋ ਗਈ, ਨਾਮਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਧ ਅਨਤ ਨਾਥ ਕਹਿਣਾ ਜਾਈਏ ਚਾਰ ਜਬ ਸਮਾਧ। ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇ ਜਨ ਸੋਝੀ ਪਾਏ। ਕਿਰਪਾ ਹੋ ਜਾਵੇ ਹਉਮੈ ਦਾ ਨਾਸ਼ ਹੋ ਕੇ ਇਹ ਵਾਹਿਗੁਰੂ ਮੰਤਰ ਦੇ ਨਾਲ ਸਾਡਾ ਜਾਪ ਜਿਹੜਾ ਉਹ ਨਾਮ ਦੇ ਨਾਲ ਸਾਡਾ ਭਰਮ ਹੈ। ਹੁਣ ਕਈਆਂ ਦਾ ਭਰਮ ਹੁੰਦਾ ਵੀ ਵਾਹਿਗੁਰੂ ਨਹੀਂ ਨਾਮ ਹੈ, ਵਾਹਿਗੁਰੂ ਨਾਮ ਤੱਕ ਪਹੁੰਚਾਉਣ ਵਾਸਤੇ ਮੰਤਰ ਹੈ, ਉਹ ਮੰਤਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਆਪੇ ਹੀ ਪਲਟ ਕੇ ਫਿਰ ਵਾਹਿਗੁਰੂ ਬਣ ਜਾਂਦਾ, ਵਿਸਮਾਦ ਹੋ ਜਾਂਦਾ, ਅਸਲੀ ਪ੍ਰੈਕਟੀਕਲ ਆ ਜਾਂਦਾ, ਵਿਸਮਾਦ ਅਵਸਥਾ ਚ ਪਹੁੰਚ ਜਾਂਦਾ, ਵਾਹ ਵਾਹ ਚ ਪਹੁੰਚ ਜਾਂਦਾ। ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਪਾਰ, ਟੋਲੀ ਬਾਣੀ ਜਿੱਥੇ ਵਾਹ ਵਾਹ ਰਹਿੰਦੀ ਹੈ। ਸੋ ਇਹ ਮੰਤਰ ਜਪ ਕੇ ਜਦੋਂ ਅੰਦਰੋਂ ਨਾਮ ਪ੍ਰਗਟ ਹੋ ਗਿਆ ਫਿਰ ਹਉਮੈ ਦਾ ਨਾਸ਼ ਹੋ ਗਿਆ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ, ਜਾਂ ਹਉਮੈ ਹੋਵੇਗੀ ਜਾਂ ਨਾਮ ਹੋਏਗਾ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਤੂੰ ਗੁਰੂ ਦੇ ਸ਼ਬਦ ਦੀ ਕਮਾਈ ਕਰ ਪ੍ਰੇਮੀਆ, ਹੁਕਮ ਮੰਨੇ ਤਾਂ ਹਰ ਮਿਲੇ, ਤਾਂ ਵਿੱਚੋਂ ਹਉਮੈ ਜਾਏ। ਕੱਲੇ ਕੱਲੇ ਸ਼ਬਦ ਦੇ ਅੰਦਰ ਨੁਸਖੇ ਨੇ, ਇੱਕ ਇੱਕ ਅੱਖਰ ਦੇ ਅੰਦਰ। ਕਹਿੰਦੇ ਹੁਕਮ ਨੂੰ ਮੰਨ ਵਾਹਿਗੁਰੂ ਦੇ, ਫੇਰ ਕੀ ਹੋਏਗਾ ਹੁਕਮ ਮੰਨੇ ਤੇ? ਕਹਿੰਦੇ ਵਾਹਿਗੁਰੂ ਮਿਲ ਜਾਏਗਾ। ਜਦੋਂ ਵਾਹਿਗੁਰੂ ਮਿਲ ਗਿਆ ਤੂੰ ਖਤਮ ਹੋ ਗਿਆ, ਵਾਹਿਗੁਰੂ ਇਹ ਰਹਿ ਗਿਆ, ਤੂੰ ਹੀ ਵਾਹਿਗੁਰੂ ਬਣ ਜਾਏਗਾ। ਕਬੀਰ ਤੂੰ ਤੂੰ ਕਰਦਾ ਤੂੰ ਭਇਆ, ਮੁਝਮੇ ਰਹਾ ਨਾ ਹੂੰ ਜਾ ਬਾਪਾ, ਵਰਗਾ ਮਿਟ ਗਿਆ ਜਤ ਦੇਖਾ ਤਤ ਤੂੰ। ਕਿਉਂਕਿ ਆਪਾ ਮਿਟ ਗਿਆ, ਜਿਹੜਾ ਵਾਧੂ ਚੀਜ਼ ਲਈ ਫਿਰਦੇ ਨਾ ਸਰੀਰ ਚ, ਇਹ ਖਤਮ ਹੋ ਜਾਂਦੀ ਹੈ। ਜਦੋਂ ਤੂੰ ਆ ਜਾਂਦੀ ਹੈ ਫਿਰ ਤੂੰ ਇਹ ਹੋ ਜਾਂਦਾ, ਸਾਰੇ ਤੂੰ ਇਹ ਨਜ਼ਰ ਆਉਂਦਾ। ਸਾਰੇ ਵਾਹਿਗੁਰੂ ਨਜ਼ਰ ਆਉਂਦਾ ਜਾਂ ਸਾਰੇ ਵਾਹਿਗੁਰੂ ਆਉਂਦਾ ਫਿਰ ਆਪਣੇ ਵਿੱਚ ਵੀ ਨਜ਼ਰ ਆਉਂਦਾ ਜਾਂ ਆਪਣੇ ਚ ਆਉਂਦਾ ਫਿਰ ਇਹਦੇ ਵਿੱਚ ਵੀ ਵਾਹਿਗੁਰੂ ਤੇ ਬਾਹਰ ਵੀ ਵਾਹਿਗੁਰੂ ਸਾਰੇ ਪਰਮੇਸ਼ਰ ਆ ਹੋਰ ਹੈ ਹੀ ਨੀ ਕੋਈ ਤਤ ਗਿਆਨ ਪ੍ਰਗਟ ਹੋ ਜਾਂਦਾ ਸੋ ਹੁਕਮ ਮੰਨੇ ਤਾਂ ਹਰ ਮਿਲਾ ਤਾਂ ਵਿੱਚੋਂ ਹੋਮੈ ਜਾਏ ਹੋਮੈ ਸਭ ਸਰੀਰ ਹੈ ਹੋਮੈ ਉਹ ਪੁੱਤ ਹੋਏ ਜਿੰਨੀ ਉਤਪਤੀ ਸੰਸਾਰ ਦੀ ਹੋਈ ਹੈ ਜਿੰਨੇ ਸਾਰੇ ਬਾਡੀਜ਼ ਨਜ਼ਰ ਆਉਂਦੀਆਂ ਨੇ ਅੱਖਾਂ ਦੇ ਨਾਲ ਸਰੀਰ ਨਜ਼ਰ ਆਉਂਦੇ ਨੇ ਰੂਪ ਨਜ਼ਰ ਆਉਂਦੇ ਆ ਕਹਿੰਦੇ ਸਾਰੇ ਹੋਮੈ ਚੋਂ ਪੈਦਾ ਹੋਏ ਨੇ ਹੋਮੈ ਵਿੱਚ ਜਗ ਉਪਜੇ ਪੁਰਖਾ ਨਾ ਵਿਸਰਿਆ ਦੁੱਖ ਪਾਈ ਹੋਮੈ ਚ ਸੰਸਾਰ ਦੀ ਉਤਪਤੀ ਹੋਈ ਹੈ ਤੇ ਹੋਮੈ ਦੇ ਨਾਲ ਇਹ ਸਾਰੇ ਉਤਪਤੀ ਹੋਈ ਹੈ ਸਭ ਸਰੀਰ ਹੋਮੈ ਤੇ ਹੋਇਆ ਤੇ ਹੋਮੈ ਨੇਰਾ ਵਾਹਿਗੁਰੂ ਨੂੰ ਭੁਲਾਉਣ ਵਾਲਾ ਹੋਮੈ ਵੱਡਾ ਗਵਾਰ ਹੈ ਹੋਮੈ ਵਿੱਚ ਬੁੱਝ ਨਾ ਸਕੈ ਕੋਏ ਜਿੰਨਾ ਚਿਰ ਹੋਮੈ ਉਹਨਾਂ ਚਿਰ ਨਾਲ ਰਹਿੰਦੇ ਪਰਮੇਸ਼ਰ ਨੂੰ ਨਹੀਂ ਅਸੀਂ ਬੁੱਝ ਸਕਦੇ ਗੁਰੂ ਸਾਹਿਬ ਕਹੀ ਜਾਂਦੇ ਨੇ ਇੱਕ ਗੱਲ ਤਾਂ ਮੰਨ ਲੈ ਸਾਡੀ ਸਿੱਖ ਬਣਿਆ ਫਿਰਦਾ ਇੱਕ ਤਾਂ ਮੰਨ ਲੈ ਜੈ ਜੈ ਪੇਖੋ ਤੈ ਹਜੂਰ ਦੂਰ ਕਤੇ ਨਾ ਜਾਈ ਐ ਮੰਨ ਲਓ ਬਈ ਜਿੱਧਰ ਵੀ ਮੈਂ ਦੇਖਦਾ ਮੇਰੇ ਨਾਲ ਹੈ ਵਾਹਿਗੁਰੂ ਜਿੱਧਰ ਦੇਖਦਾ ਨਾਲ ਰਾਤ ਹੈ ਦਿਨ ਹੈ ਉਜਾੜ ਹੈ ਬੀਆਬਾਨ ਹੈ ਸ਼ਹਿਰ ਦੀ ਬਸਤੀ ਹੈ ਉਹ ਮੇਰੇ ਨਾਲ ਹੈ ਆਹ ਇੱਕ ਗੱਲ ਕਹਿੰਦੇ ਤੁਸੀਂ ਮੰਨ ਲਓ ਜੇ ਇਹ ਮੰਨਣ ਦੀ ਤਾਕਤ ਪੈਦਾ ਹੋ ਜਾਵੇ ਤਾਂ ਗਵਾਰ ਦੂਰ ਹੋ ਜਾਂਦਾ ਪਰ ਮਹਾਰਾਜ ਕਹਿੰਦੇ ਗਵਾਰ ਜਾਂਦਾ ਨਹੀਂ ਜਦ ਤਾਈ ਪੂਰੇ ਸਾਧਨਾ ਚ ਨਹੀਂ ਲੰਘਦਾ ਹਮੈ ਵੱਡਾ ਗਵਾਰ ਹੈ ਹਮੈ ਵਿੱਚ ਬੁੱਝ ਨਾ ਸਕੈ ਕੋਈ ਨਾਲ ਰਹਿੰਦੇ ਪਰਮੇਸ਼ਰ ਨੂੰ ਨਹੀਂ ਅਸੀਂ ਬੁੱਝ ਸਕਦੇ ਫਾਕਾ ਮਾਰੀ ਜਾਂਦੇ ਵੀ ਰੱਬਾ ਬੋੜ ਰੱਬ ਨੇ ਕਿੱਥੋਂ ਬੋੜਨਾ ਰੱਬ ਤਾਂ ਤੇਰੇ ਅੰਦਰ ਅੰਦਰ ਹਾਕ ਮਾਰ ਹਮੈ ਵਿੱਚ ਭਗਤ ਨਾ ਹੋਵੇ ਨਾ ਨਾਮ ਜਪਿਆ ਜਾਂਦਾ ਹੁਕਮ ਨਾ ਬੂਝਿਆ ਜਾਏ ਨਾ ਪਰਮੇਸ਼ਰ ਦੇ ਹੁਕਮ ਦੀ ਸੋਚੀ ਪੈਂਦੀ ਹੈ ਹੁਕਮੈ ਵਿੱਚ ਹੋਮੈ ਵਿੱਚ ਜੀਓ ਬੰਦ ਹੈ ਇਹ ਬੰਨਿਆ ਹੋਇਆ ਹੈ ਕਰਮਾਂ ਨੇ ਹੋਮੈ ਦੇ ਅੰਦਰ ਕਿ ਜਮਦਾ ਵਰਦਾ ਹੈ ਤੇ ਦੂਜਾ ਇਹ ਕਿ ਨਾਮ ਨਾ ਵਸੈ ਮਨ ਆਏ ਉਹਨਾਂ ਚਿਰ ਨਾਮ ਨੀ ਹਿਰਦੇ ਚ ਵਸਦਾ ਨਾਨਕ ਸਤਿਗੁਰ ਮਿਲਿਆ ਹੋਮੈ ਗਈ ਤਾਂ ਸੱਚ ਵਸਿਆ ਮਨ ਆਏ ਜਦੋਂ ਸਤਿਗੁਰੂ ਮਿਲ ਗਿਆ ਉਸ ਵੇਲੇ ਉਹਨੇ ਮੰਤਰ ਦੇ ਤਾ ਤੇ ਮੰਤਰ ਦਾ ਜਾਪ ਕਰਕੇ ਸਾਡੇ ਹੋਮੈ ਦਾ ਨਾਸ਼ ਹੋ ਗਿਆ ਸੱਚ ਕਮਾਵੇ ਸੱਚ ਰਹੇ ਫਿਰ ਸੱਚ ਦੀ ਕਮਾਈ ਕਰਦਾ ਵਾਹਿਗੁਰੂ ਚ ਰਹਿੰਦਾ ਫਿਰ ਹਰ ਵਕਤ ਸੱਚੇ ਸੇਵ ਸਮਾਏ ਉਹਦੀ ਸੇਵਾ ਕਰਕੇ ਉਹਦੇ ਚ ਸਮਾ ਜਾਂਦਾ ਤੋ ਮਹਾਰਾਜ ਕਹਿਣ ਲੱਗੇ ਗੁਰੂ ਤੀਸਰੇ ਪਾਤਸ਼ਾਹ ਕਿ ਭਾਈ ਜਵੰਦਾ ਭਾਈ ਲਾਲੂ ਤੁਸੀਂ ਇਸ ਤਰ੍ਹਾਂ ਦੇ ਨਾਲ ਤਿੰਨ ਰਹਿਤਾਂ ਨੇ ਤੁਹਾਨੂੰ ਇਹ ਦੱਸ ਦਿੱਤੀਆਂ ਪਹਿਲੀ ਸੇਵਾ ਦੀ ਦੱਸੀ ਹੈ ਦੂਜੀ ਤੁਹਾਨੂੰ ਚਿੱਤ ਦੀ ਇਕਾਗਰਤਾ ਦੀ ਦੱਸੀ ਹੈ ਤੀਸਰੀ ਤੁਹਾਨੂੰ ਦੱਸੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਪਰਮੇਸ਼ਰ ਦੀ ਯਾਦ ਵਿੱਚ ਰਹਿਣਾ ਚੌਥਾ ਤੁਹਾਨੂੰ ਇਹ ਨਾਲ ਯੋਗ ਦੱਸੀ ਹੈ ਵੀ ਹੋਮੈ ਰਹਿਤ ਹੋ ਕੇ ਕਰਨਾ ਤੇ ਹੁਣ ਪੰਜਵਾਂ ਜੋ ਉਪਦੇਸ਼ ਹੈ ਉਹ ਇਹ ਹੈ ਕਿ ਹੋਮੈ ਰਹਿਤ ਹੋ ਕੇ ਪਰਉਪਕਾਰ ਕਰੋ ਕਿਉਂਕਿ ਜਦੋਂ ਗੁਰਮੁਖ ਅਵਸਥਾ ਆਉਂਦੀ ਹੈ ਤਾਂ ਉਹ ਆਪਣੇ ਵਾਸਤੇ ਨਹੀਂ ਜਿਉਂਦਾ ਫਿਰ ਉਹ ਸੰਸਾਰ ਵਾਸਤੇ ਜਿਉਂਦਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਚਸ਼ਮਾ ਚੱਲ ਪੈਂਦਾ ਬ੍ਰਹਮ ਗਿਆਨੀ ਦੇ ਕਰਤੱਵਾਂ ਦੇ ਵਿੱਚ ਪਰ ਉਪਕਾਰ ਦੂਸਰਿਆਂ ਦਾ ਭਲਾ ਕਰਨਾ ਸੋ ਮਹਾਰਾਜ ਕਹਿੰਦੇ ਪਰ ਉਪਕਾਰ ਬਹੁਤ ਕਿਸਮ ਦਾ ਪਹਿਲਾ ਤਾਂ ਇਹ ਹੈ ਕਿ ਆਪਣੀ ਕਮਾਈ ਕਰਕੇ ਉਹਦੇ ਵਿੱਚੋਂ ਹਿੱਸਾ ਕੱਢਣਾ ਬਿਮਾਰ ਨੇ ਦੁਖੀ ਨੇ ਭੁੱਖੇ ਨੇ ਉਹਨਾਂ ਨੂੰ ਭੁੱਖਿਆਂ ਨੂੰ ਅੰਨ ਦੇਣਾ ਨੰਗਿਆਂ ਨੂੰ ਵਸਤਰ ਦੇਣੇ ਬਿਮਾਰਾਂ ਨੂੰ ਦਵਾਈ ਦੇਣੀ ਇਹ ਕਹਿੰਦੇ ਧੰਨ ਦਾ ਪਰਉਪਕਾਰ ਹੈ। ਵਿਦਿਆਲੇ ਖੋਲਣੇ, ਮਤ ਦੇਣੀ, ਦੂਰ ਦੂਰ ਜਾ ਕੇ ਹਰੀ ਦਾ ਜਸ ਸਰਵਣ ਕਰਾਉਣਾ, ਇਸੇ ਤਰ੍ਹਾਂ ਦੂਸਰਾ ਪਰਉਪਕਾਰ ਹੋਇਆ ਕਰਦਾ ਮਨ ਦਾ। ਮਨ ਦਾ ਪਰਉਪਕਾਰ ਬਿਲਕੁਲ ਸਾਵਧਾਨ ਹੋ ਕੇ ਕਰਨਾ ਕਿ ਹਮੇਸ਼ਾ ਸੰਸਾਰ ਦਾ ਭਲਾ ਮੰਨਣਾ, ਰੋਜ਼ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਰਨਾ। ਜੇ ਅਸੀਂ ਸਾਰੇ ਕਹਿ ਦਈਏ ਨਾ ਜਿੰਨੇ ਅਰਦਾਸ ਚਾਹੁੰਦੇ ਹਾਂ, ਔਰ ਰੋਲੇ ਰੋਲੇ ਸਾਰੇ ਵਾਹਿਗੁਰੂ ਖਤਮ ਕਰਦੇ, ਅਸੀਂ ਕਹਿੰਦੇ ਨੀ ਹੈਗੇ, ਉਹੀ ਕਹਿ ਦਿੰਦੇ ਹਾਂ ਉੱਥੋਂ ਉੱਥੋਂ, ਸੱਚਮੁੱਚ ਨਹੀਂ ਕਹਿੰਦੇ। ਜੇ ਕਿਤੇ ਸੱਚਮੁੱਚ ਮਨ ਦੇ ਨਾਲ ਅਸੀਂ ਤਾਕਤ ਦੇ ਨਾਲ ਕਾਗਰ ਚਿੱਤ ਹੋਵੇ ਕਹੀਏ ਵਾਹਿਗੁਰੂ ਬੋਲਿਆ ਤਾਂ ਨਹੀਂ ਹੈ, ਰੋਜ਼ ਦੇ ਕਹਿੰਦੇ ਹੋਏ ਸੁਣ ਲੈਂਦਾ ਕਿ ਹਾਂ ਸਭ ਦਾ ਭਲਾ ਕਰਦੀ, ਮੇਰੇ ਪਿਆਰੇ ਮੈਨੂੰ ਕਹਿ ਰਹੇ ਨੇ ਕਿ ਸਭ ਦਾ ਭਲਾ ਹੋਵੇ। ਸੋ ਮਨ ਦੇ ਨਾਲ ਭਲਾ ਕਰਨਾ, ਮਨ ਦੇ ਨਾਲ ਦੂਜੇ ਦੀ ਇੱਛਾਈ ਉੱਛਣੀ, ਚੜ੍ਹਦੀ ਕਲਾ ਨੂੰ ਸੋਚਣੀ, ਗਿਰਾਵਟ ਨਹੀਂ ਕਰਨੀ ਵੀ ਇਹਦਾ ਬੇੜਾ ਬਹਿ ਜਾਵੇ, ਮਰ ਜਾਣ ਇਹਦੇ ਫਲਾਣੇ, ਇਹਦੇ ਵਰਗਾ ਪਾਪ ਕੋਈ, ਉਹਦਾ ਭਲਾ ਲੋਚਣਾ ਮਨ ਨੇ ਕਰਨਾ ਦਾ ਕੁਛ ਨਹੀਂ, ਇੱਕ ਖਿਆਲ ਹੀ ਪੈਦਾ ਕਰਨਾ, ਉਹ ਖਿਆਲ ਵੀ ਪਰਉਪਕਾਰ ਹੈ, ਬੁੱਧੀ ਦਾ ਪਰਉਪਕਾਰ ਹੁੰਦਾ। ਆਪਣੀ ਬੁੱਧੀ ਦੇ ਨਾਲ ਜੇ ਤੂੰ ਕੁਛ ਜਾਣਦਾ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀ, ਜੇ ਉਹਨਾਂ ਨੂੰ ਲੁਕੋ ਕੇ ਨਾ ਬੈਠੀ, ਸਾਂਝ ਕਰ ਲੈ ਸਾਰਿਆਂ ਨੂੰ, ਸਾਂਝ ਕਰਕੇ ਆਪਣਾ ਜੋ ਅੰਦਰ ਤੇਰੇ ਹੈਗਾ ਉਹ ਦੱਸ ਦੇ ਦੂਜਿਆਂ ਨੂੰ, ਜੇ ਤੂੰ ਕੁਛ ਜਾਣਦਾ ਸਮਝਾ ਦੇ ਪ੍ਰੇਮੀਆਂ, ਗਲਤੀ ਖਾਵੋਗੇ ਆਹ ਕੰਮ ਨਾ ਕਰੋ, ਇਹ ਤੁਹਾਨੂੰ ਘੱਟ ਹੀ ਜਾਊਗਾ, ਇਹ ਬੁੱਧੀ ਦਾ ਦਾਨ ਹੋਇਆ ਕਰ। ਅਨਪੜ੍ਹ ਨੂੰ ਪੜ੍ਹਾ ਦੇਣਾ, ਰੂਹਾਨੀ ਵਿਦਿਆ ਦੀ ਜਾਂਚ ਸਿਖਾ ਦੇਣੀ। ਤੀਸਰਾ ਹੋਇਆ ਕਰਦਾ ਚਿੱਤ ਦਾ ਪਰਉਪਕਾਰ, ਦੂਜਿਆਂ ਸਾਰਿਆਂ ਨੂੰ ਖੁਸ਼ੀ ਵਿੱਚ ਲੈ ਕੇ ਜਾਣਾ, ਖੁਸ਼ੀ ਦੇਣਾ, ਐਸੇ ਬਚਨ ਬੋਲਣੇ ਜੀਭਾ ਦਾ ਪਰਉਪਕਾਰ ਬਚਨ ਦਾ, ਕਿ ਦੂਜੇ ਦਾ ਟੁੱਟਦਾ ਟੁੱਟਦਾ ਦਿਲ ਖੜ ਜੇ, ਇਹ ਨਹੀਂ ਵੀ ਉਹਨੂੰ ਗਰਾ ਦਿਓ, ਥੱਲੇ ਕਰ ਦਿਓ, ਫਿਕਰ ਚ ਪਾ ਦਿਓ, ਐਸੀ ਗੱਲ ਜੇ ਫਿਕਰ ਦੀ ਗੱਲ ਵੀ ਦੱਸਣੀ ਹੈ ਕਿਸੇ ਹਿਸਾਬ ਨਾਲ ਦੱਸਣੀ ਚਾਹੀਦੀ ਹੈ ਵੀ ਕਿਤੇ ਇਹਦਾ ਮਨ ਫਿਕਰ ਚ ਨਾ ਪੈ ਜੇ ਮੇਰੀ ਗੱਲ ਸੁਣ ਕੇ। ਸੋ ਇਹ ਵੀ ਉਪਕਾਰ ਹੈ। ਇਸ ਤੋਂ ਬਾਅਦ ਸਾਰਿਆਂ ਨਾਲੋਂ ਵੱਡੇ ਮਹਾਰਾਜ ਨੇ ਉਪਕਾਰ ਕਰਿਆ ਕਿ ਅੰਨਦਾਨ, ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇਣਾ, ਵੇਲੇ ਇੱਕ ਵੇਲੇ ਵੀ ਪ੍ਰਸ਼ਾਦਾ ਛਕਾ ਦੇਣਾ, ਤੇ ਉਸ ਉਹ ਕਹਿੰਦੇ ਬੜਾ ਭਾਰੀ ਉਪਕਾਰ ਹੈ। ਉਹਦੇ ਵਾਸਤੇ ਗੁਰੂ ਕੇ ਲੰਗਰ ਦਿਨ ਰਾਤ ਚੱਲਦੇ ਨੇ, ਉੱਥੇ ਤੁਸੀਂ ਕੰਟਰੀਬਿਊਟ ਕਰਦੇ ਹੋ, ਕੋਈ ਕੁਛ ਦਿੰਦਾ ਕੋਈ ਕੁਛ ਦਿੰਦਾ, ਉੱਥੇ ਅਕਾਉਣ ਸਕਦਾ ਪ੍ਰਸ਼ਾਦੇ ਆ ਕੇ ਲੋੜਵੰਦ ਆਉਂਦੇ ਨੇ, ਉਹਨਾਂ ਨੂੰ ਪਤਾ ਵੀ ਗੁਰੂ ਨਾਨਕ ਦਾ ਘਰ ਸਭ ਵਾਸਤੇ ਖੁੱਲ੍ਹਾ, ਜਦ ਜੀ ਕਰਦਾ ਇਸ ਤਰ੍ਹਾਂ ਆ ਕੇ ਛਕ ਲੈਂਦੇ ਨੇ ਜਿਵੇਂ ਆਪਣਾ ਹੀ ਘਰ ਹੁੰਦਾ, ਹੋਟਲ ਨਹੀਂ ਹੈ ਕੋਈ ਵੀ ਆਰਡਰ ਦੇਣਾ ਪੈਣਾ, ਜਿੰਨੇ ਆਉਂਦੇ ਨੇ ਉਨਾ ਹੀ ਪ੍ਰਸ਼ਾਦਾ ਤਿਆਰ ਹੋ ਕੇ ਆ ਜਾਂਦਾ। ਸੋ ਦੂਸਰਾ ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਜਿਹੜਾ ਸ਼੍ਰੋਮਣੀ ਪਰਉਪਕਾਰ ਹੈ ਉਹ ਹੈ ਕਿ ਕਿਸੇ ਨੂੰ ਭੁੱਲੇ ਹੋਏ ਨੂੰ ਪਰਮੇਸ਼ਰ ਦਾ ਰਾਹ ਦੱਸ ਦੇਣਾ, ਤੇ ਆਪਣੀ ਸ਼ਕਤੀ ਦੇ ਨਾਲ, ਆਪਣੀ ਭਾਵਨਾ ਦੇ ਨਾਲ, ਆਪਣੀ ਗੁੱਡ ਵਿਸ਼ੇਸ਼ ਦੇ ਨਾਲ ਆਪਣਾ ਸਮਾਂ ਖਰਚ ਕੇ ਵੀ ਫੇਰ ਉਸ ਨੂੰ ਸਿੱਧੇ ਰਾਹ ਤੇ ਲਿਆ ਕੇ ਸ਼ਾਂਤੀ ਦਾ ਮਾਰਗ ਪਰਮੇਸ਼ਰ ਦਾ ਨਾਮ ਜਪਣ ਲਾ ਦੇ। ਕਹਿੰਦੇ ਉਹ ਜਿਹੜਾ ਪਰਉਪਕਾਰ ਕਰਦੇ ਨੇ ਉਹ ਬਖਸ਼ੇ ਹੋਈਆਂ ਰੂਹਾਂ ਕਰ ਸਕਦੀਆਂ, ਦੂਜਿਆਂ ਤੇ ਬਸ ਵਿੱਚ ਨਹੀਂ ਹੈ, ਕਿਉਂਕਿ ਉਹਨਾਂ ਚ ਇੱਕ ਸ਼ਕਤੀ ਹੁੰਦੀ ਹੈ ਜਿਹਨੂੰ ਜੀਵਦਾਨ ਕਹਿੰਦੇ ਨੇ। ਉਹ ਆਉਂਦੇ ਨੇ ਸੰਸਾਰ ਉੱਤੇ ਨਿੱਤ ਅਵਤਾਰ ਹੋ ਕੇ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ ਜੀਵਦਾਨ ਦੇ ਭਗਤੀ ਲਾਇਨ ਹਰਸ਼ਨ ਲੈਣ। ਸੋ ਮਹਾਰਾਜ ਕਹਿੰਦੇ ਜਿਹੜਾ ਪਰਉਪਕਾਰ ਕਰਨਾ ਇਹ ਜੀਵਨ ਦੀ ਸਫਲਤਾ ਹੈ, ਜਿਹੜਾ ਪਰਉਪਕਾਰ ਨਹੀਂ ਕਰਦਾ ਉਹ ਜਿਉਂਦਾ ਨਹੀਂ ਹੈ ਬੰਦਾ, ਉਹ ਮਰਿਆ ਹੋਇਆ ਜੋ ਬੰਦਾ ਹੈ। ਮਿਰਤਕ ਕਹੀਏ ਚਤਰ ਮੁੱਖ ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ। ਜਿਹਦੇ ਮਨ ਚ ਰੱਬ ਦਾ ਪਿਆਰ ਨਹੀਂ ਉਹ ਦੂਸਰੇ ਦਾ ਭਲਾ ਨਹੀਂ ਕਰ ਸਕਿਆ ਕਰਦਾ, ਪਰਉਪਕਾਰ ਕਰੇ ਨਹੀਂ ਸਕਦਾ। ਪਰਉਪਕਾਰ ਉਹੀ ਕਰਦਾ ਜਿਹਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਪਿਆਰ ਪੈਦਾ ਹੋਵੇ। ਉਹ ਆਪਣਾ ਸਮਾਂ ਦੂਸਰਿਆਂ ਵਾਸਤੇ ਦਿੰਦਾ, ਆਪਣੀ ਖੇਚਲ, ਆਪਣੀ ਮਿਹਨਤ, ਆਪਣਾ ਧਨ, ਆਪਣੀ ਅਕਲ ਦੂਸਰਿਆਂ ਵਾਸਤੇ ਦਿੰਦਾ, ਕਿਉਂਕਿ ਉਹਦੇ ਅੰਦਰ ਪਿਆਰ ਹੈ, ਸੰਸਾਰ ਦਾ ਵਾਹਿਗੁਰੂ ਦਾ ਪਿਆਰ ਹੈ, ਵਾਹਿਗੁਰੂ ਘੱਟ ਘੱਟ ਚ ਵਿਆਪਕ ਹੈ ਸਭ ਦੇ ਅੰਦਰ ਹੈ। ਸੋ ਮਹਾਰਾਜ ਕਹਿੰਦੇ ਜਿਹਦੇ ਅੰਦਰ ਇਹ ਨਹੀਂ ਹੈ ਨਾ ਉਹਦਾ ਤਨ ਮਿਥਿਆ, ਤਨ ਨਹੀਂ ਪਰਉਪਕਾਰ, ਪਰਵਕਾਰ ਕਹਿੰਦੇ ਜੇ ਪਰਵਕਾਰਾ ਨਹੀਂ ਹੈ ਮਿਥਿਆ ਤਨ ਨਹੀਂ ਪਰਵਕਾਰ ਆ ਉਹਦਾ ਤਾਂ ਤਨ ਮਿਥਿਆ ਜਾਣੋ ਕਿਸੇ ਕੰਮ ਦਾ ਨਹੀਂ ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਉਪਦੇਸ਼ ਦਿੱਤੇ ਕਹਿਣ ਫਿਰ ਆਖੀਰ ਦੇ ਵਿੱਚ ਮਹਾਰਾਜ ਨੇ ਕਿਹਾ ਕਿ ਦੇਖੋ ਭਾਈ ਲਾਲੂ ਇੱਕ ਤੁਹਾਨੂੰ ਬਾਤ ਦੱਸਦੇ ਆ ਕਿਰਤ ਕਰੋ ਜੇ ਤਾਂ ਗੁਰੂ ਦੇ ਦਰਸ਼ਨ ਰੋਜ਼ ਕਰ ਸਕਦਾ ਆਦਮੀ ਰੋਜ਼ ਕਰੋ ਜੇ ਨਹੀਂ ਰੋਜ਼ ਕਰ ਸਕਦਾ ਤੀਸਰੇ ਦਿਨ ਕਰੋ ਤੀਸਰੇ ਦਿਨ ਨਹੀਂ ਕਰ ਸਕਦਾ ਸੱਤਵੇਂ ਦਿਨ ਜ਼ਰੂਰ ਮਹਾਤਮਾ ਕੋਲ ਜਾਣਾ ਚਾਹੀਦਾ ਜੇ ਸੱਤਵੇਂ ਦਿਨ ਨਹੀਂ ਜਾ ਸਕਦਾ ਤਾਂ ਪੰਦਰਾਂ ਦਿਨਾਂ ਬਾਅਦ ਦਰਸ਼ਨ ਕਰੋ ਪੰਦਰਾਂ ਦਿਨਾਂ ਬਾਅਦ ਨਹੀਂ ਹੁੰਦੀ ਫਿਰ ਮਹੀਨੇ ਬਾਅਦ ਜ਼ਰੂਰ ਕਰੋ ਮਹੀਨੇ ਬਾਅਦ ਨਹੀਂ ਹੁੰਦਾ ਫਿਰ ਤੀਸਰੇ ਮਹੀਨੇ ਕਰੋ ਤੀਸਰੇ ਮਹੀਨੇ ਨਹੀਂ ਹੁੰਦਾ ਛਮਾਹੀ ਚ ਜ਼ਰੂਰ ਕਿੰਨਾ ਹੀ ਦੂਰ ਹੋਵੇ ਛਮਾਹੀ ਦੇ ਅੰਦਰ ਟਾਈਮ ਕੱਢ ਕੇ ਆਓ ਕਿਉਂਕਿ ਉਹਦੀ ਸੂਈ ਲੱਗੀ ਰਹਿਣੀ ਆ ਹਰ ਵਕਤ ਗੁਰੂ ਨਾਲ ਜੇ ਉਹ ਵੀ ਨਹੀਂ ਹੁੰਦਾ ਫਿਰ ਸਲਾਨਾ ਜਿਹੜੇ ਜੋੜ ਮੇਲੇ ਕਰਦੇ ਨੇ ਉਹਨਾਂ ਦੇ ਉੱਤੇ ਜ਼ਰੂਰ ਪਹੁੰਚਣਾ ਚਾਹੀਦਾ ਜੇ ਭਾਈ ਇਹ ਵੀ ਨਹੀਂ ਹੁੰਦਾ ਦੋ ਤਿੰਨ ਸਾਲ ਨਹੀਂ ਪਹੁੰਚ ਸਕਿਆ ਫਿਰ ਕਹਿੰਦੇ ਉਹਦਾ ਜਿਹੜਾ ਰੂਹਾਨੀਅਤ ਦਾ ਜਗ ਦਾ ਲੰਪ ਹੈ ਨਾ ਅੰਦਰ ਜੋਤ ਹੈ ਜਿਹੜੀ ਜਗਦੀ ਫਿਰ ਕਹਿੰਦੇ ਉਹਦੇ ਦੁਆਲੇ ਕਾਈ ਆ ਜਾਂਦੀ ਹੈ ਫਿਰ ਉਹ ਹੌਲੀ ਹੌਲੀ ਬੁੱਝ ਜਾਂਦੀ ਹੈ ਫਿਰ ਨਹੀਂ ਉਹ ਚੱਲਿਆ ਕਰਦੀ ਇਸ ਵਾਸਤੇ ਸਤਸੰਗ ਬੜਾ ਜ਼ਰੂਰੀ ਹੈ ਸੋ ਤੁਸੀਂ ਕਿਰਤ ਵੀ ਕਰੋ ਅਤੇ ਸਤਸੰਗ ਵੀ ਕਰੋ ਸੋ ਇਸੇ ਤਰ੍ਹਾਂ ਮਹਾਰਾਜ ਦੇ ਚਰਨਾਂ 'ਤੇ ਮੱਥਾ ਮਸਤਕ ਨਵਾਇਆ ਕ੍ਰਿਤ ਕ੍ਰਿਤ ਹੋ ਗਏ ਰੋਮ ਰੋਮ ਦੇ ਅੰਦਰੋਂ ਵਾਹਿਗੁਰੂ 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 ਜੀ ਤੁਹਾਨੂੰ ਮਹਾਰਾਜ ਨੇ ਸਭ ਜੁਗਤਾਂ ਦੱਸ ਦਿੱਤੀਆਂ ਵੀ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਮਨ ਦੇ ਅੰਦਰ ਤਰੱਕੀ ਹੋਏਗੀ ਕਿਸ ਤਰ੍ਹਾਂ ਨਾਮ ਨੇ ਪ੍ਰਵੇਸ਼ ਕਰਨਾ ਹੈ ਕਿਵੇਂ ਨਾਮ ਨੇ ਉਡਾਰੀ ਅੰਦਰ ਮਾਰਨੀ ਹੈ ਸੋ ਜਾਓ ਹੁਣ ਮਿਹਨਤ ਕਰੋ ਕਿਰਤ ਵੀ ਕਰੋ ਅਤੇ ਪਰਵਕਾਰ ਵੀ ਜੋ ਅਸੀਂ ਰਹਿਤਾਂ ਦੱਸੀਆਂ ਉਹਨਾਂ ਦੇ ਉੱਤੇ ਤੁਸੀਂ ਚੱਲੋ ਇਹ ਰੂਹਾਨੀ ਰਹਿਤਾਂ ਨੇ ਜਿਹੜੀਆਂ ਤੁਹਾਨੂੰ ਪਰਮੇਸ਼ਵਰ ਦੇ ਨਾਲ ਇੱਕਮਿਕ ਕਰਨ ਸੋ ਇਸੇ ਤਰ੍ਹਾਂ ਦੇ ਨਾਲ ਆਪ ਕਾਰੋਬਾਰ ਕਰਦੇ ਹੋਏ ਤਿੰਨੇ ਜਣੇ ਸਮੇਂ ਸਮੇਂ ਸਿਰ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਖੇਚਲ ਝੱਲ ਕੇ ਵੀ ਆਉਂਦੇ ਤੇ ਅਵਸਥਾ ਕਿੰਨੀ ਅਰੂੜ ਹੋ ਗਈ ਕਿ ਨਾਮ ਜਪਦੇ ਜਪਦੇ ਪਰਮ ਪਦਵੀ ਦੀ ਪ੍ਰਾਪਤੀ ਹੋ ਗਈ ਤੇ ਬ੍ਰਹਮ ਗਿਆਨ ਦੇ ਵਿੱਚ ਬਿਰਧੀ ਪਾਉਣ ਗਈ ਤੇ ਸਦਾ ਵਾਸਤੇ ਅਮਰ ਹੋਏ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਲਾਲ ਸੋ ਲਾਲੂ ਬੁੱਧਵਾਰ ਦੁਰਗਾ ਜਿਵੰਦਾ ਪਰਉਪਕਾਰੀ ਕਹਿੰਦੇ ਤਿੰਨੇ ਪਰਉਪਕਾਰੀ ਮਸ਼ਹੂਰ ਸੀ ਕਿਸੇ ਦਾ ਕੋਈ ਕੰਮ ਪੈ ਜੇ ਦੌੜ ਕੇ ਜਾਂਦੇ ਸੀ ਤੇ ਉਹਦੇ ਨਾਲ ਕੀ ਹੋਇਆ ਨਾਲੇ ਤਾਂ ਆਪ ਕਰੇ ਤੇ ਨਾਲੇ ਅਨੇਕਾਂ ਦਾ ਆਧਾਰ ਕਰਕੇ ਗੁਰੂ ਦੀ ਚਰਨ ਸ਼ਰਨ ਪ੍ਰੇਰ ਪ੍ਰੇਰ ਕੇ ਲਿਆਉਂਦੇ ਰਹੇ ਤੇ ਉਹਨਾਂ ਸਾਰਿਆਂ ਦਾ ਆਧਾਰ ਕਰਿਆ ਗੁਰੂ ਮਹਾਰਾਜ ਨੇ ਕਿਹਾ ਕਿ ਪ੍ਰੇਮੀਓ ਹੁਣ ਤੁਸੀਂ ਆਪਣੀ ਸੰਗਤ ਬਣਾਓ ਸੰਗਤ ਕਰਿਆ ਕਰੋ ਉੱਥੇ ਜੋੜਿਆ ਕਰੋ ਹੁਣ ਸੰਗਤ ਨੂੰ ਤੇ ਫਿਰ ਦਿਨ ਸੁੱਧ ਦੇ ਉੱਤੇ ਇੱਥੇ ਲੈ ਕੇ ਆਇਆ ਕਰੋ ਕਿਉਂਕਿ ਗੁਰੂ ਦੀ ਜੋਤ ਉਹਨਾਂ ਦੇ ਵਿੱਚ ਜਗਮਗ ਜਗਮਗ ਕਰਨ ਲੱਗ ਗਈ ਸੀ ਸੋ ਤਿੰਨੇ ਪਰਵਕਾਰੀ ਫਿਰ ਆਪਣਾ ਕਾਰੋਬਾਰ ਵੀ ਕਰਦੇ ਰਹੇ ਤੇ ਗੁਰੂ ਦੇ ਜੋ ਉਪਦੇਸ਼ ਸੀ ਦਸੀਆਂ ਹੀ ਰਹਿਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਕਮਾ ਕੇ ਸਦਾ ਵਾਸਤੇ ਅਮਰ ਹੋ ਕੇ ਤੇ ਅੱਜ ਗੁਰਸਿੱਖੀ ਦੇ ਮੰਡਲ ਦੇ ਅੰਦਰ ਸੂਰਜ ਵਾਂਗੂ ਚਮਕ ਰਹੇ ਸੋ ਆਪ ਕਰੇ ਦੂਸਰਿਆਂ ਨੂੰ ਤਾਰਦੇ ਨੇ ਸੰਸਾਰ ਤੇ ਉਹਨਾਂ ਦਾ ਆਉਣਾ ਤਨ ਹੈ ਜਿਹੜੇ ਦੂਸਰੇ ਨੇ ਮਹਾਰਾਜ ਕਹਿੰਦੇ ਉਹ ਕਾਹਤੋਂ ਆਏ ਨੇ ਜਿਨ੍ਹਾਂ ਸਾਰ ਨਾਮ ਨਾ ਚੇਤਿਓ ਸੇ ਕਾਹੇ ਜਾ ਗਿਆ ਰਾਮਰਾਜ ਉਹਨਾਂ ਦੇ ਆਉਣ ਦਾ ਕੀ ਫਾਇਦਾ ਸੀ ਉਹਦਾ ਨਾ ਆਉਂਦੇ ਚੰਗਾ ਸੀ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮੈਂ ਤਾਰੀ ਜੇ ਨਾ ਰਾਮ ਭਗਤ ਨਹੀਂ ਸਾਧੀ ਜਨਮਤ ਕਸ ਨਾ ਹੋਇਆ ਉਪਰਾਧੀ ਕਹਿੰਦੇ ਜਿਉਂਦਾ ਹੀ ਮਰ ਜਾਂਦਾ ਤੇਰੇ ਜੀਵਨ ਦਾ ਕੀ ਫਾਇਦਾ ਸੀ ਫਾਇਦਾ ਉਹਨਾਂ ਦਾ ਹੁੰਦਾ ਜਿਹੜੇ ਆਪ ਨਾਮ ਜਪਦੇ ਨੇ ਫਿਰ ਸੰਸਾਰ ਨੂੰ ਨਾਮ ਜਪਦੇ ਪਦਵੀ ਕਿੱਡੀ ਹੁੰਦੀ ਹੈ ਜਾਂ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੈ ਨਾਮ ਜਪਾਵੇ
ਆਪ ਤਰਦੇ ਤੇ
निस्तार सफल जीवन सफलता का संग जाकर मन लागा हर रंग। सो इस तरह के नाल जो उपदेश गुरु महाराज जी ने इन्हां प्रेमियों नूं दिते ने ते जिन्हां नूं कमा के सधारण बंदे गुरु की संगत च रह के एडी बड़ी पदवी नूं प्राप्त कर गए, सो ओ उपदेश हुण भी ओही उपदेश ने, कोई फर्क नहीं है, ओही बाणी है, ओही उपदेश ने, उस तरह नाल समझाउण दा यतन करदे आ। तो इस तरह प्रेमियों अपना समा लंघदा जा रहा, लंघिया वाला समा हथ नहीं आना। सो इन्हां नूं लाइट हाउस बना के सेध लै के इन्हां दी अपना जीवन का भी उधार होवे ते जिहड़े नेड़े रहिंदे ने जिन्हां नाल वाह पैंदा है उन्हां दा भी उधार होवे। हुण क्योंकि समा जाच नहीं दिंदा, सारे प्रेमी जिहड़े हाल तक नहीं बोले ओ भी बोलण दा बोलने की खेचर करो।
राम कली महला की जान I'm
Amen. ਜਿਵੇਂ ਸਾਪ ਨਿਵਾਰ ਹਾਰਾ ਤੂੰ ਸੰਤਾ ਸੁਖਰਾਸ ਸਾਖੂ ਬਿਰਨਾ ਤੂੰ ਲਾਗੈ ਜਾਗੀ ਪ੍ਰਭਾਗੈ ਅਰਦਾਸ ਸ਼੍ਰੀ ਵਰਨ ਜੀ ਕੀ ਪਤੀ ਸ਼੍ਰੀ ਭਗਵਤੀ ਜੀ ਸੁਣਾਏ ਵਾ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸੰਗਤ ਗੁਰਾਰ ਕਲੇ ਧਿਆਏ ਸੰਗਤ ਗੁਰਦੇ ਅਮਰਦਾਸ ਰਾਮਦਾਸ ਸਹਿਮਣੀ ਸੁਹਾਏ ਅਤਿ ਹਰ ਗੋਬਿੰਦ ਨੂੰ ਸ਼ਿਵ ਜੀ ਅਰਦਾਏ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜੀ ਦਿੱਠੇ ਸਾਧੂ ਬਜਾਏ ਤੇਈ ਬਹਾਦਰ ਸ਼ਿਵਰੀ ਹੈ ਕਰਮ ਅਮਰਿਤ ਆਵੈ ਸਹਾਰੇ ਸਭ ਸਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਸਾਈ ਹੋਏ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਸਾਹਿਬ ਗੁਰੂ ਜੀ ਦਸਾਂ ਪਾਤਸ਼ਾਹਾਂ ਦੇ ਆਤਮ ਸਰੂਪ ਖੰਡਾ ਬ੍ਰਹਿਮੰਡਾਂ ਦੇ ਮਾਲਕ ਸਤਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਗਾ ਦਾ ਧਿਆਨ ਕਰਕੇ ਗੁਰੂ ਜੀ ਪੰਜਾਂ ਪਿਆਰਿਆਂ ਚਲੋ ਸਾਹਿਬਜ਼ਾਦਿਆਂ ਚਾਰਿਆਂ ਮੁਕਤਿਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਜਿਹਨਾਂ ਗੁਰਮੁਖਾਂ ਰੱਖੀਆਂ ਜਪੀਆਂ ਤੱਕੀਆਂ ਨਾਮ ਜਪਿਆ ਵਰਸ਼ਿਆ ਧਰਮ ਕੇਸੀ ਦਿੱਤੇ ਤੇ ਚਲਾਈ ਤੇ ਵਾਰੀ ਤਿਰਕੀਆਂ ਤੇ ਜੜੇ ਬਾਸਾਂ ਕਟਾਏ ਪੁੱਠੀਆਂ ਕਲਾਭਾਗਿਆ ਕੇਸਾਂ ਸਵਾਸਾਂ ਸੰਭਾਇਆ ਗੁਰਦੁਆਰਿਆਂ ਦੇ ਸੁਭਾਗ ਸਹਿ ਤੇ ਕਹਿ ਕਰ ਸੁਹਾਰਦੇ ਹੋਏ ਸ਼ਹੀਦ ਹੋ ਗਏ ਜਿਨ੍ਹਾਂ ਬੀਬੀਆਂ ਨੇ ਧਰਮ ਹੀ ਸਹਿ ਤੇ ਕਹਿ ਕਰ ਸੁਣਾਏ ਬੱਚਿਆਂ ਦੀ ਤਰੁੱਟੀ ਕਰਵਾ ਕੇ ਗਾਂ ਵਿੱਚ ਹਾਰ ਪਾਏ ਨੀਜਾਂ ਤੇ ਟੰਗਾਏ ਸ਼ੀਨੀ ਪਿਆਰੀ ਸਤਗੁਰ ਦੇ ਪਹਾੜੇ ਨੂੰ ਮਿੱਠਾ ਕਰਕੇ ਮੰਨਿਆ ਤੇਰਾ ਪਿਆਰਿਆ ਸਿੰਘਾਂ ਸਿੰਘੀਆਂ ਧੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਖਾਲਸੇ ਦੀ ਕਰਦਾਸ ਹੈ ਖਾਲਸੇ ਦੀ ਤੂੰ ਵਾਹਿਗੁਰੂ 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 ਚਿੱਤ ਆਵੇ ਕਿਤਾਂ ਕਾ ਸਰਕਾਰ ਸਭ ਸ਼ੁਰੂ ਹੋਏ ਜਾਗਾ ਖਾਲਸਾ ਦੀ ਸਹਾਇਤਾ ਤਾਂ ਰੱਖਿਆ ਰਾਏ ਦੇਹ ਤੇਰੀ ਫਤਿਹ ਦੁੱਧ ਕੀ ਪੈ ਪੰਨ ਕੀ ਜੀ ਸ੍ਰੀ ਸਾਹਿਬ ਜੀ ਸਮਾਏ ਖਾਲਸੇ ਜੀ ਕੇ ਗੁਰਬਾਲੇ ਦੋਨੋ ਜੀ ਗੁਰ ਸਿੱਖਾਂ ਦਾ ਮਾਨੀਵਾ ਮਤ ਜੀ ਮਰਬਤ ਕਾ ਆਵਾ ਆਤ ਵਾਹਿਗੁਰੂ ਗੁਰ ਸਿੱਖਾਂ ਨੂੰ ਸਿੱਖੀ ਦਾ ਰਹਿਤ ਦਾ ਨਾਮ ਦਾ ਨਾਨਾ ਸਦਾਨ ਵਿਵੇਕਤਾ ਸੁਰਸ਼ਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਛਿਣਾ ਚੌਕੇ ਝੰਡੇ ਮੂੰਗੇ ਜੁਗੋ ਜੁਗਾਕਾਰ ਧਰਮ ਕਾ ਜੈਕਾਰ ਗੁਰੂ ਜੀ ਗੁਰੂ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਮਹਾਨ ਬਖਸ਼ਾਂ ਹੋਈਆਂ ਆਪ ਦੀਆਂ ਨੇ ਸੰਗਤਾਂ ਨੂੰ ਖੁੱਲੇ ਕਲਾਲ ਖੁੱਲੇ ਦਰਸ਼ਨ ਦਾਰੇ ਬਖਸ਼ੇ ਆਪ ਜੀ ਦੀ ਹਜ਼ੂਰੀ ਵਿੱਚ ਸੋਹਣੇ ਦੀਵਾਨ ਸਜੇ ਆਪ ਜੀ ਦੀ ਇਲਾਹੀ ਬਾਣੀ ਤੁਰਕੀ ਬਾਣੀ ਆਈ ਤੇ ਸਜੇ ਜਿਸ ਮਟਾਈ ਦੇ ਕੀਰਤਨ ਖਿਆਲ ਹੋਏ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੂਰੋਂ ਨੇੜੋ ਸੰਗਤਾਂ ਨੇ ਚੱਲ ਕੇ ਆਪ ਜੀ ਦੇ ਪਾਵਨ ਪਰਿਵਾਰ ਦੀਆਂ ਹਾਜ਼ਰੀਆਂ ਭਰੀਆਂ ਸਵਰ ਸੰਗਤਾਂ ਦੀ ਹਾਜ਼ਰੀ ਦਰ ਦਰ ਪ੍ਰਵਾਨ ਕਰੋ ਸੰਗਤਾਂ ਵੱਲੋਂ ਤਿਰਥੁਰ ਭੇਟ ਕੀਤੇ ਮਨਜ਼ੂਰ ਕਰਨੇ ਸਰਵਾ ਸੰਗਤਾਂ ਨੂੰ ਸਿੱਖੀ ਦਾ ਪ੍ਰਕਾਸ਼ ਨਾਮ ਦਾਸ਼ਨਾਂ ਦੀ ਦਰਦਰਸ਼ਨੀ ਕਾਮ ਕ੍ਰੋਧੋਂ ਮੋਹਨ ਘਾਟ ਪਹੁੰਚਾਉਣਾ ਕਾਜੂ ਦੇ ਧਿਆਨ ਸਮੇਂ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜਨਾ ਆਪ ਜੀ ਦੀ ਲਾਲੀ ਪਾਣੀ ਦੇ ਕੀਰਤਨ ਖਿਆਲ ਕਰਦੇ ਹਾਂ ਅਸਰ ਰਾਮਾ ਪ੍ਰਵਰਤਕ ਗੋਮੀ ਹੋਏ ਸੇਵਾ ਕਰਦੇ ਅੱਗੇ ਤੋਂ ਕੀਰਤਨ ਖਿਆਲ ਸੁਧ ਤੇ ਸਪਸ਼ਟ ਕਰਨ ਦੇ ਬਲ ਬਖਸ਼ਣੇ ਬਾਣੀ ਦੇ ਗੁਰ ਭਾਵ ਸਰਵਾ ਸੰਗਤਾਂ ਦੇ ਹਿਰਦਿਆਂ ਤੇ ਵਸਾਉਣੇ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਅਰਦਾਸ ਬੇਨਤੀ ਹੈ ਆਪ ਜੀ ਦੇ ਗੁਰਮੁਖ ਪਿਆਰੇ ਸੱਚੇ ਪਾਤਸ਼ਾਹ ਜੀ ਪੰਜ ਗੁਰਦੇ ਜਲੇਬੀਆਂ ਦੇ ਅਰਦਾਸ ਕਰਾਉਂਦੇ ਹਨ ਇੱਕ ਸੱਚੇ ਪਾਤਸ਼ਾਹ ਗੁਰੂ ਅਰਦਾਸ ਮਹਾਂਪੁਰਖਾਂ ਦੇ ਨਵੀਂ ਗੱਡੀ ਲੈਣ ਦੀ ਖੁਸ਼ੀ ਵਿੱਚ ਭਾਈ ਗੁਰਦੇਵ ਸਿੰਘ ਜੀ ਦੋ ਕਿਲੋ ਘਿਓ ਦੀ ਦੇਗ ਆਪਣੇ ਲੜਕੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੱਚੇ ਪਾਤਸ਼ਾਹ ਜੋ ਕਿ ਇਸ ਵੇਲੇ ਇੰਗਲੈਂਡ ਵਿੱਚ ਹਨ ਸੁਖ ਸ਼ਾਂਤੀ ਅਤੇ ਭਰਾ ਜੀ ਕਾਮਯਾਬੀ ਵਾਸਤੇ ਰਾਮ ਜੀ ਜੋ ਸ਼ਕੇ ਸੋ ਆਦਿ ਦਾ ਇਮਾਮ ਵਾਹਿਗੁਰੂ 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 ਜਪੇ ਸਰਬਾ ਸੰਤੋਲ ਮਹਾਂਪੁਰਖਾਂ ਤੇ ਬੀਬੀ ਜੀਆਂ ਨੂੰ ਦੇਹ ਰੂਪਾ ਦੀਰ ਗਾਜੂ ਬਰਸ਼ਨੀ ਪੰਥੀ ਮਹਾਂ ਸੇਵਾ ਚੜ੍ਹਦੀ ਕਲਾ ਵਿੱਚ ਹੁੰਦੀ ਰਹੇ ਇਸੇ ਤਰ੍ਹਾਂ ਸੰਗਤਾਂ ਆਦਿ ਦੇ ਪਿਆਰ ਵਿੱਚ ਜੁੜੀਆਂ ਰਹਿਣ ਜਿਨ੍ਹਾਂ ਪ੍ਰੇਮੀਆਂ ਨੇ ਆਦਿ ਦੀਆਂ ਪਿਆਰੀਆਂ ਸੰਗਤਾਂ ਨੂੰ ਸਵਾਰਿਆਂ ਨੇ ਲਿਆਉਂਦੀ ਸੇਵਾ ਕੀਤੀ ਹੈ ਸਵਾਰੀਆਂ ਸਬਰ ਕਰਨੀਆਂ ਕਿਰਤ ਕਮਾਈਆਂ ਵਿੱਚ ਵਾਧੇ ਕਮਾਉਣੇ ਸ੍ਰੀ ਗੁਰੂ ਪਿਆਰੇ ਜੀ ਨੇ ਜਿਨ੍ਹਾਂ ਮੇਰਾ ਆਪ ਜੀ ਦਾ ਵੀ ਪਿਆਰਾ ਨਾਮ ਕੀਤਾ ਹੋਵੇ ਪਿਆਰੇ ਧੂਮਨਾਮੇ ਪੁੱਛ ਕੇ ਸਭ ਸੰਸਾਰ ਨੂੰ ਨਿਹਾਲ ਕਰੋ ਨਾਨਕ ਨਾਮ ਚੜ੍ਹਦੀ ਕਲਾ।